ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰੋਂ ਨੇੜਿਓਂ ਚੱਲ ਕੇ ਸਾਰੇ ਹੀ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਗੁਰੂ ਜੀ ਦੀ ਅਗਾਧ ਬੋਧ ਬਾਣੀ ਦਰਗਾਹੀ ਬਚਨ ਗੁਰੂ ਜੀ ਦੇ ਜਦੋਂ ਅਸੀਂ ਪਿਆਰ ਨਾਲ ਪੜ੍ਹਦੇ ਹਾਂ ਪਿਆਰ ਨਾਲ ਦਰਗਾਹੀ ਬਚਨਾਂ ਨੂੰ ਸੁਣਦੇ ਹਾਂ ਤੇ ਸੁਰਤ ਸਾਡੀ ਫਿਰ ਦਰਗਾਹ ਵਿੱਚ ਚਲੀ ਜਾਂਦੀ ਹੈ ਸੁਰਤ ਦਰਗਾਹ ਵਿੱਚ ਚਲੀ ਜਾਂਦੀ ਹੈ ਜੀ ਦਰਗਾਹੀ ਬਚਨ ਖਿੱਚ ਕੇ ਸਾਡੀ ਸੁਰਤ ਨੂੰ ਦਰਗਾਹ ਵਿੱਚ ਲੈ ਜਾਂਦੇ ਨੇ ਦਰਗਾਹ ਕੀ ਹੈ ਜੀ ਜਿੱਥੇ ਕੋਈ ਗਮ ਨਹੀਂ ਦਰਗਾਹ ਕੀ ਹੈ ਜਿੱਥੇ ਸਦਾ ਹੀ ਸੁੱਖ ਹੈ ਦਰਗਾਹ ਕੀ ਹੈ ਜਿੱਥੇ ਆਨੰਦ ਹੀ ਆਨੰਦ ਹੈ ਦਰਗਾਹ ਕੋਈ ਉੱਤੇ ਨਹੀਂ ਬਣੀ ਦਰਗਾਹ ਜਦੋਂ ਆਪਾਂ ਦਰਗਾਹ ਦੀ ਗੱਲ ਕਰਦੇ ਹਾਂ ਫਿਰ ਆਪਾਂ ਉੱਪਰ ਨੂੰ ਮੂੰਹ ਚੁੱਕ ਲੈਂਦੇ ਹਾਂ ਵੀ ਸ਼ਾਇਦ ਕਿਤੇ ਉੱਤੇ ਦਰਗਾਹ ਬਣੀ ਹੈ ਦਰਗਾਹ ਕਿੱਥੇ ਹੈ ਜੀ ਬਹੁਤ ਵਾਰ ਅੱਗੇ ਵੀ ਅਰਜ਼ ਕਰਦੇ ਰਹੀਦਾ ਹੈ ਪਰਮਾਤਮਾ ਮੈਨੂੰ ਜਵਾਬ ਦਿਓ ਪਰਮਾਤਮਾ ਇੱਕ ਥਾਂ ਤੇ ਰਹਿੰਦਾ ਕਿ ਹਰ ਜਗ੍ਹਾ ਬੋਲੋ ਬੋਲੋ ਜੀ ਦਰਗਾਹ ਪਰਮਾਤਮਾ ਇੱਕ ਜਗ੍ਹਾ ਰਹਿੰਦਾ ਕਿ ਕਿਸੇ ਖਾਸ ਥਾਂ ਤੇ ਰਹਿੰਦਾ ਕਿ ਸਾਰੇ ਥਾਵਾਂ ਤੇ ਰਹਿੰਦਾ ਸਾਰੇ ਥਾਵਾਂ ਤੇ ਕਿਉਂਕਿ ਗੁਰੂ ਜੀ ਕਹਿੰਦੇ ਘੱਟ ਘੱਟ ਮੈਂ ਹਰ ਰੂਪ ਸੈ ਸੰਤਨ ਕਹਿਓ ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ ਭਾਈ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਹਰ ਜਗ੍ਹਾ ਹਰ ਥਾਂ ਤੇ ਪਰਮੇਸ਼ਰ ਹੈ ਨਾ ਹਰ ਜਗ੍ਹਾ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੇ ਰਿਹਾ ਸਦਾ ਹੀ ਸਾਡੇ ਅੰਗ ਸੰਗ ਹੈ ਸਦਾ ਹੀ ਸਾਡੇ ਨੇੜੇ ਹੈ ਹਰ ਜਗ੍ਹਾ ਵਿਆਪਕ ਹੈ ਬੇਨਤੀ ਨੂੰ ਧਿਆਨ ਨਾਲ ਸੁਣੋ ਪਰਮਾਤਮਾ ਹਰ ਜਗ੍ਹਾ ਹੈ ਜੇ ਪਰਮਾਤਮਾ ਹਰ ਜਗ੍ਹਾ ਹੈ ਤਾਂ ਮਤਲਬ ਫਿਰ ਜਿੱਥੇ ਪਰਮਾਤਮਾ ਰਹਿੰਦਾ ਉੱਥੇ ਹੀ ਪਰਮਾਤਮਾ ਦੀ ਦਰਗਾਹ ਹੈ ਜਿੱਥੇ ਪਰਮਾਤਮਾ ਰਹਿੰਦਾ ਉੱਥੇ ਹੀ ਪਰਮਾਤਮਾ ਦੀ ਦਰਗਾਹ ਹੈ ਜੇ ਆਪਾਂ ਇਹ ਮੰਨਦੇ ਹਾਂ ਵੀ ਪਰਮਾਤਮਾ ਦਰਗਾਹ ਇੱਕ ਜਗ੍ਹਾ ਤੇ ਬਣੀ ਹੈ ਕਿਤੇ ਫਿਰ ਇਹ ਵੀ ਮੰਨਣਾ ਪਏਗਾ ਵੀ ਪਰਮਾਤਮਾ ਵੀ ਫਿਰ ਇੱਕ ਥਾਂ ਤੇ ਰਹਿੰਦਾ ਜੇ ਅਸੀਂ ਇਹ ਕਹਿੰਦੇ ਹਾਂ ਵੀ ਪਰਮਾਤਮਾ ਹਰ ਜਗ੍ਹਾ ਹੈ ਫਿਰ ਭਾਈ ਇਹ ਵੀ ਮੰਨਣਾ ਪਏਗਾ ਵੀ ਦਰਗਾਹ ਵੀ ਹਰ ਜਗ੍ਹਾ ਹੈ ਹਰ ਜਗ੍ਹਾ ਦਰਗਾਹ ਹੈ ਦਰਗਾਹ ਹਰ ਜਗ੍ਹਾ ਪਰ ਅਸੀਂ ਦਰਗਾਹ ਵਿੱਚ ਜਾ ਨਹੀਂ ਰਹੀ ਸਾਡੀ ਸੁਰਤ ਅਸੀਂ ਗੈਰ ਹਾਜ਼ਰ ਹਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਹਾਜ਼ਰ ਨਹੀਂ ਹੁੰਦੇ ਥੋੜ੍ਹੀ ਡਿਲੇ ਕਰਦੇ ਥੋੜ੍ਹੀ ਜਿਹੀ ਆਵਾਜ਼ ਖੋਲਦੇ ਸਮਝ ਨਹੀਂ ਆ ਰਹੀ ਆ ਬੇਸਾਂ ਵਗੈਰਾ ਬੰਦ ਨਹੀਂ ਹੋ ਸਕਦੀਆਂ ਜਿੱਦਾਂ ਪਹਿਲਾਂ ਸਾਊਂਡ ਚੱਲਦਾ ਸੀ ਉੱਦਾਂ ਹੀ ਇਹ ਬੰਦ ਹੀ ਕਰਦੇ ਇਹਨੂੰ ਬੰਦ ਕਰਕੇ ਫਿਰ ਸਾਊਂਡ ਖੋਲਦੇ ਆਵਾਜ਼ ਖੋਲਦੇ ਬਿਲਕੁਲ ਤਾਰਾਂ ਹੀ ਲਾ ਦੇ ਦੀਆਂ ਖੋਲਦੇ ਸਾਰੇ ਪਾਸੇ ਸੁਣੋ ਬਈ ਜਰਾ ਧਿਆਨ ਨਾਲ ਸੁਣੋ ਇਹ ਗੱਲ ਸਾਨੂੰ ਮੰਨਣੀ ਪਏਗੀ ਕਿ ਜੇ ਪਰਮਾਤਮਾ ਹਰ ਜਗ੍ਹਾ ਹੈ ਤੇ ਫਿਰ ਉਹਦੀ ਦਰਗਾਹ ਵੀ ਹਰ ਜਗ੍ਹਾ ਹੀ ਹੈ ਹਰ ਜਗ੍ਹਾ ਪਰਮਾਤਮਾ ਦੀ ਦਰਗਾਹ ਹੈ ਤੇ ਜਦੋਂ ਸਾਡਾ ਮਨ ਮਾਲਕ ਜੀ ਨਾਲ ਜੁੜ ਜਾਏਗਾ ਸਾਡੀ ਸੁਰਤ ਦਾ ਪਰਮਾਤਮਾ ਵਿੱਚ ਸਾਡੇ ਧਿਆਨ ਦਾ ਪਰਮਾਤਮਾ ਵਿੱਚ ਟਿਕ ਜਾਣਾ ਹੀ ਦਰਗਾਹ ਦਾ ਵਾਸ ਹੈ ਇਸ ਨੁਕਤੇ ਨੂੰ ਸਮਝੋ ਭਾਈ ਹਾਂ ਹੁਣ ਠੀਕ ਹੁਣ ਖੋਲ ਇਹਨੂੰ ਬਸ ਬੇਸਾਂ ਹੀ ਤੁਹਾਡੀਆਂ ਪ੍ਰੋਬਲਮ ਕਰਦੀਆਂ ਅੱਛਾ ਹੁਣ ਸੁਣੋ ਧਿਆਨ ਨਾਲ ਪਰਮਾਤਮਾ ਵਿੱਚ ਧਿਆਨ ਟਿਕ ਜਾਣਾ ਹੀ ਦਰਗਾਹ ਦਾ ਵਾਸ ਹੈ ਦਰਗਾਹ ਉੱਥੇ ਹੀ ਹੈ ਜਿੱਥੇ ਪਰਮਾਤਮਾ ਹੈ ਮਾਲਕ ਵਿੱਚ ਧਿਆਨ ਟਿਕ ਜਾਣਾ ਹੀ ਦਰਗਾਹ ਵਿੱਚ ਸੁਰਤ ਜਾਣੀ ਹੈ ਇਸੇ ਨੂੰ ਦਰਗਾਹ ਦਾ ਵਾਸ ਕਿਹਾ ਹੈ ਕਿਵੇਂ ਹੋ ਸਕਦਾ ਸੌਖਾ ਢੰਗ ਗੁਰੂ ਜੀ ਦਾ ਆਪਾਂ ਬਚਨ ਪੜ੍ਹਦੇ ਹੀ ਬੋਲ ਕੇ ਪੜ੍ਹਦੇ ਹੋ ਅੰਤਰ ਗੁਰ ਰੋਜ਼ ਹੀ ਪੜ੍ਹਦੇ ਹਾਂ ਅੰਤਰ ਗੁਰੂ ਨੂੰ ਗੁਰੂ ਜੀ ਦੇ ਬਚਨਾਂ ਨੂੰ ਆਰਾਧ ਦੇ ਰਹੀਏ ਹਰ ਵੇਲੇ ਧਿਆਨ ਚ ਰੱਖੀਏ ਹਾਂਜੀ
ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ।
ਅਗਲੀ ਪੰਕਤੀ
ਸਤਿਗੁਰ ਸੇ ਤੀਰਤਿਆ ਦਰਗਾਹ ਪਾਈਐ ਠਾਉ
ਠਾਉ ਦਰਗਾਹ ਵਿੱਚ ਥਾਂ ਮਿਲ ਜਾਂਦਾ ਕਿੰਨਾ ਨੂੰ ਜੀ
ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮਹਿ ਉਤਮ ਕਾਂਡੀਏ ਵਿਰਲੇ ਕੇਈਕੇ।
ਹਾਂਜੀ ਧਿਆਨ ਨਾਲ ਸੁਣੋ, ਹੈ ਵਿਰਲੇ ਨੇ ਜੀ ਜਿਹੜੇ ਸੁਰਤ ਕਰਕੇ ਮਾਲਕ ਨਾਲ ਜੁੜਦੇ ਆ, ਪਰ ਜੁੜਨ ਦਾ ਤਰੀਕਾ ਸਾਡੇ ਗੁਰੂ ਜੀ ਦੱਸਦੇ ਆ ਅੰਤਰ ਗੁਰ ਆਰਾਧਨਾ। ਹੁਣ ਤੇ ਇਦਾਂ ਸੁਣੋ, ਆਰਾਧਨਾ ਕੀ ਹੈ? ਗੁਰੂ ਜੀ ਦੇ ਬਚਨਾਂ ਨੂੰ ਆਰਾਧਦੇ ਰਹੋ ਵੀ ਮਹਾਰਾਜ ਇਦਾਂ ਕਹਿੰਦੇ ਆ, ਆਪਣੇ ਗੁਰੂ ਜੀ ਇਦਾਂ ਲਿਖਿਆ, ਬਾਣੀ 'ਚ ਇਦਾਂ ਲਿਖਿਆ, ਮਹਾਰਾਜ ਨੇ ਇਦਾਂ ਕਿਹਾ, ਮਹਾਰਾਜ ਨੇ ਇਦਾਂ ਕਿਹਾ, ਗੁਰੂ ਨਾਨਕ ਪਾਤਸ਼ਾਹ ਜੀ ਬਾਣੀ 'ਚ ਇਦਾਂ ਕਹਿੰਦੇ ਆ, ਇੱਥੇ ਗੁਰੂ ਅਰਜਨ ਦੇਵ ਜੀ ਇਦਾਂ ਕਹਿੰਦੇ ਆ। ਇਹਨੂੰ ਕਹਿੰਦੇ ਨੇ ਆਰਾਧਨਾ। ਗੁਰੂ ਦੇ ਬਚਨਾਂ ਨੂੰ ਅੰਦਰ ਫੇਰੀ ਚੱਲੋ, ਬਚਨਾਂ ਨੂੰ ਫੇਰਨਾ, ਗੁਰੂ ਦੇ ਬਚਨਾਂ ਨੂੰ, ਆਪਣੇ ਗੁਰੂ ਸਾਹਿਬ ਦੇ ਬਚਨਾਂ ਨੂੰ ਵਾਰ ਵਾਰ ਅੰਦਰ ਫੇਰੀ ਜਾਓ, ਵਾਰ 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 ਦੁਹਰਾਈ ਚੱਲੋ, ਇਹੀ ਆਰਾਧਨਾ ਹੈ। ਅੰਦਰ ਆਰਾਧਦੇ ਰਹੀਏ, ਅੰਦਰ ਮਹਾਰਾਜ ਦੇ ਬਚਨਾਂ ਨੂੰ ਚੇਤਾ ਕਰਦੇ ਰਹੀਏ, ਅੰਤਰ ਗੁਰ ਆਰਾਧਨਾ। ਹੁਣ ਅਸੀਂ ਕੀ ਆਰਾਧਦੇ ਹਾਂ ਭਾਈ? ਹੁਣ ਅਸੀਂ ਗਾਇਕਾਂ ਦੇ ਗੀਤ ਚੇਤਾ ਕਰਦੇ ਹਾਂ, ਵਾਰ ਵਾਰ ਸੁਰਤ ਦੇ ਆਲੇ ਦੁਆਲੇ ਤੁਰਦੇ ਰਹਿੰਦੇ ਆ, ਹਰ ਵੇਲੇ ਉਹੀ ਗੱਲਾਂ ਧਿਆਨ 'ਚ ਆਈ ਜਾਂਦੀਆਂ ਨੇ, ਜੋ ਅਸੀਂ ਸੁਣਦੇ ਹਾਂ ਪੁੱਠਾ ਸਿੱਧਾ ਉਹ ਸਾਡੇ ਧਿਆਨ 'ਚ ਆਈ ਜਾਂਦਾ। ਆਰਾਧਨੇ ਸੀ ਗੁਰੂ ਦੇ ਬਚਨ, ਆਰਾਧਨਾ ਸੀ ਗੁਰੂ ਜੀ ਦੇ ਬਚਨਾਂ ਨੂੰ, ਫੇਰਨਾ ਸੀ ਗੁਰੂ ਜੀ ਦੇ ਬਚਨਾਂ ਨੂੰ, ਪਰ ਹੁਣ ਗੀਤ ਫੇਰਦੇ ਰਹਿੰਦੇ ਹਾਂ, ਮਾੜੇ ਚੰਗੇ ਗਾਣੇ ਸੁਣਦੇ ਰਹਿੰਦੇ ਹਾਂ, ਉਹੀ ਸਾਡੀ ਸੁਰਤ ਵਿੱਚ ਫਿਰਦੇ ਰਹਿੰਦੇ ਆ। ਅੰਤਰ ਗੁਰ ਆਰਾਧਨਾ ਇਹ ਚੇਤਾ ਰੱਖੀਏ, ਜਿਹਵਾ ਜਪ ਗੁਰ ਨਾਉ, ਜੀਵ ਨਾਲ ਵੀ ਉਸ ਮਾਲਕ ਦੀ ਸਿਫਤ ਕਰੀਏ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਨਾਲ ਵੀ ਗੁਰੂ ਨੂੰ ਵੇਖਣਾ ਹੈ, ਘੱਟ ਘੱਟ ਵਿੱਚ ਵਸਿਆ ਪਰਮਾਤਮਾ ਨੂੰ ਵੇਖਣਾ ਹੈ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਵੀ ਸੱਚ ਸੁਣਨਾ ਹੈ। ਇਹਨੂੰ ਆਪਾਂ ਏਦਾਂ ਵੀ ਕਹਿ ਸਕਦੇ ਹਾਂ, ਅੰਦਰ ਵੀ ਸੱਚ ਚੱਲੇ, ਜੀਵ ਤੇ ਵੀ ਸੱਚ ਹੋਵੇ, ਕੰਨਾਂ ਵਿੱਚ ਵੀ ਸੱਚ ਹੋਵੇ। ਜਦੋਂ ਬੰਦਾ ਸੱਚ ਤੇ ਤੁਰਦਾ ਹੈ, ਸੱਚ ਨਾਲ ਜੁੜਦਾ ਹੈ, ਸੱਚ ਨੂੰ ਸਮਝਦਾ ਹੈ, ਸਤਿਗੁਰੂ ਦੀ ਬਾਣੀ ਨਾਲ ਸੱਚਾ ਪਿਆਰ ਜਦੋਂ ਪਾ ਲੈਂਦਾ ਹੈ, ਸਤਿਗੁਰ ਸੇਤੀ ਰੱਤਿਆਂ ਦਰਗਹਿ ਪਾਈਐ ਠਾਉ। ਇੱਥੇ ਇਹ ਨਹੀਂ ਲਿਖਿਆ ਵੀ ਮਰ ਕੇ, ਇਹ ਨਹੀਂ ਲਿਖਿਆ ਕਿਤੇ ਵੀ ਮਰ ਕੇ ਵੀ ਮਰਨ ਤੋਂ ਬਾਅਦ ਹੀ ਬੰਦਾ ਦਰਗਾਹ 'ਚ ਜਾ ਸਕਦਾ ਹੈ। ਆਪਣੇ ਗੁਰੂ ਜੀ ਕਹਿੰਦੇ ਆ ਦਰਗਹਿ ਪਾਈਐ ਠਾਉ, ਦਰਗਾਹ ਵਿੱਚ ਉਹਦਾ ਥਾਂ ਪੈ ਗਿਆ, ਥਾਂ ਮਿਲ ਗਿਆ ਉਹਨੂੰ, ਸੁਰਤੋਂ ਦੀ ਪਰਮਾਤਮਾ 'ਚ ਟਿਕ ਗਈ। ਇੱਥੇ ਇਹ ਨਹੀਂ ਲਿਖਿਆ ਕਿ ਮਰਨ ਤੋਂ ਬਾਅਦ ਹੀ ਹੁੰਦਾ ਹੈ, ਮਰਨ ਤੋਂ ਬਾਅਦ ਨਹੀਂ। ਜਿਹਦਾ ਧਿਆਨ ਪਰਮਾਤਮਾ ਵਿੱਚ ਟਿਕ ਜਾਂਦਾ ਹੈ ਉਹ ਦਰਗਾਹ ਵਿੱਚ ਚਲਿਆ ਜਾਂਦਾ ਹੈ। ਇਸ ਕਰਕੇ ਆਪਣੀ ਸੁਰਤ ਨੂੰ ਦਰਗਾਹ ਵਿੱਚ ਲੈ ਕੇ ਚੱਲੀਏ, ਗੁਰੂ ਜੀ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਸਤਿਗੁਰੂ ਜੀ ਦੇ ਨਾਲ ਸਾਡਾ ਪਿਆਰ ਪੈ ਗਿਆ ਜਦੋਂ, ਅਸੀਂ ਸੁਰਤ ਕਰਕੇ ਦਰਗਾਹ ਵਿੱਚ ਚਲੇ ਜਾਵਾਂਗੇ। ਇਸ ਕਰਕੇ ਦਰਗਾਹ ਵਿੱਚ ਜਾਣਾ ਚਾਹੀਦਾ, ਦਰਗਾਹ ਜਿਉਂਦੇ ਜਿਉਂਦੇ ਵੇਖੀਏ। ਜਿਹੜਾ ਬੰਦਾ ਅੱਜ ਬਾਣੀ ਨਾਲ ਪਿਆਰ ਕਰਦਾ, ਬਾਣੀ ਮੁਤਾਬਕ ਚੱਲਦਾ, ਉਹ ਦਰਗਾਹ 'ਚ ਹੀ ਰਹਿੰਦਾ, ਹਰ ਵੇਲੇ ਉਹਦੀ ਸੁਰਤ ਦਰਗਾਹ ਵਿੱਚ, ਸੁਰਤ ਉਹਦੀ ਪਰਮਾਤਮਾ ਵਿੱਚ ਟਿਕਦੀ ਹੈ, ਉਹਦਾ ਧਿਆਨ ਪਰਮਾਤਮਾ ਵਿੱਚ ਟਿਕਦਾ ਹੈ, ਹੱਥਾਂ ਪੈਰਾਂ ਨਾਲ ਕੰਮ ਕਰੀ ਜਾਂਦਾ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਗੁਰੂ ਨਾਲ ਜੋੜ ਕੇ ਰੱਖਦਾ ਹੈ, ਤੇ ਮਨ ਜਿਹੜਾ ਪਰਮਾਤਮਾ ਨਾਲ ਜੁੜਿਆ ਰਹਿੰਦਾ, ਹੱਥਾਂ ਪੈਰਾਂ ਨਾਲ ਕੰਮ ਕਾਰ ਕਰਦਾ ਰਹਿੰਦਾ।
ਹੱਥੀਂ ਪੈਰੀਂ ਜੀ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਕੰਮ ਕਰੀਏ, ਹੱਥੀਂ ਪੈਰੀਂ ਜੀ 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 ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਹਰੀ ਦੇ ਨਾਲ ਰੱਖਿਓ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ, ਜਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਪਿਆਰਿਓ ਕੰਮ ਕਰੀਏ, ਹੱਥੀਂ ਪੈਰੀਂ ਜੀ ਕੰਮ ਕਰੀਏ,
ਨਾਮਾ ਕਹਿਤ ਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਚਿੱਤ ਅਸੀਂ ਮਾਲਕ ਨਾਲ ਜੋੜ ਕੇ ਰੱਖੀਏ, ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੀਏ, ਇਹੀ ਦਰਗਾਹ 'ਚ ਜਾਣਾ ਹੈ, ਕਿਉਂਕਿ ਜਦੋਂ ਬੰਦਾ ਮਾਲਕ ਨਾਲ ਜੁੜ ਕੇ ਰਹਿੰਦਾ ਹੈ, ਗਲਤ ਕੰਮ ਕੋਈ ਕਰਦਾ ਨਹੀਂ, ਜਿਹੜਾ ਬੰਦਾ ਗਲਤ ਕੋਈ ਕੰਮ ਹੀ ਨਹੀਂ ਕਰਦਾ ਉਹ ਅੰਦਰੋਂ ਆਨੰਦ 'ਚ ਰਹਿੰਦਾ ਹੈ, ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ, ਉਹ ਹਮੇਸ਼ਾ ਖੁਸ਼ ਰਹਿੰਦਾ ਹੈ, ਆਨੰਦ ਵਿੱਚ ਰਹੇਗਾ ਜਦੋਂ, ਬਸ ਇਹੀ ਇਹੀ ਦਰਗਾਹ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਬਾ ਆਨੰਦ 'ਚ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ, ਇਸ ਕਰਕੇ ਚਿੱਤ ਗੁਰੂ ਨਾਲ ਜੋੜ ਕੇ ਰੱਖਣਾ, ਹੱਥਾਂ ਪੈਰਾਂ ਨਾਲ ਕੰਮ ਕਰਦੇ ਰਹੀਏ, ਬਸ ਸੁਰਤ ਕਰਕੇ ਅਸੀਂ ਦਰਗਾਹ 'ਚ ਜਾਈਏ, ਸਰੀਰ ਜਿੱਥੇ ਮਰਜ਼ੀ ਰਵੇ ਸੁਰਤ ਸਾਡੀ ਪਰਮਾਤਮਾ ਵਿੱਚ ਟਿਕਦੀ ਰਵੇ, ਮਨ ਸਾਡਾ ਪਰਮਾਤਮਾ ਵਿੱਚ, ਧਿਆਨ ਸਾਡਾ ਮਾਲਕ ਨਾਲ ਜੁੜਿਆ ਰਵੇ, ਇਹੀ ਦਰਗਾਹ 'ਚ ਜਾਣਾ ਹੈ, ਤੇ ਜਿਹੜਾ ਗੁਰਬਾਣੀ ਪੜ੍ਹਦਾ ਹੈ ਗੁਰਬਾਣੀ ਨਾਲ ਜੁੜਿਆ ਹੋਇਆ ਹੈ ਉਹ ਸਦਾ ਹੀ ਦਰਗਾਹ ਵਿੱਚ ਹੈ, ਉਹ ਸਦਾ ਹੀ ਆਨੰਦ ਵਿੱਚ ਰਹਿੰਦਾ। ਭਾਈ ਪੰਚਮ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ, ਜਦੋਂ ਤੋਂ ਸਤਿਗੁਰੂ ਸਾਧੂ ਦੇ ਨਾਲ ਜੁੜ ਗਏ, ਸਾਧੂ ਇੱਥੇ ਸਤਿਗੁਰੂ ਨੂੰ ਕਿਹਾ, ਜਦੋਂ ਤੋਂ ਅਸੀਂ ਸਾਧੂ ਸਤਿਗੁਰੂ ਨਾਲ ਜੁੜ ਗਏ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ, ਉਦੋਂ ਬਾਅਦ ਬੜੇ ਭਲੇ ਦਿਨ ਆ ਗਏ, ਸਮਾਂ ਬਹੁਤ ਸੋਹਣਾ ਆ ਗਿਆ, ਜ਼ਿੰਦਗੀ ਬਹੁਤ ਆਨੰਦ ਨਾਲ ਬੀਤਣ ਲੱਗ ਗਈ, ਜਦੋਂ ਤੋਂ ਅਸੀਂ ਸਤਿਗੁਰੂ ਦੇ ਨਾਲ ਜੁੜ ਗਏ, ਜਦੋਂ ਤੋਂ ਅਸੀਂ ਸੱਚਾ ਗਿਆਨ ਪ੍ਰਾਪਤ ਕਰਨ ਲੱਗ ਪਏ, ਜਦੋਂ ਤੋਂ ਅਸੀਂ ਸਤਿਗੁਰੂ ਦੀ ਬਾਣੀ ਨੂੰ ਸਮਝਿਆ, ਸਤਿਗੁਰੂ ਸ਼ਬਦ ਸਰੂਪ ਹੈ, ਸਤਿਗੁਰੂ ਨਾਲ ਜੁੜਨਾ ਭਾਵ ਬਾਣੀ ਨਾਲ ਜੁੜਨਾ ਹੀ ਹੈ, ਜਿਹੜਾ ਬੰਦਾ ਗੁਰੂ ਜੀ ਦੇ ਬਚਨਾਂ ਨਾਲ ਨਹੀਂ ਜੁੜਿਆ ਉਹ ਦਾਅਵਾ ਕਰੇ ਮੈਂ ਸਤਿਗੁਰੂ ਨਾਲ ਜੁੜਿਆ, ਉਹ ਕਿਵੇਂ ਜੁੜਿਆ, ਸਤਿਗੁਰੂ ਨਾਲ ਜੁੜਨਾ ਅਸਲ ਵਿੱਚ ਸੱਚੇ ਗਿਆਨ ਨਾਲ ਜੁੜਨਾ ਹੀ ਹੁੰਦਾ ਹੈ। ਸਤਿਗੁਰੂ ਨਾਲ ਜੁੜਨਾ ਸਤਿਗੁਰੂ ਦੇ ਬਚਨਾਂ ਨਾਲ ਜੁੜਨਾ ਹੀ ਹੁੰਦਾ ਹੈ। ਬਚਨ ਹੀ ਸਤਿਗੁਰੂ ਹੈ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਤਰ ਮੁਕਤ ਜਨਾਵੇ ਗੋ। ਆਪਾਂ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਚੇਤਾ ਰੱਖਣਾ ਵੀ ਬਾਣੀ ਗੁਰੂ ਹੈ। ਗੁਰੂ ਦੇ ਬਚਨਾਂ ਨਾਲ ਜੁੜਨਾ ਹੀ ਗੁਰੂ ਨਾਲ ਜੁੜਨਾ ਹੈ। ਤੇ ਜਦੋਂ ਤੋਂ ਅਸੀਂ ਸਤਿਗੁਰੂ ਸਾਧੂ ਨਾਲ ਜੁੜ ਗਏ, ਸਾਧੂ ਸਤਿਗੁਰੂ ਨਾਲ ਜਦੋਂ ਤੋਂ ਜੁੜੇ ਆ, ਉਦੋਂ ਬਾਅਦ ਜ਼ਿੰਦਗੀ 'ਚ ਆਨੰਦ ਆ ਗਿਆ। ਆਨੰਦ ਹੀ ਆਨੰਦ ਹੈ ਜਬ ਤੇ ਦਰਸ਼ਨ ਭੇਟੇ ਸਾਹਿਬ,
ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸਿਓਏ ਆਏ, ਮਹਾ ਆਨੰਦ ਸਦਾ ਕਰ ਕੀਰਤਨ, ਪੁਰਖ ਬੇਦਾਤਾ ਪਾਏ।
ਇੱਥੇ ਹੀ ਰਾਹ ਵਿੱਚ, ਇੱਧਰ ਜਗ੍ਹਾ ਘੱਟ ਹੈ, ਰਾਹ ਦੇ ਵਿੱਚ ਹੀ ਭੈਣਾਂ ਜਿਹੜੀਆਂ ਖੜੀਆਂ ਨੇ, ਇੱਥੇ ਹੀ ਬਹਿ ਹੀ ਜਾਓ, ਸੇਵਾਦਾਰ ਤੁਹਾਨੂੰ ਇਸ਼ਾਰਾ ਕਰ ਹੀ ਰਹੇ ਆ, ਭੈਣਾਂ ਸਾਰੀਆਂ ਬੈਠ ਹੀ ਜਾਓ, ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖਿਓ, ਆਸੇ ਪਾਸੇ ਨਾ ਹੋਣ ਕਿਉਂਕਿ ਰਸ਼ ਬਹੁਤ ਹੈ, ਕਈ ਤਰ੍ਹਾਂ ਦੇ ਵਿੱਚ ਬੰਦੇ ਆ ਜਾਂਦੇ ਆ ਸੰਗਤ ਵਿੱਚ, ਸੋ ਕਿਰਪਾ ਕਰਕੇ ਟਿਕਾ ਬਣਾ ਕੇ ਰੱਖਿਓ। ਮੈਂ ਪਹਿਲਾਂ ਵੀ ਜਦੋਂ ਵੀ ਕਰਨਾਲ ਆਇਆ ਮੈਂ ਹਮੇਸ਼ਾ ਕਹਿੰਦਾ ਹੁੰਦਾ ਹੈ ਵੀ ਭਾਈ ਟਿਕ ਕੇ ਬੈਠਿਆ ਕਰੋ, ਆਰਾਮ ਨਾਲ ਬਹਿ ਕੇ ਸੁਣਿਆ ਕਰੋ, ਆਉਣਾ ਕੋਈ ਆਈ ਜਾਏ ਜਾਈ ਜਾਏ ਤਾਂ ਫਿਰ ਬੇਰਸੀ ਜੀ ਹੁੰਦੀ ਹੈ, ਥੋੜ੍ਹਾ ਬਹੁਤ ਟਾਈਮ ਟਿਕ ਕੇ ਆਪਾਂ ਬੈਠ ਕੇ ਸੁਣੀਏ ਇੱਕ ਇੱਕ ਪੰਕਤੀ, ਹੁਣ ਆਪਾਂ ਫਿਰ ਆਰਾਮ ਨਾਲ ਸਮਝਦੇ ਹਾਂ, ਇੱਕ ਇੱਕ ਪੰਕਤੀ ਬੋਲੋ।
ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ ਆਏ।
ਜਦੋਂ ਤੋਂ ਅਸੀਂ ਸਾਧੂ ਸਤਿਗੁਰੂ ਨਾਲ ਜੁੜੇ ਹਾਂ, ਆਹ ਨਾ ਭੁੱਲਿਓ, ਇੱਥੇ ਸਾਧੂ ਸਤਿਗੁਰੂ ਨੂੰ ਕਿਹਾ ਹੈ ਵੀ ਜਦੋਂ ਤੋਂ ਸਾਧੂ ਸਤਿਗੁਰੂ ਦੇ ਨਾਲ ਅਸੀਂ ਜੁੜ ਗਏ, ਉਦੋਂ ਬਾਅਦ ਕਹਿੰਦੇ ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ। ਉਦੋਂ ਬਾਅਦ ਤੇ ਭਲੇ ਹੀ ਭਲੇ ਦਿਨ ਆਏ ਜੀ, ਉਦੋਂ ਬਾਅਦ ਤੇ ਭਲੇ ਹੀ ਭਲੇ ਦਿਨ ਆਏ, ਉਦੋਂ ਬਾਅਦ ਤੇ ਮੌਜ ਲੱਗ ਗਈ ਜ਼ਿੰਦਗੀ 'ਚ, ਰਸ ਆ ਗਿਆ, ਮਾੜੇ ਦਿਨ ਮੇਰੀ ਜ਼ਿੰਦਗੀ 'ਚੋਂ ਖਤਮ ਹੋ ਗਏ। ਮੈਂ ਫਿਰ ਬੇਨਤੀ ਕਰਦਾ, ਮੱਥਾ ਟੇਕਣ ਨੂੰ ਗੁਰੂ ਮੰਨਣਾ ਨਹੀਂ ਕਹਿੰਦੇ, ਆਪਾਂ ਦਾਅਵਾ ਵੀ ਕਰੀ ਜਾਈਏ ਵੀ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਗੁਰੂ ਅਸਲ ਵਿੱਚ ਬਚਨ ਨੂੰ ਹੀ ਕਹਿੰਦੇ ਆ, ਗੁਰੂ ਦੀ ਬਾਣੀ ਨੂੰ ਹੀ ਗੁਰੂ ਕਹਿੰਦੇ ਆ। ਜਿਹੜਾ ਬੰਦਾ ਬਾਣੀ ਨਾਲ ਨਹੀਂ ਜੁੜਿਆ ਉਹ ਗੁਰੂ ਨਾਲ ਨਹੀਂ ਜੁੜਿਆ। ਪਿਰਥੀ ਚੰਦ ਗੁਰੂ ਅਰਜਨ ਦੇਵ, ਗੁਰੂ ਅਰਜਨ ਦੇਵ ਜੀ ਦਾ ਭਰਾ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ, ਉਹ ਵੀ ਕਹਿੰਦਾ ਸੀ ਗੁਰੂ ਰਾਮਦਾਸ ਜੀ ਮੈਂ ਤੁਹਾਨੂੰ ਮੰਨਦਾ, ਪਰ ਉਹਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਨਹੀਂ ਮੰਨਿਆ। ਬਚਨ ਨਾਲ ਜੁੜਨਾ ਹੁੰਦਾ, ਬਚਨ ਨਾਲ, ਸਰੀਰ ਨਾਲ ਨਹੀਂ, ਬਾਡੀ ਨਾਲ ਨਹੀਂ, ਦੇਹ ਨਾਲ ਨਹੀਂ, ਬਚਨ ਨਾਲ ਜੁੜਨਾ ਹੀ ਗੁਰੂ ਨਾਲ ਜੁੜਨਾ ਹੁੰਦਾ ਹੈ। ਤੇ ਜਿਹੜਾ ਬੰਦਾ ਗੁਰੂ ਦੇ ਬਚਨਾਂ ਨਾਲ ਨਹੀਂ ਜੁੜਦਾ ਉਹ ਗੁਰੂ ਨਾਲ ਜੁੜਨ ਦਾ ਦਾਅਵਾ ਨਹੀਂ ਕਰ ਸਕਦਾ। ਜਿਹੜਾ ਕਹਿੰਦਾ ਕਿ ਮੈਂ ਆਪਣੇ ਗੁਰੂ ਜੀ ਨਾਲ ਜੁੜਿਆ ਹੋਇਆ, ਅਸਲ ਵਿੱਚ ਗੁਰੂ ਜੀ ਦੇ ਬਚਨਾਂ ਨਾਲ ਜੁੜੇ ਨੂੰ ਹੀ ਜੁੜਿਆ ਮੰਨਾਂਗੇ। ਜਿਹੜਾ ਬਚਨ ਪੜ੍ਹਦਾ ਨਹੀਂ, ਬਚਨ ਸੁਣਦਾ ਨਹੀਂ, ਬਚਨ ਮੰਨਦਾ ਨਹੀਂ, ਉਹ ਭਾਵੇਂ ਕਿਰਪਾਨ ਪਾਈ ਫਿਰੇ, ਭਾਵੇਂ ਅੰਮ੍ਰਿਤ ਛਕੀ ਫਿਰੇ, ਭਾਵੇਂ ਦਸਤਾਰ ਬੰਨੀ ਫਿਰੇ, ਭਾਵੇਂ ਦਾੜੀ ਰੱਖ ਲਵੇ ਮੱਥਾ, ਭਾਵੇਂ ਉਹ ਰੋਜ਼ ਆ ਕੇ ਟੇਕੇ, ਉਹਨੂੰ ਮੰਨਿਆ ਨਹੀਂ ਜਾ ਸਕਦਾ ਵੀ ਇਹ ਗੁਰੂ ਦਾ ਸਿੱਖ ਹੈ। ਜਿਹਦਾ ਗੁਰੂ ਸਾਹਿਬ ਦੇ ਬਚਨਾਂ ਨਾਲ ਪਿਆਰ ਨਹੀਂ ਪਿਆ ਉਹ ਗੁਰੂ ਨਾਲ ਨਹੀਂ ਜੁੜਿਆ। ਉਹਦਾ ਗੁਰੂ ਨਾਲ ਪਿਆਰ ਦਾ ਮਤਲਬ ਹੀ ਇਹ ਹੈ ਵੀ ਅਸੀਂ ਗੁਰਬਾਣੀ ਨੂੰ ਮੰਨਦੇ ਹਾਂ। ਇਸ ਕਰਕੇ ਜਦੋਂ ਤੋਂ ਸਤਿਗੁਰੂ ਜੀ ਦੀ ਸੰਗਤ ਹੋ ਗਈ, ਜਦੋਂ ਤੋਂ ਸਾਧੂ ਸਤਿਗੁਰੂ ਮੇਰੀ ਜ਼ਿੰਦਗੀ ਵਿੱਚ ਆ ਗਿਆ, ਉਦੋਂ ਬਾਅਦ ਮੇਰੀ ਜ਼ਿੰਦਗੀ 'ਚ ਆਨੰਦ ਆ ਗਿਆ। ਮੈਂ ਫਿਰ ਬੇਨਤੀ ਕਰਦਾ, ਜੇ ਸਾਡੀ ਜ਼ਿੰਦਗੀ 'ਚ ਆਨੰਦ ਨਹੀਂ ਆਇਆ ਇਹਦਾ ਮਤਲਬ ਅਜੇ ਸਤਿਗੁਰੂ ਨਾਲ ਅਸੀਂ ਜੁੜੇ ਨਹੀਂ। ਜੇ ਸਤਿਗੁਰੂ ਨਾਲ ਜੁੜੇ ਹੁੰਦੇ ਤਾਂ ਆਨੰਦ ਆਉਣਾ ਹੀ ਆਉਣਾ ਹੈ, ਫਿਰ ਚੜ੍ਹਦੀ ਕਲਾ ਆਉਣੀ ਹੀ ਆਉਣੀ ਹੈ, ਫਿਰ ਅੰਦਰੋਂ ਬੰਦਾ ਗਹਿਰੇ ਤਲ ਤੇ ਖੁਸ਼ ਰਹਿੰਦਾ, ਬਾਹਰ ਭਾਵੇਂ ਜੋ ਮਰਜ਼ੀ ਹੋਈ ਜਾਏ, ਬਾਹਰ ਜੋ ਮਰਜ਼ੀ ਹੋਈ ਜਾਏ ਅੰਦਰੋਂ ਬੰਦਾ ਬਹੁਤ ਖੁਸ਼ ਰਹਿੰਦਾ। ਜੇ ਅਸੀਂ ਅੰਦਰੋਂ ਗਹਿਰੇ ਤਲ ਤੇ ਖੁਸ਼ ਨਹੀਂ ਹਾਂ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਵੀ ਅਜੇ ਸਤਿਗੁਰੂ ਮਿਲਿਆ ਨਹੀਂ। ਸਤਿਗੁਰੂ ਦਾ ਮਿਲਾਪ ਹੋਣ ਦਾ ਅਰਥ ਹੀ ਇਹ ਹੈ ਕਿ ਆਨੰਦ ਆ ਗਿਆ, ਅੱਜ ਮੇਰੀ, ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਦੀ ਮਾਯੂਸੀ ਖਤਮ ਹੋ ਗਈ, मन मेरा चढ़दी कला च रहिंदा हुण भावें कोई मैनू ਗੁਰੂ ਜੀ ਨੇ ਸਮਝਾਇਆ ਸਾਨੂੰ ਵੀ ਦੇਗ ਚੋਂ ਬਾਲ ਦਵੇ ਕੋਈ ਤੱਤੀ ਤਵੀ ਤੇ ਬਿਠਾ ਦੇ ਕੋਈ ਮੇਰਾ ਬੰਦ ਬੰਦ ਕੱਟ ਦੇ ਚਰਖੜੀ ਤੇ ਚਾੜ ਦੇ ਦੇਗਾਂ ਚ ਕਾਢ ਦਵੇ ਹੁਣ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਆਨੰਦ ਚ ਹਾਂ ਹੁਣ ਦੁਨੀਆ ਦੀ ਕੋਈ ਵੀ ਤਾਕਤ ਮੈਨੂੰ ਦੁਖੀ ਨਹੀਂ ਕਰ ਸਕਦੀ ਦੁਨੀਆ ਦਾ ਕੋਈ ਦੁੱਖ ਐਸਾ ਨਹੀਂ ਜਿਹੜਾ ਮੈਨੂੰ ਦੁਖੀ ਕਰ ਸਕੇ ਅਸੀਂ ਗਹਿਰੇ ਤਲ ਤੇ ਆਨੰਦ ਚ ਹੋ ਜਾਈਏ ਆਨੰਦ ਚ ਹੋ ਜਾਈਏ ਤੇ ਜੇ ਅਸੀਂ ਗੁਰਬਾਣੀ ਨਾਲ ਅੰਦਰੋਂ ਜੁੜਾਂਗੇ ਗੁਰਬਾਣੀ ਨਾਲ ਜੁੜਨਾ ਹੈ ਬਚਨਾਂ ਨਾਲ ਜੁੜਨਾ ਹੈ ਬਸ ਫਿਰ ਸਾਡਾ ਭਲਾ ਹੋਣਾ ਹੈ ਹੁਣ ਆਪਾਂ ਜਿਵੇਂ ਨਾਰਮਲ ਗੱਲ ਅੱਗੇ ਵੀ ਕਰੀ ਦੀ ਹੈ ਵੀ ਟੀਚਰ ਨਾਲ ਜੁੜਨ ਦਾ ਮਤਲਬ ਕੀ ਹੈ ਵੀ ਟੀਚਰ ਦੇ ਸਰੀਰ ਨਾਲ ਜੁੜ ਜਾਈਏ ਟੀਚਰ ਦੀ ਦੇਹ ਨਾਲ ਜੁੜਨਾ ਨਹੀਂ ਜੋ ਟੀਚਰ ਨੇ ਪੜ੍ਹਾਇਆ ਹੈ ਉਸ ਵਿਦਿਆ ਨਾਲ ਜੁੜਨਾ ਉਸ ਪੜ੍ਹਾਈ ਨਾਲ ਜੁੜਨਾ ਉਸ ਐਜੂਕੇਸ਼ਨ ਨਾਲ ਜੁੜਨਾ ਤੇ ਤੁਸੀਂ ਮੈਨੂੰ ਜਰਾ ਜਵਾਬ ਦਿਓ ਵੀ ਜਿਹੜਾ ਬੰਦਾ ਟੀਚਰ ਦੀ ਫੋਟੋ ਘਰ ਨਾ ਲਾਵੇ ਕੀ ਉਹ ਡਾਕਟਰ ਨਹੀਂ ਬਣ ਸਕਦਾ ਬੋਲੋ ਟੀਚਰ ਦੀ ਫੋਟੋ ਤੇ ਲਾਈ ਨਹੀਂ ਪਰ ਕੀ ਡਾਕਟਰ ਬਣਦਾ ਨਹੀਂ ਬਣਦਾ ਹੈ ਫੋਟੋ ਤੇ ਲਾਈ ਨਹੀਂ ਘਰ ਚ ਫੋਟੋ ਲਾਈ ਨਹੀਂ ਪਰ ਕੀ ਉਹ ਵਕੀਲ ਨਹੀਂ ਬਣ ਸਕਦਾ ਕੀ ਉਹ ਜੱਜ ਨਹੀਂ ਬਣ ਸਕਦਾ ਅਸਲ ਵਿੱਚ ਉਹ ਬੱਚੇ ਨੇ ਉਹਦੀ ਬੋਡੀ ਵੱਲ ਧਿਆਨ ਨਹੀਂ ਦਿੱਤਾ ਟੀਚਰ ਦੇ ਸਰੀਰ ਵੱਲ ਧਿਆਨ ਨਹੀਂ ਦਿੱਤਾ ਉਹਨੇ ਕੀ ਜੋ ਟੀਚਰ ਪੜਾਉਂਦਾ ਹੈ ਉਹਨੂੰ ਪੜਦਾ ਹੈ ਉਹਨਾਂ ਬਚਨਾਂ ਨੂੰ ਪੜਦਾ ਹੈ ਨੌਜਵਾਨ ਵੀਰੋ ਭਰਾਵੋ ਬਹੁਤ ਬਹੁਤ ਗਿਣਤੀ ਹੈ ਤੁਹਾਡੇ ਚ ਨੌਜਵਾਨਾਂ ਦੀ ਬਹੁਤ ਬੱਚੇ ਪੜਨ ਵਾਲੇ ਤੁਸੀਂ ਮੇਰੇ ਵੀਰ ਤੁਸੀਂ ਪੜਨ ਵਾਲੇ ਹੋ ਤੇ ਤੁਸੀਂ ਇਹ ਇਸ ਗੱਲ ਨੂੰ ਸਮਝੋ ਜਿਵੇਂ ਟੀਚਰ ਹੁੰਦਾ ਹੈ ਟੀਚਰ ਸਮਝਣ ਦਾ ਵਿਸ਼ਾ ਹੈ ਵੇਖਣ ਦਾ ਨਹੀਂ ਟੀਚਰ ਸਮਝਣ ਦਾ ਵਿਸ਼ਾ ਹੁੰਦਾ ਹੈ ਸਾਨੂੰ ਕੀ ਲੱਗੇ ਵੀ ਟੀਚਰ ਰਮਦਾਸੀ ਹੈ ਕਿ ਜੱਟ ਹੈ ਕਿ ਮਜ਼ਬੀ ਹੈ ਕਿ ਸੈਣੀ ਹੈ ਕਿ ਕਮੋ ਹੈ ਸਾਨੂੰ ਕੀ ਲੱਗੇ ਕੌਣ ਹੈ ਸਾਨੂੰ ਕੀ ਲੱਗੇ ਤੁਸੀਂ ਕਦੇ ਜਿਹੜੇ ਤੁਸੀਂ ਬੱਚੇ ਪੜ੍ਹਨ ਪਾਉਂਦੇ ਹੋ ਕਦੇ ਪੁੱਛਦੇ ਹੋ ਵੀ ਟੀਚਰ ਬੀਬੀ ਹੋਏਗੀ ਕਿ ਭਾਈ ਹੋਏਗਾ ਦੱਸੋ ਜੀ ਟੀਚਰ ਰਮਦਾਸੀਆ ਹੋਏਗਾ ਕਿ ਜੱਟ ਹੋਏਗਾ ਕਿ ਰਾਮਗੜੀਆ ਹੋਏਗਾ ਕੌਣ ਹੋਏਗਾ ਦੱਸੋ ਕਿਹੜੀ ਬਰਾਦਰੀ ਨਾਲ ਸੰਬੰਧ ਰੱਖਦਾ ਕਦੇ ਆਪਾਂ ਪੁੱਛਦੇ ਹਾਂ ਟੀਚਰ ਦੀ ਕੋਈ ਜਾਤ ਨਹੀਂ ਟੀਚਰ ਬੀਬੀ ਹੈ ਕਿ ਭਾਈ ਹੈ ਕੋਈ ਫਰਕ ਨਹੀਂ ਅਸੀਂ ਇਹ ਕਵਾਂਗੇ ਵੀ ਪੜ੍ਹਾਈ ਸਕੂਲ ਦੀ ਵਧੀਆ ਹੋਵੇ ਐਜੂਕੇਸ਼ਨ ਵਧੀਆ ਹਾਈ ਹੋਵੇ ਐਜੂਕੇਸ਼ਨ ਚੰਗੀ ਹੋਵੇ ਇਹ ਪੁੱਛਦੇ ਹਾਂ ਸਾਡਾ ਮਤਲਬ ਕਿਹਦੇ ਨਾਲ ਬੋਲੋ ਪੜ੍ਹਾਈ ਨਾਲ ਐਜੂਕੇਸ਼ਨ ਨਾਲ ਸਾਡਾ ਇਹ ਨਹੀਂ ਵੀ ਟੀਚਰ ਬੀਬੀਆਂ ਹੀ ਹੋਣਗੀਆਂ ਟੀਚਰ ਸਾਨੂੰ ਕੀ ਲੱਗੇ ਟੀਚਰ ਬੀਬੀਆਂ ਹੋਣ ਭਾਵੇਂ ਟੀਚਰ ਭਾਈ ਹੋਣ ਭਾਵੇਂ ਸਾਨੂੰ ਕੀ ਲੱਗੇ ਸਾਨੂੰ ਕੀ ਮਤਲਬ ਹੈ ਵੀ ਜੱਟ ਨੇ ਕਿ ਉਹ ਬਾਣੀਏ ਨੇ ਕਿ ਕੌਣ ਹੈ ਸਾਨੂੰ ਕੀ ਲੱਗੇ ਇਸੇ ਤਰ੍ਹਾਂ ਹੀ ਇੱਥੇ ਆਪਾਂ ਇਦਾਂ ਆਉਣਾ ਹੈ ਵੀ ਅਸੀਂ ਨਹੀਂ ਵੇਖਿਆ ਵੀ ਰਵਿਦਾਸ ਜੀ ਕੌਣ ਨੇ ਅਸੀਂ ਨਹੀਂ ਵੇਖਣਾ ਧੰਨਾ ਕੌਣ ਹੈ ਅਸੀਂ ਨਹੀਂ ਵੇਖਦੇ ਸੱਤਾ ਬਲਵੰਡ ਕੌਣ ਨੇ ਅਸੀਂ ਇੱਥੇ ਇਹ ਨਹੀਂ ਵੇਖ ਰਹੇ ਅਸੀਂ ਇਹ ਨਹੀਂ ਵੇਖਣਾ ਇੱਥੇ ਆ ਕੇ ਵੀ ਭੱਟ ਕਿੱਥੇ ਜੰਮੇ ਆ ਕਿਹਨਾਂ ਦੇ ਘਰ ਦਾ ਜਨਮ ਹੈ ਸਾਡਾ ਮਤਲਬ ਸਿਰਫ ਪੜ੍ਹਾਈ ਤੱਕ ਹੈ ਆਖੋ ਸਤਨਾਮ ਵੀ ਐਜੂਕੇਸ਼ਨ ਕੀ ਮਿਲ ਰਹੀ ਹੈ ਸਾਨੂੰ ਪੜ੍ਹਾਇਆ ਕੀ ਜਾ ਰਿਹਾ ਸਮਝਾਇਆ ਕੀ ਜਾ ਰਿਹਾ ਸਮਝਾਇਆ ਕੀ ਜਾ ਰਿਹਾ ਭਾਈ ਪੜ੍ਹਾਈ ਵੇਖਣੀ ਪਏਗੀ ਤਾਂ ਕਰਕੇ ਇਹ ਬੇਨਤੀ ਕਰ ਰਿਹਾ ਵੀ ਗੁਰਦੁਆਰੇ ਆਉਣ ਦਾ ਮਤਲਬ ਸਮਝਣਾ ਹੀ ਹੈ ਸਮਝੀਏ ਅਕਲ ਲਈਏ ਅਸੀਂ ਇੱਥੇ ਪੜ੍ਹਨ ਆਏ ਹਾਂ ਅਸੀਂ ਇੱਥੇ ਸਮਝਣ ਆਉਂਦੇ ਹਾਂ ਗੁਰਦੁਆਰੇ ਵਿੱਚ ਅਸੀਂ ਸਮਝਣ ਆਉਣਾ ਹੈ ਇਹ ਸਾਡਾ ਸਕੂਲ ਹੈ ਸਤ ਸੰਗਤ ਸਾਡਾ ਸਕੂਲ ਹੈ ਤੇ ਤੁਸੀਂ ਮੈਨੂੰ ਜਵਾਬ ਦਿਓ ਕਿ ਕੋਈ ਬੰਦਾ ਟੀਚਰ ਦੀ ਫੋਟੋ ਖਿੱਚ ਕੇ ਲਿਆਵੇ ਤੇ ਟੀਚਰ ਦੀ ਫੋਟੋ ਦੇ ਅੱਗੇ ਜੋਤ ਲਾਵੇ ਧੂਫ ਲਾਵੇ ਮੱਥਾ ਟੇਕੇ ਪਰ ਜੋ ਟੀਚਰ ਨੇ ਪੜ੍ਹਾਇਆ ਹੈ ਉਹ ਕਦੇ ਪੜ੍ਹੇ ਹੀ ਨਾ ਪੜ੍ਹਾਈ ਕਰੇ ਹੀ ਨਾ ਤੇ ਉਹ ਬੱਚਾ ਪਾਸ ਹੋ ਜਾਏਗਾ ਬੋਲੋ ਵਕੀਲ ਬਣ ਜਾਏਗਾ ਉਹ ਜੱਜ ਬਣ ਜੂ ਕੱਖ ਨਹੀਂ ਬਣਨਾ ਉਹਦਾ ਉਹਨੇ ਪੜ੍ਹਾਈ ਵੱਲ ਤੇ ਧਿਆਨ ਹੀ ਨਹੀਂ ਦਿੱਤਾ ਟੀਚਰ ਦੀ ਫੋਟੋ ਖਿੱਚ ਕੇ ਉਹਦੇ ਅੱਗੇ ਜੋਤ ਲਾਈ ਜਾਂਦਾ ਹੈ ਆਖੋ ਸਤਨਾਮ ਨਾ ਆਪਾਂ ਵੀ ਇਦਾਂ ਹੀ ਨਹੀਂ ਕਰਦੇ ਆਪਾਂ ਵੀ ਤੇ ਇਦਾਂ ਹੀ ਕਰਦੇ ਹਾਂ ਸਾਡਾ ਹਾਲ ਵੀ ਤੇ ਹੋਈ ਹੈ ਸਾਡਾ ਹਾਲ ਵੀ ਤੇ ਹੋਈ ਹੈ ਆਪਾਂ ਵੀ ਤੇ ਇਸੇ ਤਰ੍ਹਾਂ ਹੀ ਕਰਦੇ ਹਾਂ ਫਿਰ ਸੋ ਇਸ ਕਰਕੇ ਜੋ ਪੜ੍ਹਾਇਆ ਜਾ ਰਿਹਾ ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰੋ ਜੋ ਸਾਡੇ ਗੁਰੂ ਜੀ ਵੱਲੋਂ ਸਾਨੂੰ ਸੁਣਾਇਆ ਜਾ ਰਿਹਾ ਹੈ ਜੋ ਅਕਲ ਦਿੱਤੀ ਜਾ ਰਹੀ ਹੈ ਉਹਨੂੰ ਸਮਝੋ ਗੁਰਦੁਆਰੇ ਜਾਣ ਦਾ ਗੁਰੂ ਨਾਲ ਜੁੜਨ ਦਾ ਮਤਲਬ ਇਹੋ ਹੀ ਹੈ ਬਸ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ ਜਦੋਂ ਤੋਂ ਅਸੀਂ ਸਾਧੂ ਸਤਿਗੁਰੂ ਨਾਲ ਜੁੜੇ ਆ ਕਹਿੰਦੇ ਭਲੇ ਦਿਨ ਆ ਗਏ ਹੁਣ ਤੇ ਬਹੁਤ ਮੌਜਾਂ ਲੱਗ ਗਈਆਂ ਜੀ ਹੁਣ ਤੇ ਬਹੁਤ ਆਨੰਦ ਬਣ ਗਿਆ ਹੁਣ ਤੇ ਬਹੁਤ ਆਨੰਦ ਬਣ ਗਿਆ ਆਨੰਦ ਬਣ ਗਿਆ ਜਦੋਂ ਤੋਂ ਸਾਧੂ ਸਤਿਗੁਰੂ ਨਾਲ ਜੁੜ ਗਏ ਭਲੇ ਦਿਨ ਹੋਏ ਆਏ ਭਲੇ ਦਿਨ ਆ ਗਏ ਉਦੋਂ ਬਾਅਦ ਦੁੱਖ ਦੀਆਂ ਘੜੀਆਂ ਨਹੀਂ ਵੇਖਣੀਆਂ ਪਈਆਂ ਉਦੋਂ ਬਾਅਦ ਮਨ ਆਨੰਦ ਚ ਰਹਿ ਆਨੰਦ ਚ ਹੋ ਗਿਆ ਹੁਣ ਭਾਵੇਂ ਬਾਹਰ ਜੋ ਮਰਜ਼ੀ ਹੋਈ ਜਾਏ ਅੰਦਰ ਕੋਈ ਫਰਕ ਨਹੀਂ ਪੈਂਦਾ ਇੱਕ ਰਸ ਰਹਿਣ ਲੱਗ ਪਏ ਬਾਹਰਲੀਆਂ ਦੁੱਖ ਸੁੱਖ ਤੇ ਇਦਾਂ ਹੀ ਚੱਲਦੇ ਆ ਜੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਤੱਤੀ ਤਵੀ ਨੂੰ ਠੰਡੀ ਕਰ ਦੇਣਾ ਕਰਾਮਾਤ ਨਹੀਂ ਤੱਤੀ ਤਵੀ ਤੇ ਬਹਿ ਕੇ ਠੰਡੇ ਰਹਿਣਾ ਇਹ ਕਰਾਮਾਤ ਹੈ ਜਲਾਦ ਨੂੰ ਅੰਨਾ ਕਰ ਦੇਣਾ ਕਰਾਮਾਤ ਨਹੀਂ ਵੀ ਜਲਾਦ ਅੰਨਾ ਹੋ ਗਿਆ ਬਈ ਮਨੀ ਸਿੰਘ ਦਾ ਹੱਸ ਕੇ ਬੰਦ ਬੰਦ ਕਟਾ ਜਾਣਾ ਇਹ ਕਰਾਮਾਤ ਹੈ ਖੋਪਰ ਲਾਣ ਵਾਲੇ ਨੂੰ ਅੰਨਾ ਕਰ ਦੇਣਾ ਇਹ ਕਰਾਮਾਤ ਨਹੀਂ ਭਾਈ ਹੱਸ ਕੇ ਖੋਪਰੀ ਲਵਾ ਲੈਣੀ ਇਹ ਕਰਾਮਾਤ ਇਹ ਗਿਆਨ ਦੀ ਕਰਾਮਾਤ ਹੈ ਇਹ ਗੁਰਬਾਣੀ ਦੀ ਕਰਾਮਾਤ ਹੈ ਇਹਦੇ ਜਾਦੂ ਵਾਲੇ ਕਰਦੇ ਹੁੰਦੇ ਆ ਇਦਾਂ ਦਾ ਕੁਛ ਤਮਾਸ਼ੇ ਕਰਦੀ ਹੈ ਦੁਨੀਆ ਇਹ ਰੰਗ ਤਮਾਸ਼ੇ ਇਹ ਕੀ ਹੈ ਕਰਾਮਾਤ ਗੁਰੂ ਘਰ ਦੀ ਸੱਚੀ ਕਰਾਮਾਤ ਵੇਖੋ ਭਾਈ ਗੁਰੂ ਘਰ ਦੀ ਸੱਚੀ ਕਰਾਮਾਤ ਵੀ ਤਵੀ ਠੰਡੀ ਨਹੀਂ ਕੀਤੀ ਆਪ ਠੰਡੇ ਰਹੇ ਬਸ ਇਹ ਕਰਾਮਾਤ ਹੈ ਅਸੀਂ ਦੁਨੀਆ ਨੂੰ ਖਲਾਰਾ ਪਾ ਕੇ ਵੀ ਦੁਨੀਆ ਨੂੰ ਇੱਦਾਂ ਨਹੀਂ ਇਹ ਤੇ ਇੱਦਾਂ ਹੀ ਚੱਲਣਾ ਭਾਈ ਦੁੱਖ ਸੁੱਖ ਪਰ ਅਸੀਂ ਠੰਡੇ ਰਹਿਣਾ ਅਸੀਂ ਆਪਣੇ ਆਪ ਨੂੰ ਆਨੰਦ ਵਿੱਚ ਰੱਖਣਾ ਹੈ ਬਾਹਰ ਜੋ ਮਰਜ਼ੀ ਹੋਈ ਜਾਵੇ ਕਲੀਅਰ ਗੱਲ ਹੀ ਹੈ ਜੇ ਪੋਤਾ ਆਏਗਾ ਤੇ ਦਾਦਾ ਜਾਏਗਾ ਜੇ ਪੋਤਾ ਆਉਣਾ ਹੈ ਤੇ ਦਾਦੇ ਨੇ ਜਾਣਾ ਹੈ ਜੇ ਪੜਪੋਤਾ ਤੁਰਿਆ ਆ ਰਿਹਾ ਤੇ ਪੜਦਾਦਾ ਜਾਏਗਾ ਵੀ ਫਿਰ ਹੁਣ ਇਹ ਸਿਸਟਮ ਹੈ ਪਰਮਾਤਮਾ ਦਾ ਇਹ ਕੁਦਰਤ ਦੇ ਨਿਯਮ ਨੇ ਇਹ ਹੁਕਮ ਹੈ ਇਹ ਉਹਦੇ ਰੂਲ ਨੇ ਉਹਦਾ ਭਾਣਾ ਹੈ ਅਸੀਂ ਉਹਨੂੰ ਮਿੱਠਾ ਕਰਕੇ ਮੰਨਣਾ ਸਮਝਣਾ ਹੈ ਬਾਹਰ ਤੇ ਇਦਾਂ ਹੀ ਚੱਲਦਾ ਹੈ ਜੀ ਇਸੇ ਤਰ੍ਹਾਂ ਹੀ ਚੱਲੇਗਾ ਬਾਹਰ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਕਦੇ ਦੁੱਖ ਆ ਗਿਆ ਕਦੇ ਸੁੱਖ ਆ ਗਿਆ ਪਰ ਬਸ ਇੰਨਾ ਫਰਕ ਹੈ ਵੀ ਦੁੱਖ ਇਹ ਨਹੀਂ ਵੀ ਦੁੱਖ ਆਉਂਦਾ ਨਹੀਂ ਗੁਰੂ ਦੇ ਪਿਆਰੇ ਦੁੱਖਾਂ ਨੂੰ ਦੁੱਖ ਤੇ ਉਹਨਾਂ ਤੇ ਬਹੁਤ ਆਉਂਦੇ ਨੇ ਪਰ ਦੁੱਖਾਂ ਨੂੰ ਜਾਣਦੇ ਕੁਛ ਨਹੀਂ ਬਾ ਇੰਨਾ ਫਰਕ ਹੈ ਆਪਾਂ ਪੜ੍ਹ ਕੇ ਹਟਿਆ ਨਾ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਇਹਦਾ ਮਤਲਬ ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਉਹਨਾਂ ਤੇ ਦੁੱਖ ਤੇ ਉਦਾਂ ਹੀ ਆਉਣਗੇ ਜਿਵੇਂ ਸਾਰਿਆਂ ਤੇ ਆਉਂਦੇ ਆ ਪਰ ਉਹ ਦੁੱਖਾਂ ਨੂੰ ਜਾਣਦਾ ਨਹੀਂ ਜਿਹੜੇ ਨਹੀਂ ਜੁੜੇ ਹੋਏ ਹੁੰਦੇ ਉਹ ਰੋਂਦੇ ਨੇ ਉਹ ਦੁੱਖਾਂ ਦੀ ਪਰਵਾਹ ਨਹੀਂ ਕਰਦਾ ਬੇਪਰਵਾਹ ਹੋ ਜਾਂਦਾ ਹੈ ਉਹ ਰੰਗ 'ਚ ਰਹਿੰਦਾ ਭਾਈ ਇਸ ਕਰਕੇ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ ਉਦੋਂ ਬਾਅਦ ਤੇ ਆਨੰਦ 'ਚ ਰਹਿਣ ਲੱਗ ਪਏ ਮਨ ਜਿਹੜਾ ਹੈ ਸਦਾ ਕੀਰਤਨ ਕਰਦਾ ਬੋਲ ਕੇ ਪੜੋ
ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ
ਇਹ ਜਿਹੜਾ ਕੀਰਤਨ ਹੈ ਇਹ ਤੇ ਫਿਰ ਸੁਰਤੀ ਕਰ ਸਕਦੀ ਹੈ ਦੂਜਾ ਬੰਦਾ ਕਿੰਨਾ ਚਿਰ ਗਲੇ ਦੀ ਵੀ ਕਪੈਸਿਟੀ ਹੈ ਤੁਸੀਂ ਜੇ ਸਰੀਰ ਨਾਲ ਇਦਾਂ ਕੀਰਤਨ ਕਰਨਾ ਜਿਵੇਂ ਆਪਾਂ ਕਰ ਰਹੇ ਹਾਂ ਵੀ ਇਹਦਾ ਤੇ ਤੁਸੀਂ 2 ਘੰਟੇ ਕਰ ਲਓਗੇ ਵੱਧ ਤੋਂ ਵੱਧ 4 ਘੰਟੇ ਕਰ ਲਓਗੇ 6-8 ਘੰਟੇ ਕਰ ਸਕਦਾ ਬੰਦਾ ਸਦਾ ਕੀਰਤਨ ਤੇ ਸੁਰਤ ਕਰ ਸਕਦੀ ਹੈ ਸਦਾ ਹੀ ਮਾਲਕ ਦੇ ਗੁਣ ਗਾਈ ਜਾਈਏ ਕਿਵੇਂ ਗੁਣ ਗਾਣੇ ਨੇ ਇਦਾਂ ਵੀ ਮਾਲਕਾ ਪੱਤਿਆਂ ਵਿੱਚ ਵੀ ਤੂੰ ਹੀ ਹੈ ਦਰਖਤਾਂ 'ਚ ਵੀ ਤੂੰ ਹੀ ਹੈ ਲੈ ਚੰਦਰਮਾ ਕਿੱਡਾ ਵੱਡਾ ਕਿਵੇਂ ਖੇਡਾਂ ਵਰਤਾਈ ਜਾਂਦਾ ਸੂਰਜ ਚੜ੍ਹਦਾ ਹੈ ਕਿਵੇਂ ਹਵਾ ਦੇ ਬੁੱਲੇ ਆਈ ਜਾਂਦੇ ਆ ਕਿਵੇਂ ਫਸਲਾਂ 'ਚ ਰਸ ਭਰੀ ਜਾਂਦਾ ਇਹ ਕੀਰਤੀ ਹੈ ਇਹਨੂੰ ਕੀਰਤਨ ਕਹਿੰਦੇ ਇੱਦਾਂ ਮਨ ਕਰੇ ਫਿਰ ਤੁਸੀਂ ਬੱਚਿਆਂ ਵੱਲ ਵੇਖੋ ਮਾਲਕਾ ਇਹਨਾਂ 'ਚ ਵੀ ਤੂੰ ਹੀ ਧੜਕਦਾ ਹੈ ਮੇਰੀ ਮਾਂ 'ਚ ਵੀ ਤੂੰ ਹੀ ਧੜਕਦਾ ਹੈ ਮੇਰੇ ਪਿਤਾ 'ਚ ਵੀ ਤੂੰ ਹੀ ਧੜਕਦਾ ਹੈ ਫਿਰ ਇੱਦਾਂ ਆਪਣੇ ਆਪ ਨੂੰ ਵੇਖਣਾ ਹੈ ਵੀ ਲੈ ਬਈ ਆ ਮੇਰਾ ਦਿਲ ਵੀ ਤਾਂ ਹੀ ਧੜਕਦਾ ਹੈ ਭਾਵ ਕਿ ਤੂੰ ਹੀ ਤੂੰ ਹੈ ਹਰ ਪਾਸੇ ਇੱਦਾਂ ਇਹਨੂੰ ਕਹਿੰਦੇ ਨੇ ਮਨ ਕਰਕੇ ਕੀਰਤੀ ਕਰੀ ਜਾਂਦੀ ਗੁਰਬਾਣੀ ਨੇ ਸਟਾਰਟ ਕਰ ਦੇਣਾ ਤੈਨੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਬਾਣੀ ਸੁਰਤ ਵਿੱਚ ਆ ਗਈ, ਫਿਰ ਮਨ ਸਦਾ ਹੀ ਕੀਰਤੀ ਕਰੀ ਜਾਂਦਾ। ਜਿਹਨੂੰ ਵੇਖਦਾ ਹੈ ਉਹਦੇ 'ਚ ਵੀ ਰੱਬ ਵੇਖਣ ਲੱਗ ਜਾਂਦਾ ਹੈ, ਜਿਹਨੂੰ ਵੇਖਦਾ ਉਹਦੇ 'ਚੋਂ ਹੀ ਪਰਮਾਤਮਾ ਦਿਸਣ। ਹੁਣ ਸਾਨੂੰ ਫਰਕ ਹੈ ਨਾ, ਆਪਾਂ ਨੂੰ ਇਦਾਂ ਨਹੀਂ ਲੱਗਦਾ। ਤੇ ਜਦੋਂ ਬੰਦਾ ਇਦਾਂ ਹਰ ਵੇਲੇ ਪਰਮਾਤਮਾ ਨੂੰ ਹਰ ਜਗ੍ਹਾ ਵੇਖਣ ਲੱਗ ਜਾਂਦਾ, ਫਿਰ ਪੁੱਛਿਆ ਗਿਆ ਧੰਨਿਆ, ਸੁਣਿਓ ਧੰਨਿਆ, ਗਊਆਂ ਕੌਣ ਚਾਰਦਾ ਹੈ, ਗਊਆਂ ਕੌਣ ਚਾਰਦਾ ਹੈ? ਤੇ ਭਗਤ ਧੰਨਾ ਜੀ ਮਹਾਰਾਜ ਦਾ ਜਵਾਬ ਸੁਣ, ਭਗਤ ਧੰਨਾ ਜੀ ਕਹਿੰਦੇ ਆ ਉਹੀ ਚਾਰਦਾ। ਧੰਨਿਆ ਨੱਕੇ ਕੌਣ ਮੋੜਦਾ ਹੈ? ਭਗਤ ਧੰਨਾ ਜੀ ਕਹਿੰਦੇ ਉਹੀ ਮੋੜਦਾ ਹੈ। ਹੁਣ ਮੇਰੀ ਬੇਨਤੀ ਨੂੰ ਤੁਸੀਂ ਜਵਾਬ ਦਿਓ, ਅੰਦਰ ਸਾਡੇ ਧੜਕਦਾ ਹੈ, ਦਿਲ ਧੜਕਦਾ ਹੈ, ਸਾਹ ਚੱਲਦੇ ਨੇ, ਤਾਂ ਹੀ ਆਪਾਂ ਇੱਥੇ ਬੈਠੇ ਹਾਂ, ਤਾਂ ਹੀ ਗੱਡੀ ਚਲਾ ਕੇ ਲਿਆਏ ਹਾਂ, ਤਾਂ ਹੀ ਆਪਾਂ ਇੱਥੇ ਆਏ ਹਾਂ। ਜੇ ਤੇ ਵੇਖਦੇ ਹੋ ਸਰੀਰ ਵੇਖਦੇ ਹੋ, ਫਿਰ ਤੇ ਕਹਾਂਗਾ ਮੈਂ ਆਇਆ, ਮੈਂ ਗੱਡੀ ਲੈ ਕੇ ਆਇਆ। ਜੇ ਵੇਖੋਗੇ ਵਿੱਚ ਵਰਤਣ ਵਾਲੇ ਦੀ ਤਾਕਤ, ਜੇ ਐਨਰਜੀ ਵੇਖੋਗੇ, ਜੇ ਸ਼ਕਤੀ ਵੇਖੋਗੇ, ਦਿਲ ਧੜਕਦਾ ਜਿਹੜਾ ਧੜਕਾ ਰਿਹਾ, ਫਿਰ ਕੌਣ ਹੈ? ਪਰਮਾਤਮਾ। ਅੱਛਾ ਹੁਣ ਮੈਂ ਤੁਹਾਨੂੰ ਪੁੱਛਦਾ, ਜਵਾਬ ਦਿਓ, ਮੋਟਰਸਾਈਕਲ ਕੌਣ ਲੈ ਕੇ ਆਇਆ ਹੈ? ਬੋਲੋ, ਤੂੰ ਲੈ ਕੇ ਆਇਆ? ਨਹੀਂ, ਕੌਣ ਲੈ ਕੇ ਆਇਆ? ਪਰਮਾਤਮਾ ਹੀ ਹੈ। ਟਰਾਲੀ ਟਰੈਕਟਰ ਕੌਣ ਲੈ ਕੇ ਆਇਆ? ਉਹੀ। ਗੱਡੀ ਕੌਣ ਲੈ ਕੇ ਆਇਆ? ਉਹੀ। ਘਰ ਤੇਰਾ ਕਿੰਨੇ ਬਣਾਇਆ? ਉਸੇ ਨੇ ਬਣਾਇਆ। ਤੇਰੀਆਂ ਮੱਝਾਂ ਕੌਣ ਚਾਰਦਾ? ਬੋਲੋ, ਉਹੀ ਚਾਰਦਾ। ਬਸ ਫਰਕ ਇੰਨਾ ਹੈ ਵੀ ਧੰਨਾ ਜੀ ਇਹ ਗੱਲ ਦਿਲੋਂ ਕਹਿ ਰਹੇ ਆ, ਆਪਾਂ ਮੇਰੇ ਮਗਰ ਮਗਰ ਬੋਲੀ ਜਿਹਨੂੰ ਤੋਂ ਕਹਿ ਰਹੇ ਹਾਂ, ਪਰ ਧੰਨਾ ਜੀ ਦਿਲੋਂ ਕਹਿੰਦੇ ਸੀ। ਭਗਤ ਧੰਨਾ ਜੀ ਮਹਾਰਾਜ ਇਸ ਚੀਜ਼ ਨੂੰ ਫੀਲ ਕਰਦੇ ਸੀ, ਚਾਰਦਾ ਤੇ ਸਾਰਿਆਂ ਦੀਆਂ ਮੱਝਾਂ ਉਹੀ ਹੈ, ਆਖੋ ਸਤਨਾਮ, ਕਰਦਾ ਸਾਰਾ ਕੁਝ ਉਹੀ ਹੈ, ਕਰਨ ਕਾਰਨ ਪ੍ਰਭ
ਇੱਕ ਹੈ।
ਬਸ ਸਾਨੂੰ ਫਰਕ ਹੈ, ਬਸ ਇੰਨਾ ਹੀ ਫਰਕ ਹੈ, ਇੰਨੀ ਗੱਲ ਦੀ ਸਮਝ ਹੈ, ਬਸ ਇੰਨਾ ਹੀ ਫਰਕ ਹੈ।
ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ।
ਉਹਦੇ ਤੋਂ ਬਲਿਹਾਰ ਜਾਈਏ ਜਿਹੜਾ ਹਰ ਜਗ੍ਹਾ, ਪਰਬਤਾਂ ਪਹਾੜਾਂ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਜਲ ਵਿੱਚ ਵੀ ਹੈ, ਹਰ ਜਗ੍ਹਾ ਉਹੀ ਹੈ। ਕਹਿੰਦੇ ਉਹਦੇ ਤੋਂ ਬਲਿਹਾਰ ਜਾਈਏ। ਅਸੀਂ ਆਪਣੀ ਬਾਡੀ ਵੇਖਦੇ ਹਾਂ ਜੀ, ਸਾਨੂੰ ਦਿਸਦੀ ਹੈ ਮਾਂ, ਸਰੀਰ ਦਿਸਦਾ ਹੈ, ਤਾਂ ਕਹਿੰਦੇ ਆ ਮਾਂ। ਪਰ ਤੇਰੀ ਮਾਂ ਕਿੱਥੋਂ ਤੇਰੀ ਮਾਂ ਬਣਦੀ ਜੇ ਉਹਦੇ ਦਿਲ 'ਚ ਨਾ ਧੜਕਦਾ ਹੁੰਦਾ? ਉਹਦੇ ਦਿਲ 'ਚ ਧੜਕਣ ਵਾਲੇ ਨੂੰ ਵੇਖ। ਸਾਡਾ ਪਿਓ ਉਹਨਾਂ ਚਿਰ ਹੀ ਪਿਓ ਹੈ ਜਿੰਨਾ ਚਿਰ ਉਹਦੇ ਦਿਲ 'ਚ ਧੜਕਦਾ ਹੈ। ਜਿੱਦਣ ਅਸਲੀ ਪਿਓ ਨਿਕਲ ਗਿਆ, ਜਿਹਨੂੰ ਤੂੰ ਪਿਓ ਸਮਝੀ ਫਿਰਦਾ ਉਹਨੂੰ ਤੇ ਚੁੱਕ ਕੇ ਲਿਜਾਣਾ ਪੈਣਾ ਮੜੀਆਂ ਤੱਕ। ਜਿਹਨੂੰ ਮੈਂ ਪਿਓ ਸਮਝਦਾ ਉਹ ਨਹੀਂ ਤੁਰ ਸਕਦਾ, ਅਸਲੀ ਪਿਓ ਹੋਰ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ ਹੈ। ਮੈਂ ਕਮਲਾ ਸਰੀਰ ਨੂੰ ਹੀ ਸਮਝੀ ਜਾਂਦਾ ਵੀ ਇਹੀ ਹੈ, ਬਸ ਇਹਦੇ ਵਿੱਚ ਹੈ, ਉਹ ਹੈ ਮੇਰੀ ਮਾਂ। ਤੇ ਚੇਤਾ ਰੱਖਿਓ, ਜਿਹੜਾ ਅੰਦਰ ਵਾਲਾ ਹੈ ਉਹ ਮਰਦਾ ਹੈ? ਅੰਦਰ ਵਾਲਾ ਮਰਦਾ ਹੈ? ਨਹੀਂ ਮਰਦਾ। ਇਹਦਾ ਮਤਲਬ ਉਹ ਤੇ ਸਾਨੂੰ ਭੁਲੇਖਾ ਪੈਂਦਾ ਵੀ ਮਾਂ ਮਰ ਗਈ। ਨਾ ਜੀ ਨਾ, ਸਰੀਰ ਮਰ ਗਿਆ, ਅੰਦਰ ਵਾਲਾ ਨਹੀਂ ਮਰਦਾ। ਇਸੇ ਕਰਕੇ ਜਦੋਂ ਬੰਦਾ ਅੰਦਰ ਵਾਲੇ ਨੂੰ ਵੇਖਣ ਲੱਗ ਜਾਂਦਾ ਹੈ, ਫਿਰ ਭਾਵੇਂ ਮਾਂ ਜਾਏ, ਭਾਵੇਂ ਪਿਓ ਜਾਏ, ਤੇ ਭਾਵੇਂ ਅੱਖਾਂ ਸਾਹਮਣੇ ਬੱਚੇ ਵੀ ਚਲੇ ਜਾਣ, ਫਿਰ ਬੰਦਾ ਰੋਂਦਾ ਨਹੀਂ। ਉਹ ਪਤਾ ਕਿਉਂ ਨਹੀਂ ਰੋਂਦਾ? ਉਹ ਕਹਿੰਦੇ ਸਰੀਰ ਮਰਿਆ, ਅੰਦਰ ਵਾਲਾ ਥੋੜਾ ਮਰਿਆ। ਆਖੋ ਸਤਨਾਮ, ਮੇਰਾ ਸੰਬੰਧ ਤੇ ਅੰਦਰ ਵਾਲੇ ਨਾਲ ਹੈ, ਸਰੀਰ ਨਾਲ ਥੋੜਾ। ਮੈਂ ਤੇ ਜ਼ਿੰਦਗੀ ਦੇ ਵਿੱਚ ਮੈਨੂੰ ਮੇਰੇ ਗੁਰੂ ਨੇ ਅੰਦਰ ਵਾਲੇ ਨਾਲ ਜੋੜਤਾ ਸੀ। ਜਦੋਂ ਮੈਂ ਅੰਦਰ ਵਾਲੇ ਨਾਲ ਜੁੜ ਗਿਆ, ਮੈਂ ਤੇ ਧਿਆਨ ਹੀ ਅੰਦਰ ਵਾਲੇ ਨਾਲ, ਮੇਰਾ ਤੇ ਕੇਂਦਰਿਤ ਹੈ ਧਿਆਨ ਅੰਦਰ ਵਾਲੇ ਨਾਲ, ਤੇ ਫਿਰ ਸਰੀਰ ਮਰਿਆ। ਤੇ ਸਰੀਰ ਨੇ ਤੇ ਇੱਕ ਦਿਨ ਮਰਨਾ ਹੀ ਸੀ, ਅੱਜ ਨਾ ਮਰਦਾ 10 ਸਾਲਾਂ ਨੂੰ ਚੱਲਿਆ ਜਾਂਦਾ। ਧਿਆਨ ਅੰਦਰਲੇ ਨਾਲ ਜੁੜਨਾ ਚਾਹੀਦਾ।
ਜਦੋਂ ਬੰਦਾ ਇਹ ਗੱਲ ਸਮਝੇਗਾ ਤਾਂ ਹੀ ਉਹ ਬਾਬਾ ਜੰਗ ਸਿੰਘ ਵਾਂਗੂ ਇਦਾਂ ਚੋਲਾ ਪਾੜ ਕੇ ਨਾ ਪਾੜ ਕੇ ਬਟਨ ਕਹੇਗਾ ਇੱਥੇ ਮਾਰੋ ਜੀ ਛਾਤੀ 'ਚ ਗੋਲੀ ਤਾਂ ਕਹਿ ਸਕਦਾ ਹੈ। ਤਾਂ ਆਪਾਂ ਕਹਾਂਗੇ ਆ ਜਾਏ ਮੌਤ ਆਉਣੀ ਸਰੀਰ ਨੂੰ ਆਉਣੀ ਮੈਨੂੰ ਕਿਸੋਂ ਮਾਰ ਲੇਗੀ। ਮੈਂ ਬਹੁਤ ਵਾਰ ਕਿਹਾ ਤੁਹਾਨੂੰ ਵੀ ਸਾਹਿਬਜ਼ਾਦਿਆਂ ਦੀ ਮੂਵੀ ਵਿੱਚ ਇੱਕ ਗੱਲ ਵੇਖੀ ਸੀ ਸਾਹਿਬਜ਼ਾਦਿਆਂ ਦੀ ਜਿਹੜੀ ਫਿਲਮ ਆਈ ਸੀ ਉਹਦੇ ਵਿੱਚ ਸਾਹਿਬਜ਼ਾਦੇ ਆ ਕੇ ਕਹਿੰਦੇ ਆ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ। ਫਤਿਹ ਸਿੰਘ ਕਹਿੰਦਾ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ ਤੇ ਮਾਤਾ ਜੀ ਨੇ ਅੱਗੋਂ ਜਵਾਬ ਕੀ ਦਿੱਤਾ ਲਾਲ ਜੀ ਨੀਹਾਂ 'ਚ ਹੀ ਚਿਣਨਗੇ ਮਾਰ ਥੋੜੀ ਦੇਣਗੇ। ਇਸ ਚੀਜ਼ ਨੂੰ ਗਹਿਰੇ ਤਲ ਤੇ ਸਮਝੋ ਨੌਜਵਾਨੋ ਆ ਇੱਕ ਗੱਲ ਸਮਝ ਜੋ। ਫਿਲਮ ਬਣਾਉਣ ਵਾਲੇ ਆਪਣੇ ਹਿਸਾਬ ਨਾਲ ਡਾਇਲੋਗ ਬਣਾਏ ਹੁੰਦੇ ਨੇ ਬਚਨ ਕਹਿ ਲਓ ਚਲੋ ਆਪਾਂ ਪਰ ਇਹ ਗੱਲ ਸਿਧਾਂਤਕ ਹੈ ਜਿਹੜੀ ਗੱਲ ਉਸ ਡਾਇਰੈਕਟਰ ਨੇ ਇਹਦੇ ਵਿੱਚ ਲਿਖੀ ਹੈ ਉਹਨੇ ਬਣਾਇਆ ਬਣਾਈ ਹੋਏਗੀ ਜਦੋਂ ਉਹਦੇ ਵਿੱਚ ਜਦੋਂ ਇਹ ਗੱਲ ਉਹਨੇ ਬੋਲੀ ਹੈ ਨਾ ਮਾਤਾ ਜੀ ਨੇ ਇਹ ਸ਼ਬਦ ਕਿਹਾ ਹੈ ਵੀ ਮਾਰ ਉਹ ਨੀਹਾਂ 'ਚ ਚਿੰਨਗੇ ਮਾਰ ਥੋੜ੍ਹੀ ਦੇਣਗੇ ਇਹ ਸਿਧਾਂਤਕ ਬਚਨ ਹੈ। ਗੁਰੂ ਗ੍ਰੰਥ ਸਾਹਿਬ ਇਸ ਗੱਲ ਨੂੰ ਮੰਨਦੇ ਆ ਵੀ ਬੰਦਾ ਬੰਦ ਬੰਦ ਕੱਟਣਗੇ ਤੈਨੂੰ ਮਾਰ ਨਹੀਂ ਦੇਣਗੇ ਤੇਰਾ ਖੋਪਰ ਲਾਉਣਗੇ ਤੈਨੂੰ ਮਾਰ ਥੋੜ੍ਹੀ ਦੇਣਗੇ ਜਿਹੜਾ ਅੰਦਰ ਵਾਲਾ ਉਹ ਤੇ ਮਰਦਾ ਹੀ ਨਹੀਂ ਕਦੀ ਅੰਦਰ ਵਾਲਾ ਕਦੇ ਮਰਦਾ ਹੀ ਨਹੀਂ ਭਾਈ। ਕੌਣ ਮੂਆ ਰੇ ਕੌਣ ਮੂਆ ਤੈਨੂੰ ਭੁਲੇਖਾ ਪੈ ਗਿਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਾਇਆ ਤੈਨੂੰ ਇਹ ਲੱਗਦਾ ਹੈ ਵੀ ਮਰ ਗਿਆ ਮਰਦਾ ਕੁਛ ਨਹੀਂ ਇੱਥੇ ਕੁਛ ਨਹੀਂ ਮਰਦਾ। ਇਸ ਕਰਕੇ ਸਾਡੇ ਗੁਰੂ ਜੀ ਸਾਨੂੰ ਇਹ ਸਮਝਾਉਂਦੇ ਆ ਜਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਂਦੇ ਹਾਂ ਫਿਰ ਇਹ ਅਕਲਾਂ ਆਉਂਦੀਆਂ ਨੇ ਇਹ ਅਕਲਾਂ ਫਿਲਮਾਂ ਵੇਖ ਕੇ ਨਹੀਂ ਆਉਣੀਆਂ ਗੁਰਮੁਖੋ। ਤਰ੍ਹਾਂ ਤਰ੍ਹਾਂ ਦੇ ਐਕਟਰ ਤਰ੍ਹਾਂ ਤਰ੍ਹਾਂ ਦੇ ਗੀਤ ਤਰ੍ਹਾਂ ਤਰ੍ਹਾਂ ਦੇ ਇਹ ਅਕਲਾਂ ਇਹ ਕਿੱਥੇ ਦੇ ਦੇਣਗੇ। ਅਸੀਂ ਸਾਰੀ ਜ਼ਿੰਦਗੀ ਇਹਨਾਂ 'ਤੇ ਟਾਈਮ ਸਾਰਾ ਲਾਇਆ ਹੁੰਦਾ ਸਾਨੂੰ ਇਹ ਗੱਲਾਂ ਦਾ ਪਤਾ ਕਿਵੇਂ ਲੱਗੇ। ਇਹ ਗਹਿਰੇ ਤਲ ਦੀਆਂ ਗੱਲਾਂ ਨੇ ਡੂੰਘੀ ਗੱਲ ਸਾਡੇ ਸਮਝ ਵਿੱਚ ਕਿਵੇਂ ਆਏ ਤੇ ਸਾਡੇ ਗੁਰੂ ਜੀ ਸਾਨੂੰ ਡੂੰਘਾ ਲਿਜਾਂਦੇ ਨੇ ਇਹ ਸਾਨੂੰ ਆਪਣੇ ਆਪ ਨਾਲ ਜੋੜਦੇ ਆ ਜੀ ਆਪੇ ਨਾਲ। ਅੱਜ ਮੈਂ ਦਿਨੇ ਦੀਵਾਨ ਵਿੱਚ ਗੱਲ ਕਰਦਾ ਸੀ ਕਿ ਸਾਰਿਆਂ ਨਾਲੋਂ ਸੋਹਣਾ ਆਪਾਂ ਹੁਣ ਕਹਿੰਦੇ ਹਾਂ ਨਾ ਵੇਖੋ ਤਾਜ ਮਹਿਲ ਬਹੁਤ ਸੋਹਣਾ ਹੈ ਇੰਡੀਆ ਗੇਟ ਬਹੁਤ ਸੋਹਣਾ ਹੈ ਬਾਹਰ ਬਾਹਰ ਆਪਾਂ ਵੇਖਦੇ ਹਾਂ ਵੀ ਉਹ ਚੀਜ਼ ਬਹੁਤ ਸੋਹਣੀ ਵੀ ਉਹ ਬਹੁਤ ਸੋਹਣਾ ਉਹ ਬਹੁਤ ਸੋਹਣਾ ਇੱਦਾਂ ਆਪਾਂ ਕਰਦੇ ਹਾਂ ਕਈ ਵਾਰੀ। ਅਮਰੀਕਾ ਵੇਖ ਕੇ ਆਓ ਅਮਰੀਕਾ ਬਹੁਤ ਸੋਹਣਾ ਹੈ ਯੂਰਪ ਘੁੰਮਣ ਜਾਓ ਬਹੁਤ ਸੋਹਣਾ ਸਵਿਟਜ਼ਰਲੈਂਡ ਚੱਲੋ ਬਹੁਤ ਸੋਹਣਾ ਹੈ ਬਾਈ ਦੁਨੀਆ ਜਾਂਦੀ ਹੈ ਨਾ ਬਿਲਡਿੰਗਾਂ ਵੇਖ ਕੇ ਆਈਏ ਦੁਬਈ 'ਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਹੁਤ ਸੋਹਣੀਆਂ ਨੇ ਪਰ ਗੁਰੂ ਜੀ ਦੇ ਬਚਨ ਪੜ੍ਹ ਕੇ ਵੇਖੋ ਗੁਰੂ ਜੀ ਕਹਿੰਦੇ ਸਾਰਿਆਂ ਨਾਲੋਂ ਸੋਹਣਾ ਤੂੰ ਆਪ ਹੈ ਤੇਰੇ ਨਾਲੋਂ ਸੋਹਣਾ ਕੁਛ ਨਹੀਂ ਇੱਥੇ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਉਹ ਜਿਹੜਾ ਅੰਦਰ ਵਾਲਾ ਸੱਚ ਹੈ ਨਾ ਉਹ ਬੜਾ ਸੋਹਣਾ ਹੈ ਤੂੰ ਆਪ ਤੂੰ ਜਿੰਨਾ ਤੂੰ ਆਪ ਸੋਹਣਾ ਹੈ ਇਹਨਾਂ ਦੁਨੀਆ 'ਚ ਕੁਛ ਵੀ ਸੋਹਣਾ ਹੈ ਦੁਨੀਆ ਵਿੱਚ ਸਭ ਤੋਂ ਸੋਹਣਾ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਤੂੰ ਹੈ ਪਰ ਪ੍ਰੋਬਲਮ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਕਦੇ ਵੇਖੀਏ ਹੀ ਨਹੀਂ ਅਸੀਂ ਕਹਿੰਦੇ ਹਾਂ ਉਹ ਸੋਹਣਾ ਹੈ ਮਹਾਰਾਜ ਕਹਿੰਦੇ ਤੂੰ ਸੋਹਣਾ ਹੈ ਪਰ ਸਰੀਰ ਨਾ ਵੇਖੀ ਅੰਦਰ ਵਾਲੇ ਨੂੰ ਵੇਖ ਜਿਹੜਾ ਤੈਨੂੰ ਚਲਾਉਂਦਾ ਹੈ ਜਿਹੜਾ ਡਰਾਈਵਰ ਹੈ ਤੇਰਾ ਤੂੰ ਉਹਨੂੰ ਵੇਖੀ ਜਿਹੜਾ ਤੇਰੇ ਦਿਲ 'ਚ ਧੜਕ ਰਿਹਾ ਹੈ ਤੂੰ ਉਹਦੇ ਵੱਲ ਧਿਆਨ ਦੇ ਜਰਾ ਉਹਨੂੰ ਵੇਖ ਉਹ ਸਾਰਿਆਂ ਨਾਲੋਂ ਸੋਹਣਾ ਹੈ ਗੁਰੂ ਜੀ ਕਹਿੰਦੇ ਤੂੰ ਸੋਹਣਾ ਹੈ ਭਾਈ ਪਰ ਜੇ ਕਿਤੇ ਆਪਣੇ ਆਪ ਨਾਲ ਜੁੜੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਮੂਲ ਨਾਲ ਜੁੜ ਆਪੇ ਨਾਲ ਜੁੜ ਖੁਦ ਨਾਲ ਜੁੜ ਤੂੰ ਖੁਦ ਨਾਲ ਜੁੜ। ਅੱਛਾ ਹੁਣ ਦਿਸਦਾ ਹੈ ਸਰੀਰ ਫਿਰ ਖੁਦਾ ਦਿਸੇਗਾ ਮੇਰੇ ਖੁਦ ਦਾ ਮਾਲਕ ਹੈ ਜਿਹੜਾ ਉਹ ਖੁਦਾ ਨਜ਼ਰ ਆਏਗਾ। ਇਸ ਕਰਕੇ ਭਾਈ ਗੁਰਬਾਣੀ ਤੋਂ ਅਕਲ ਲੈ ਕੇ ਆਪਣੇ ਆਪ ਨਾਲ ਜੁੜੀਏ ਆਪਣੇ ਆਪ ਨਾਲ ਆਪਣੇ ਆਪ ਨੂੰ ਸਮਝੀਏ। ਸਤਿਗੁਰੂ ਸਾਨੂੰ ਸਮਝਾ ਦੇਣਗੇ ਅਕਲ ਆ ਜਾਏਗੀ। ਬਸ ਦਿਲ 'ਚ ਧੜਕਣ ਵਾਲੇ ਨਾਲ ਜੁੜ ਜਾਓ ਪਿਆਰਿਓ ਸਰੀਰ ਨਾਲ ਨਹੀਂ ਇਹਨੇ ਤੇ ਇਹਦਾ ਤੇ ਇੱਕ ਦਿਨ ਚੱਲਣ ਚੱਬਣ ਰਤਨ ਸੇ ਸੁਣੀਅਰ ਵਹਿ ਗਏ ਆ ਤੇ ਇੱਕ ਦਿਨ ਆ ਦੰਦ ਵੀ ਟੁੱਟ ਜਾਣੇ ਆ ਅੱਖਾਂ ਵੀ ਜਾਣੀਆਂ ਨੇ ਕੰਨ ਵੀ ਬੋਲੇ ਹੋ ਜਾਣੇ ਆ ਸਰੀਰ ਇੱਕ ਦਿਨ ਜਾਣਾ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਇਹ ਸਰੀਰ ਨੇ ਇੱਕ ਦਿਨ ਬਹਿ ਜਾਣਾ ਖਤਮ ਹੋ ਜਾਣਾ ਪਰ ਅੰਦਰ ਵਾਲਾ ਨਹੀਂ ਕਦੇ ਮਰਦਾ ਜਿਹੜਾ ਬੰਦਾ ਜਿਉਂਦਾ ਜਿਉਂਦਾ ਅੰਦਰ ਵਾਲੇ ਨਾਲ ਜੁੜ ਗਿਆ ਉਹ ਸਦਾ ਹੀ ਜਿਉਂਦਾ ਰਹੇਗਾ ਉਹ ਮਰੇਗਾ ਨਹੀਂ ਜਿਉਂਦਾ ਜਿਉਂਦਾ ਅੰਦਰ ਵਾਲੇ ਨਾਲ ਜੁੜ ਜਿਓ ਸਦਾ ਹੀ ਜਿਉਂਦਾ ਫਿਰ ਉਹ ਮਰੇਗਾ ਨਹੀਂ ਸਰੀਰ ਨਾਲ ਜੁੜਿਆ ਰਹੇਗਾ ਫਿਰ ਰੋਂਦਾ ਹੀ ਰਹੇਗਾ ਪਰ ਆਪੇ ਨਾਲ ਜੁੜ ਜੇ ਆਪੇ ਨਾਲ ਫਿਰ ਮਾਫ ਕਰਨਾ ਸਮਝ ਆ ਜਾਣੀ ਵੀ ਸਰੀਰ ਮਰ ਗਿਆ ਜੀ ਮੇਰੀ ਮਾਂ ਨਹੀਂ ਕਿਤੇ ਮਰੀ ਉਹ ਤੇ ਇੱਥੇ ਹੀ ਹੈ ਮੇਰਾ ਪਿਓ ਨਹੀਂ ਮਰਿਆ ਮੇਰਾ ਤੇ ਧਿਆਨ ਉਹਦੇ ਨਾਲ ਜਿਉਂਦੇ ਜਿਉਂਦੇ ਦਾ ਜੁੜਨਾ ਚਾਹੀਦਾ ਇਹ ਸੌਖੀ ਖੇਡ ਨਹੀਂ ਇਹਦੇ ਲਈ ਗੁਰੂ ਜੀ ਦੇ ਬਚਨਾਂ ਨੂੰ ਵਾਰ ਵਾਰ ਅੰਦਰ ਫੇਰਨਾ ਪੈਂਦਾ ਹੈ ਇਹ ਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਨੀ ਪੈਂਦੀ ਹੈ ਇਹ ਗੁਰੂ ਜੀ ਦੇ ਬਚਨਾਂ ਨਾਲ ਜੁੜਨਾ ਪੈਂਦਾ ਹੈ ਇਹ ਬਚਨ ਗੁਰੂ ਜੀ ਦੇ ਪਿਆਰੇ ਪਿਆਰੇ ਸੁਣ ਸਮਝ ਕੇ ਫਿਰ ਸਾਨੂੰ ਇਹਨਾਂ ਗਹਿਰੀਆਂ ਗੱਲਾਂ ਦੀ ਸਮਝ ਪੈ ਜਾਂਦੀ ਹੈ ਸਤਿਗੁਰੂ ਜੀ ਇਹ ਗਹਿਰੇ ਨੁਕਤੇ ਸਾਨੂੰ ਸਮਝਾ ਦਿੰਦੇ ਆ ਭਾਈ ਫਿਰ ਫਿਰ ਆਨੰਦ ਆਉਂਦਾ ਹੈ ਫਿਰ ਖੁਸ਼ ਖੁਸ਼ ਰਹਿੰਦਾ ਮਨ ਫਿਰ ਪਰਮਾਤਮਾ ਨਾਲ ਜੁੜਦੇ ਆ ਜਦੋਂ ਫਿਰ ਪਤਾ ਲੱਗਦਾ ਵੀ ਹਾਂ ਮੈਂ ਤੇ ਐਵੇਂ ਭੁਲੇਖੇ ਵਿੱਚ ਤੁਰਿਆ ਫਿਰਦਾ ਸੀ ਮੈਂ ਤੇ ਐਵੇਂ ਬਾਹਰ ਧੱਕੇ ਖਾਈ ਜਾਂਦਾ ਸੀ ਇਸ ਕਰਕੇ ਆ ਬਾਹਰ ਵਾਲਾ ਤੇ ਬਗਾਨਾ ਦੇਸ਼ ਹੈ ਸਗੋਂ ਅੰਦਰ ਵਾਲਾ ਅਸਲੀ ਹੈ ਆਪਣੇ ਘਰ ਨਾਲ ਜੁੜੋ ਅਸਲੀ ਘਰ ਨਾਲ ਜੁੜੋ ਘਰ ਘਰ ਜਿਹੜਾ ਸਾਡਾ ਉਸ ਘਰ 'ਚ ਚੱਲੋ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦੇ ਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ 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 ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਚੱਲੇ ਛੱਡ ਕੇ ਦੇਸ਼ ਬੇਗਾਨਾ ਆਪਣੇ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਪਿਆਰੇ ਛੱਡ ਕੇ ਦੇਸ਼ ਬੇਗਾਨਾ ਪਿਆਰੇ
ਛੱਡ ਕੇ ਦੇਸ਼ ਬੇਗਾਨਾ ਪਿਆਰੇ ਛੱਡ ਕੇ ਦੇਸ਼ ਬੇਗਾਨਾ ਛੱਡ ਕੇ ਦੇਸ਼ ਬੇਗਾਨਾ ਪਿਆਰੇ ਛੱਡ ਕੇ ਦੇਸ਼ ਬੇਗਾਨਾ ਪਿਆਰੇ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ ਛੱਡ ਕੇ ਦੇਸ਼ ਬੇਗਾਨਾ ਆਪਣੇ ਘਰ ਚੱਲੀਏ
ਬਸ ਆਪਣੇ ਘਰ ਚੱਲੀਏ ਘਰ 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 ਅਸਲੀ ਘਰ ਹੈ ਜਿਹੜਾ ਜਦੋਂ ਬੰਦਾ ਆਪਣੇ ਆਪ ਨਾਲ ਜੁੜਦਾ ਫਿਰ ਅਸਲ 'ਚ ਪਤਾ ਲੱਗਦਾ ਵੀ ਭਟਕਦੇ ਕਿੱਥੇ ਫਿਰਦੇ ਸੀ ਜਿੰਨਾ ਚਿਰ ਅਸੀਂ ਆਪਣੇ ਆਪੇ ਨਾਲ ਜੁੜਦੇ ਨਹੀਂ ਉਹਨਾਂ ਚਿਰ ਸ਼ਾਂਤ ਨਹੀਂ ਹੋ ਸਕਦੇ ਬਾਹਰ ਜੋ ਮਰਜ਼ੀ ਵੇਖ ਲਓ ਅੰਦਰ ਨਾਲ ਜੁੜ ਕੇ ਸ਼ਾਂਤ ਹੋਣਾ ਹੈ ਅਮਰੀਕਾ ਚਲੇ ਗਿਆ ਜਿਹੜੀ ਦੁਨੀਆ ਤੁਹਾਡੇ 'ਚ ਬੜੇ ਸ਼ਾਇਦ ਜਾਣ ਵਾਲੇ ਹੋਣਗੇ ਦੇਸ਼ ਵਿਦੇਸ਼ ਵੇਖੋ ਜਾ ਕੇ ਅਮਰੀਕਾ ਜਿਹੜੇ ਜਿਨ੍ਹਾਂ ਨੇ ਵੇਖ ਲਿਆ ਉਹਨਾਂ ਨੇ ਕਿਹੜਾ ਸੁੱਖ ਵੇਖ ਲਿਆ ਅਮਰੀਕਾ ਵੇਖ ਕੇ ਵੀ ਉੱਦਣ ਹੀ ਤੈਨੂੰ ਆਨੰਦ ਆਉਣਾ ਜਿੱਦਣ ਆਪਣੇ ਆਪ ਨੂੰ ਵੇਖੇਗਾ ਜਿਹੜਾ ਬੰਦਾ ਆਪਣੇ ਆਪ ਨੂੰ ਲੱਭਣ ਤੁਰਦਾ ਹੈ ਉਹ ਲੱਭਦਾ 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 ਕਹਿੰਦਾ ਓਹੋ ਮੈਂ ਤੇ ਪਰਮਾਤਮਾ ਨੂੰ ਲੱਭ ਲਿਆ ਤੇ ਜਿਹੜਾ ਪਰਮਾਤਮਾ ਨੂੰ ਲੱਭਣ ਤੁਰਦਾ ਹੈ ਉਹ ਪਰਮਾਤਮਾ ਨੂੰ ਲੱਭਦਾ 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 ਕਿੱਥੇ ਪਹੁੰਚਦਾ ਹੈ ਉਹ ਕਹਿੰਦਾ ਮੈਂ ਤੇ ਆਪਣੇ ਆਪ ਨੂੰ ਹੀ ਲੱਭ ਲਿਆ ਆਖੋ ਸਤਨਾਮ ਆਪਣਾ ਆਪ ਹੀ ਪਰਮਾਤਮਾ ਹੈ
ਸਾਡਾ ਭਾਈ ਅਸਲਾ ਸਾਡਾ ਅਸੀਂ ਜੜ ਹੈ ਜਿੱਥੇ ਸਾਡੀ ਬਸ ਤੁਰੇ ਚੱਲੋ ਅੰਦਰ ਉਹ ਜਿੱਥੇ ਜੜ ਹੈ ਸਾਡੀ ਬਸ ਲੱਭ ਲਈਏ ਤੇ ਜਦੋਂ ਵੇਖਾਂਗੇ ਵੀ ਇਦੂ ਸੋਹਣਾ ਤੇ ਕੁਛ ਵੀ ਅਸੀਂ ਤੇ ਐਵੇਂ ਹੀ ਬਾਹਰ ਧੱਕੇ ਖਾਂਦੇ ਫਿਰਦੇ ਰਹੇ ਇਸ ਕਰਕੇ ਜਿਹੜੇ ਭੈੜੇ ਵਿਚਾਰ ਨੇ ਨਾ ਇਹ ਮੈਲ ਜੀ ਲਾਹਣੀ ਪੈਣੀ ਹੈ ਉੱਤੋਂ ਇਹ ਜਿਹੜਾ ਖਲਾਰਾ ਪਿਆ ਖਲਾਰਾ ਇਹ ਮੈਲ ਸਾਰੀ ਇੱਥੇ ਪਈ ਹੈ ਇੱਥੇ ਸਰੀਰ ਦੀ ਗੱਲ ਛੱਡ ਦੋ ਵੀ ਕੱਪੜੇ ਕੱਪੜਿਆਂ ਦੀ ਛੱਡ ਦੋ ਚਮੜੀ ਗੋਰੀ ਹੈ ਕਿ ਚਿੱਟੀ ਹੈ ਕਿ ਕਾਲੀ ਹੈ ਸਰੀਰ ਕੁਝ ਹੈ ਲੰਗੜਾ ਭਾਵੇਂ ਜੋ ਮਰਜ਼ੀ ਹੈ ਛੱਡ ਦਿਓ ਸਰੀਰ ਦੀ ਗੱਲ ਨਹੀਂ ਇਹ ਮੈਲ ਇੱਥੇ ਪਈ ਹੈ ਸਾਰੀ ਇੱਥੇ ਮੈਲ ਪਈ ਹੈ ਇਹ ਗੰਦ ਮੰਦ ਪਿਆ ਸਾਰਾ ਦਿਮਾਗ ਵਿੱਚ ਹੈ ਸਾਰਾ ਕੁਝ ਫੀਡ ਕੀਤਾ ਗਲਤ ਮਲ ਤੈਨੂੰ ਇਹਨੂੰ ਬਾਹਰ ਕੱਢਣਾ ਪੈਣਾ ਹੈ ਇਹੀ ਮੈਲ ਹੈ ਇਸੇ ਨੂੰ ਪਾਪ ਕਹਿੰਦੇ ਆ ਇਹਨੂੰ ਹੀ ਪਾਪ ਕਹਿੰਦੇ ਆ ਇਹ ਮੈਲ ਕੱਢਣੀ ਪੈਣੀ ਹੈ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਇਹ ਮੈਲ ਅੰਦਰ ਭਰੀ ਹੋਈ ਹੈ ਇਹ ਇਹੀ ਮੈਲ ਹੈ ਇਸੇ ਨੂੰ ਆਪਾਂ ਪਾਪ ਕਹਿ ਦਿੰਦੇ ਹਾਂ ਤੇ ਇਹ ਇਹ ਆ ਕਿੱਥੋਂ ਗਈ ਇਹ ਜਿਹੜਾ ਗੰਦ ਮੰਦ ਇੱਥੇ ਭਰਿਆ ਪਿਆ ਆ ਕਿੱਥੋਂ ਗਿਆ ਇਹ ਜਿੱਦਾਂ ਦਾ ਅਸੀਂ ਖਾਂਦੇ ਹਾਂ ਜਿਵੇਂ ਹੁਣ ਮੰਨ ਲਓ ਬਹੁਤ ਲੋਕਾਂ ਨਾਲ ਗੱਲ ਕਈ ਵਾਰੀ ਕਰਦੇ ਹਾਂ ਤੇ ਆਮ ਕਈ ਵਾਰੀ ਸਾਡਾ ਇਹ ਸਵਾਲ ਹੁੰਦਾ ਹੈ ਕਿ ਜਦੋਂ ਮੈਂ ਪਾਠ ਕਰਨ ਲੱਗਦਾ ਮੈਨੂੰ ਫੁਰਨੇ ਮਾੜੇ ਆਉਣ ਲੱਗ ਪੈਂਦੇ ਆ ਜਦੋਂ ਮੈਂ ਕਿਤੇ ਨਾਰਮਲ ਮੈਨੂੰ ਬੜੇ ਭੈੜੇ ਭੈੜੇ ਖਿਆਲ ਆਉਂਦੇ ਆ ਮੈਨੂੰ ਭੈੜੇ ਭੈੜੇ ਫੁਰਨੇ ਆਉਂਦੇ ਆ ਇਦਾਂ ਕਿਉਂ ਹੁੰਦਾ ਹੈ ਉਹਦਾ ਕਾਰਨ ਇਹ ਹੈ ਜੇ ਟੈਂਕੀ ਦੇ ਵਿੱਚ ਗੰਦਾ ਪਾਣੀ ਭਰਿਆ ਹੋਵੇ ਭੈੜਾ ਪਾਣੀ ਭਰਿਆ ਹੋਵੇ ਜੇ ਟੈਂਕੀ 'ਚ ਭੈੜਾ ਹੈ ਤੇ ਟੂਟੀ 'ਚੋਂ ਕੀ ਨਿਕਲੇਗਾ ਫਿਰ ਭੈੜਾ ਹੀ ਨਿਕਲੇਗਾ ਮੈਲਾ ਹੀ ਨਿਕਲੇਗਾ ਜੇ ਟੈਂਕੀ 'ਚ ਦੁੱਧ ਭਰਿਆ ਹੈ ਤੇ ਟੂਟੀ 'ਚੋਂ ਕੀ ਨਿਕਲੇਗਾ ਦੁੱਧ ਹੀ ਨਿਕਲੇਗਾ ਅੱਛਾ ਜੋ ਟੈਂਕੀ 'ਚ ਭਰਿਆ ਉਹੀ ਟੂਟੀ 'ਚ ਨਿਕਲੇਗਾ ਨਾ ਲਓ ਹੁਣ ਵੇਖੋ ਪੇਟ ਦੇ ਵਿੱਚ ਤੇ ਖਾਣਾ ਮੂੰਹ ਰਾਹੀਂ ਜਾਂਦਾ ਹੈ ਪੇਟ ਵਿੱਚ ਤੇ ਇੱਥੇ ਜਾਂਦਾ ਮੂੰਹ ਰਾਹੀਂ ਜਾਣਾ ਹੈ ਜਿਹੜਾ ਇੱਥੇ ਹੈ ਨਾ ਇੱਥੇ ਫੀਡ ਕੀਤਾ ਜਿਹੜਾ ਸਾਰਾ ਇਹ ਅੱਖਾਂ ਨਾਲ ਵੀ ਅੰਦਰ ਭਰਦਾ ਹੈ ਅੱਖਾਂ ਨਾਲ ਵੀ ਭਰ ਗਈ ਟੈਂਕੀ ਕੰਨਾਂ ਨਾਲ ਵੀ ਭਰ ਗਈ ਜੀਭ ਨਾਲ ਵੀ ਭਰ ਗਈ ਹੁਣ ਜਿਹੜਾ ਬੰਦਾ ਚੱਲ ਫੋਨ ਆ ਗਿਆ ਇੰਟਰਨੈਟ ਦੇ ਉੱਤੇ ਭੈੜੀਆਂ ਅਸ਼ਲੀਲ ਆ ਸ਼ਬਦ ਸੁਣੋ ਅਸ਼ਲੀਲ ਵੀਡੀਓ ਵੇਖੀ ਜਾਵੇ ਭੈੜਾ ਹੀ ਸਾਰਾ ਦਿਨ ਵੇਖਦਾ ਰਵੇ ਅੱਖਾਂ ਨਾਲ ਖੁਰਾਕ ਖਾ ਰਿਹਾ ਹੈ ਉਹ ਟੈਂਕੀ ਦੇ ਵਿੱਚ ਗੰਦ ਪੈ ਰਿਹਾ ਕੰਨਾਂ ਨਾਲ ਹੁਣ ਮਾੜਾ ਸੁਣੇ ਵੀ ਫਲਾਣੇ ਦੀ ਕੈਸਟ ਆਈ ਹੈ ਫਲਾਣੇ ਦਾ ਗੀਤ ਆਇਆ ਹੈ ਗੱਡੀ ਦੇ ਵਿੱਚ ਵੀ ਉਹੀ ਚੱਲਦਾ ਹੈ ਘਰ ਵਿੱਚ ਵੀ ਉਹੀ ਚੱਲਦਾ ਹੈ ਕੰਨਾਂ ਦੇ ਰਾਹੀਂ ਸੁਣੀ ਜਾਂਦਾ ਹੈ ਲਓ ਬਈ ਇਹ ਕੰਨਾਂ ਰਾਹੀਂ ਵੀ ਅੰਦਰ ਉਹੀ ਗੰਦਗੀ ਜਾ ਰਹੀ ਹੈ ਮੈਲ ਜਾ ਰਹੀ ਹੈ ਮੈਲ ਮਾੜੇ ਵਿਚਾਰ ਜਾ ਰਹੇ ਨੇ ਜੀਭ ਨਾਲ ਵੀ ਭੈੜੀਆਂ ਗਾਲਾਂ ਕੱਢਦਾ ਯਾਰਾਂ ਬੇਲੀਆਂ ਨਾਲ ਰਲ ਕੇ ਗਾਲਾਂ ਕੱਢੀ ਜਾਂਦਾ ਹੈ ਬਕਵਾਸ ਕਰੀ ਜਾਂਦਾ ਹੈ ਸ਼ਬਦਾਂ ਦਾ ਪਤਾ ਹੀ ਨਹੀਂ ਕੀ ਬੋਲੀ ਜਾਂਦਾ ਹੈ ਜੀਭ ਨਾਲ ਵੀ ਮਾੜਾ ਅੰਦਰ ਜਾਂਦਾ ਹੈ ਅੱਖਾਂ ਨਾਲ ਵੀ ਮਾੜਾ ਜਾਂਦਾ ਹੈ ਕੰਨਾਂ ਨਾਲ ਵੀ ਮਾੜਾ ਹੀ ਜਾਈ ਜਾਂਦਾ ਹੈ ਸਪਰਸ਼ ਕਰਦਾ ਹੈ ਉਹ ਵੀ ਅੰਦਰ ਜਾ ਰਿਹਾ ਸਾਰਾ ਕੁਝ ਤੇ ਜਦੋਂ ਇਹ ਸਾਰਾ ਗੰਦ ਮੰਦ ਅੰਦਰ ਭਰ ਲੈਣਾ ਹੈ ਉਹ ਟੈਂਕੀ ਦੇ ਵਿੱਚ ਹੀ ਇੰਨੇ ਭੈੜਿਆ ਸਾਰਾ ਕੁਝ ਪਿਆ ਹੈ ਫਿਰ ਜਦੋਂ ਮੈਲ ਅੰਦਰ ਹੈ ਤੇ ਟੂਟੀ 'ਚ ਵੀ ਉਹੀ ਆਏਗੀ ਨਾ ਮੈਲ ਹੀ ਆਏਗੀ ਭਾਵ ਕਿ ਜਦੋਂ ਅੰਦਰ ਗੰਦ ਮੰਦ ਭਰਿਆ ਟੈਂਕੀ 'ਚ ਫਿਰ ਫੁਰਨੇ ਵੀ ਮਾੜੇ ਹੀ ਆਉਣਗੇ ਆਖੋ ਸਤਨਾਮ ਉਹ ਫੁਰਨੇ ਵੀ ਤੇ ਅੰਦਰੋਂ ਹੀ ਆਉਂਦੇ ਨੇ ਜਿੱਥੋਂ ਫੁਰਨੇ ਆਉਣੇ ਨੇ ਉੱਥੇ ਮੈਲ ਹੀ ਬਹੁਤ ਹੈ ਉੱਥੇ ਗੰਦ ਮੰਦ ਹੀ ਬੜਾ ਪਿਆ ਤੇ ਉੱਥੇ ਫਿਰ ਉਹ ਮਾੜੇ ਹੀ ਫੁਰਨੇ ਆਉਣਗੇ ਉੱਥੇ ਹੈ ਹੀ ਨਹੀਂ ਕੁਛ ਚੱਜਦਾ ਮਾੜੇ ਫੁਰਨੇ ਮਾੜੇ ਅੰਦਰੋਂ ਹੀ ਆ ਰਹੇ ਨੇ ਤੇਰੇ ਚੋਂ ਤੇ ਚੰਗੇ ਕਦੋਂ ਆਉਣਗੇ ਜਦੋਂ ਅੰਦਰ ਸੋਹਣਾ ਹੋਏਗਾ ਸਾਰਾ ਕੁਝ ਸੋਹਣੇ ਵਿਚਾਰਾ ਸੋਹਣੇ ਹੁਣ ਕੰਨਾਂ ਨਾਲ ਵਧੀਆ ਬਾਣੀ ਨੂੰ ਸੁਣਿਆ ਕਰ ਜੀਵ ਨਾਲ ਸੋਹਣੇ ਵਿਚਾਰ ਬੋਲਿਆ ਕਰ ਸ਼ਬਦ ਸੋਹਣੇ ਬੋਲ ਅੱਖਾਂ ਨਾਲ ਮਾੜਾ ਨਾ ਵੇਖ ਚੰਗਾ ਵੇਖ ਹੁਣ ਅੰਦਰ ਸਾਰਾ ਕੁਝ ਬਹੁਤ ਸੋਹਣਾ ਹੈ ਫਿਰ ਵਿਚਾਰ ਵੀ ਸੋਹਣੇ ਸੋਹਣੇ ਟੂਟੀ 'ਚੋਂ ਵੀ ਸੋਹਣਾ ਹੀ ਨਿਕਲੂ ਫਿਰ ਵਿਚਾਰ ਵੀ ਸੋਹਣੇ ਸੋਹਣੇ ਹੋ ਜਾਣਗੇ ਅੰਦਰ ਤੇ ਖਲਾਰਾ ਪਿਆ ਹੈ ਅੰਦਰ ਜਦੋਂ ਖਲਾਰਾ ਪਿਆ ਰਹਿਣਾ ਹੈ ਬਸ ਉਹਨੇ ਬੇਚੈਨੀ ਬਣਾ ਦੇਣੀ ਬੇਚੈਨੀ ਕੋਈ ਟਕਾ ਕੋਈ ਰਸ ਆਉਣਾ ਹੀ ਨਹੀਂ ਭਾਈ ਜ਼ਿੰਦਗੀ ਵਿੱਚ ਕੋਈ ਰਸ ਕੋਈ ਟਕਾ ਨਹੀਂ ਆਉਣਾ
ਇਸ ਕਰਕੇ ਜੇ ਚਾਹੁੰਦੇ ਆ ਆਪਣੇ ਆਪ ਨੂੰ ਬਦਲਣਾ ਬਸ ਵਿਚਾਰ ਬਦਲੋ ਜਿਹਦੇ ਵਿਚਾਰ ਬਦਲ ਗਏ ਜਿਹਦੀ ਸੋਚ ਬਦਲ ਗਈ ਸਮਝ ਲਓ ਉਹ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਤੇ ਬੰਦਾ ਬਦਲ ਗਿਆ ਜੇ ਇੱਥੇ ਵਾਲੀ ਮੈਲ ਨਹੀਂ ਧੋਤੀ ਗਈ ਬਾਹਰੋਂ ਕਿਰਪਾਨ ਪਾ ਲਈ ਦਾੜੀ ਰੱਖ ਲਈ ਪੱਗ ਬੰਨ ਲਈ ਇੱਥੇ ਤੇ ਮੈਲ ਹੋਈ ਹੈ ਪਹਿਲਾਂ ਵੀ ਉਹੀ ਗਾਲਾਂ ਕੱਢਦਾ ਸੀ ਹੁਣ ਵੀ ਉਹੀ ਗਾਲਾਂ ਕੱਢਦਾ ਪਹਿਲਾਂ ਵੀ ਉਵੇਂ ਫਿਲਮਾਂ ਵੇਖਦਾ ਸੀ ਹੁਣ ਵੀ ਉਵੇਂ ਵੇਖਦਾ ਪਹਿਲਾਂ ਵੀ ਗੀਤ ਉਵੇਂ ਸੁਣਦਾ ਸੀ ਹੁਣ ਵੀ ਉਵੇਂ ਸੁਣਦਾ ਤੇ ਫਰਕ ਕੀ ਪਿਆ ਟੈਂਕੀ ਵਿੱਚ ਤੇ ਗੰਦ ਮੰਦ ਉਹੀ ਹੈ ਬਾਹਰ ਤੁਸੀਂ ਰੰਗ ਰੋਗਣ ਕਰਨ ਨੂੰ ਕੀ ਕਰੀਏ ਅੰਦਰ ਤੇ ਗੰਦ ਮੰਦ ਪਿਆ ਨਾ ਤਾਂ ਕਰਕੇ ਸਾਡੇ ਗੁਰੂ ਜੀ ਤਾਂ ਹੀ ਆਪਾਂ ਵਾਰ ਵਾਰ ਕਹਿੰਦੇ ਵੀ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਗਾਇਆ ਕਰੋ ਬਾਣੀ ਪੜ੍ਹਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਤਾਂ ਜੋ ਸਤਿਗੁਰੂ ਜੀ ਦੀ ਬਾਣੀ ਉਹ ਸੋਹਣੇ ਵਿਚਾਰ ਸਾਡੀ ਜ਼ਿੰਦਗੀ ਜਾ ਜਾਣ ਫਿਰ ਬੜੇ ਸੋਹਣੇ ਲੱਗਾਂਗੇ ਭਾਈ ਬੰਦਾ ਵਿਚਾਰਾਂ ਕਰਕੇ ਸੋਹਣਾ ਲੱਗਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਬੰਦਾ ਵਿਚਾਰਾਂ ਕਰਕੇ ਸੋਹਣਾ ਲੱਗਦਾ ਐਤਕੀ ਮੈਂ ਸ਼ਨੀਵਾਰ ਦੇ ਦੀਵਾਨ ਵਿੱਚ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਦੱਸੋ ਸਾਨੂੰ ਭੁਲੇਖਾ ਹੀ ਹੈ ਨਾ ਜਿੰਨੇ ਮੇਰੇ ਵੀਰ ਹੋ ਆਪਾਂ ਨੋਟ ਕਰਕੇ ਵੇਖੋ ਵੀ ਸਾਨੂੰ ਇਹ ਬਹੁਤ ਵੱਡਾ ਭੁਲੇਖਾ ਹੈ ਕਿ ਬੰਦਾ ਸੋਹਣੇ ਬ੍ਰੈਂਡ ਪਾ ਕੇ ਸੋਹਣਾ ਲੱਗਦਾ ਸਾਨੂੰ ਇਹ ਬਹੁਤ ਵੱਡਾ ਭੁਲੇਖਾ ਹੈ ਬੰਦਾ ਸੋਹਣੇ ਜੁੱਤੇ ਪਾ ਕੇ ਸੋਹਣਾ ਲੱਗਦਾ ਹੈ ਵੱਡੀ ਵੱਡੇ ਘਰ ਚ ਰਵਾਂਗੇ ਸ਼ਾਇਦ ਅਸੀਂ ਸੋਹਣੇ ਲੱਗਾਂਗੇ ਮੈਂ ਵੱਡੀ ਗੱਡੀ ਚੋਂ ਉਤਰਦਾ ਮੈਂ ਤਾਂ ਸੋਹਣਾ ਲੱਗਦਾ ਸਾਨੂੰ ਭੁਲੇਖਾ ਪੈ ਗਿਆ ਏ ਸੋਹਣਾ ਬੰਦਾ ਸੋਹਣੇ ਵਿਚਾਰਾਂ ਕਰਕੇ ਲੱਗਦਾ ਹੈ ਸੋਹਣੇ ਵਿਚਾਰਾਂ ਕਰਕੇ ਬੰਦਾ ਸੋਹਣਾ ਲੱਗਦਾ ਹੈ ਜੇ ਬੰਦੇ ਦੇ ਵਿਚਾਰ ਸੋਹਣੇ ਨਹੀਂ ਬੰਦੇ ਦੀ ਸੋਚ ਸੋਹਣੀ ਨਹੀਂ ਉਹ ਬੰਦਾ ਸੋਹਣਾ ਨਹੀਂ ਲੱਗਦਾ ਭਾਵੇਂ ਲੱਖ ਪਰਫਿਊਮ ਛਿੜਕੀ ਫਿਰਦਾ ਹੈ ਉਹ ਜੋ ਮਰਜ਼ੀ ਕਰ ਲਵੇ ਆਪਣੇ ਆਪ ਨੂੰ ਸੋਹਣਾ ਬਣਨ ਵਾਸਤੇ ਪਰ ਜੇ ਵਿਚਾਰ ਸੋਹਣੇ ਨਹੀਂ ਬੰਦਾ ਸੋਹਣਾ ਨਹੀਂ ਹੁਣ ਵੇਖੋ ਧਿਆਨ ਦਿਓ ਜਰਾ ਕੋਈ ਬੰਦਾ ਦਫ਼ਤਰ ਜਾਂਦਾ ਹੈ ਆਪਣੇ ਦਫ਼ਤਰ 'ਚ ਕੰਮ ਕਰਦਾ ਹੈ ਪਰ ਉਹ ਕੀ ਕਰਦਾ ਰਿਸ਼ਵਤ ਲੈਂਦਾ ਹੈ ਠੱਗੀ ਮਾਰਦਾ ਇਹ ਤੇ ਸਾਡੇ ਆਮ ਹੀ ਚੱਲਦਾ ਹੀ ਹੈ ਦਫ਼ਤਰਾਂ ਦੇ ਵਿੱਚ ਇਹੀ ਕੁਝ ਹੁੰਦਾ ਨਾ ਵੀ ਜਦੋਂ ਤੁਸੀਂ ਕੋਈ ਕੰਮ ਕਰਾਉਣ ਜਾਂਦੇ ਹੋ ਅਗਲਾ ਕਹਿੰਦਾ ਹਾਂ ਕੰਮ ਤੇਰਾ ਕਰ ਦਿਆਂਗੇ ਪਰ ਚਾਹ ਪਾਣੀ ਪਿਆ ਦੇ ਹਰੇਕ ਬੰਦਾ ਇਹੀ ਕਹਿੰਦਾ ਚਾਹ ਪਾਣੀ ਪਿਆਓ ਜੀ ਚਾਹ ਪਾਣੀ ਕਰ ਦਿਓ ਜਿਹੜਾ ਵੀ ਜਿਹੜੇ ਵੱਡੇ ਆਫੀਸਰ ਨੇ ਕਿਸੇ ਕਿਸੇ ਵਿਰਲੇ ਵਿਰਲੇ ਨੂੰ ਛੱਡ ਕੇ ਬਹੁਤੇ ਇਹੀ ਕਰਦੇ ਨੇ ਜਦੋਂ ਵੀ ਆਪਾਂ ਜਾਂਦੇ ਹਾਂ ਹਾਂਜੀ ਚਾਹ ਪਾਣੀ ਕਰਦੇ ਚੱਲ ਕੋਈ ਨਹੀਂ ਤੇਰਾ ਚਾਹ ਪਾਣੀ ਕਰਦੇ ਚਾਹ ਪਾਣੀ ਕਰਦੇ ਕਮਾਲ ਦੀ ਗੱਲ ਹੈ ਬੰਦਾ ਸਵੇਰ ਦੇ 8 ਵਜੇ ਤੋਂ ਚਾਹ ਪਾਣੀ ਮੰਗਣ ਲੱਗਦਾ ਹੈ 5 ਵਜੇ ਤੱਕ ਚਾਹ ਪਾਣੀ ਮੰਗੀ ਜਾਂਦਾ ਵੀ ਜਦੋਂ ਇੰਨੇ ਸੋਹਣੇ ਬੂਟ ਪਾ ਕੇ ਆਇਆ ਇੰਨੇ ਸੋਹਣੇ ਜੁੱਤੇ ਪਾ ਕੇ ਆਇਆ ਇੰਨੀ ਸੋਹਣੀ ਟਾਈ ਲਾ ਕੇ ਆਇਆ ਉਹ ਚੰਦਰਿਆ ਚਾਹ ਪਾਣੀ ਵੀ ਪੀ ਆਉਂਦਾ ਸਾਰਾ ਦਿਨ ਚਾਹ ਪਾਣੀ ਮੰਗਿਆ ਤੇਰੇ ਕਿੱਡਾ ਕੁ ਹਾਥੀ ਢਿੱਡ ਲੱਗਿਆ ਜਿਹੜਾ ਰੱਜਦਾ ਹੀ ਨਹੀਂ ਤੂੰ ਵੀ ਤੇਰਾ ਇੱਡਾ ਕਿਹੜਾ ਹਾਥੀ ਢਿੱਡ ਹੈ ਵੀ ਜਿਹੜਾ ਸਾਰਾ ਦਿਨ ਚਾਹ ਪਾਣੀ ਚਾਹ ਪਾਣੀ ਚਾਹ ਪਾਣੀ ਤੇ ਕਿੰਨਿਆਂ ਤੋਂ ਚਾਹ ਪਾਣੀ ਪੀ ਲੈਂਦਾ 8 ਵਜੇ ਦਾ ਲੱਗਦਾ ਸ਼ਾਮ ਦੇ 5 ਵਜੇ ਤੱਕ ਚਾਹ ਪਾਣੀ ਵੀ ਮੰਗੀ ਜਾਂਦਾ ਸਾਰਿਆਂ ਤੋਂ ਇੱਥੋਂ ਫਿਰ ਪਤਾ ਨਹੀਂ ਲੱਗਦਾ ਵੇਖਿਓ ਉਹ ਟਾਈ ਬਹੁਤ ਸੋਹਣੀ ਹੈ ਕੱਪੜੇ ਬਹੁਤ ਸੋਹਣੇ ਨੇ ਗੱਡੀ ਬਹੁਤ ਸੋਹਣੀ ਹੈ ਕੋਠੀ ਬਹੁਤ ਸੋਹਣੀ ਹੈ ਪਰ ਕਿੱਡਾ ਭੁੱਖਾ ਬੰਦਾ ਆਖੋ ਸਤਨਾਮ ਭੁੱਖਾ ਹੀ ਹੈ ਚਾਹ ਪਾਣੀ ਮੰਗੀ ਜਾਂਦਾ ਕਿੱਡਾ ਭੁੱਖਾ ਹੈ ਕਿੱਡਾ ਭੁੱਖਾ ਹੈ ਬਈ ਇਹ ਗਰੀਬ ਦੀ ਜੇਬ ਨੂੰ ਗਰੀਬ ਨੂੰ ਵੀ ਨਹੀਂ ਵੇਖਦਾ ਵੀ ਇਹ ਤੇ ਦਿਹਾੜੀਦਾਰ ਬੰਦਾ ਉਹਨੂੰ ਵੀ ਨਹੀਂ ਵੇਖਦਾ ਇਹ ਤੇ ਦਿਹਾੜੀਦਾਰ ਨੂੰ ਵੀ ਨਹੀਂ ਵੇਖਦਾ ਵੀ ਕਿੰਨਾ ਭੁੱਖਾ ਬੰਦਾ ਹੈ ਇੰਨੀ ਭੁੱਖੇ ਦੇ ਅੰਦਰ ਭਰੀ ਪਈ ਹੈ ਵੀ ਮਜ਼ਦੂਰ ਨੂੰ ਮਜ਼ਦੂਰ ਤੇ ਵੀ ਤਰਸ ਨਹੀਂ ਕਰਦਾ ਦਿਹਾੜੀਦਾਰ ਬੰਦੇ ਤੇ ਵੀ ਤਰਸ ਨਹੀਂ ਕਰਦਾ ਕਿਸੇ ਗਰੀਬ ਤੇ ਵੀ ਤਰਸ ਨਹੀਂ ਕਰਦਾ ਤੇ ਹੁਣ ਅਗਲੀ ਬੇਨਤੀ ਸੁਣੋ ਜਦੋਂ ਕੋਈ ਬੰਦਾ ਉਹਦੇ ਕੋਲ ਕੰਮ ਕਰਾਉਣ ਆਉਂਦਾ ਹੈ ਕੰਮ ਕਰਾਉਣ ਕੋਈ ਆਉਂਦਾ ਹੈ ਤੇ ਉਹ ਅੱਗੋਂ ਕਹਿ ਦਿੰਦਾ ਹੈ ਕੰਮ ਤੇ ਤੇਰਾ ਕਰਾਂਗੇ 10,000 ਰੁਪਈਆ ਦੇ ਦੇ ਉਹ ਕਹਿੰਦਾ ਮੈਂ ਗਰੀਬ ਬੰਦਾ ਜੀ ਦਿਹਾੜੀਦਾਰ ਬੰਦਾ ਮੈਂ 10,000 ਕਿੱਥੋਂ ਲਿਆਉਂ ਕਹਿੰਦੇ 10,000 ਲਿਆਏਗਾ ਤਾਂ ਕੰਮ ਹੋਣਾ ਹੈ ਅਗਲਾ ਔਖਾ ਹੋ ਕੇ 10,000 ਰੁਪਈਆ ਦੇ ਦਿੰਦਾ ਹੈ ਜਦੋਂ 10,000 ਰੁਪਈਆ ਦੇਤਾ ਉਹਨੇ ਸਾਈਨ ਕਰਤੇ ਫਾਈਲ ਦੇ ਉੱਤੇ ਜਦੋਂ ਬਾਹਰ ਆਇਆ ਬੰਦਾ ਘਰੋਂ ਬਾਹਰ ਨਿਕਲਿਆ ਦਫ਼ਤਰ 'ਚੋਂ ਬਾਹਰ ਨਿਕਲਿਆ ਉਹਦੇ ਨਾਲ ਦੇ ਬੰਦਿਆਂ ਨੇ ਪੁੱਛਿਆ ਕਹਿੰਦੇ ਬੰਦਾ ਕਿਵੇਂ ਦਾ ਹੈ ਅੰਦਰ ਗਿਆ ਸੀ ਤੂੰ ਦਫ਼ਤਰ 'ਚ ਕੰਮ ਕਰਾਉਣ ਗਿਆ ਸੀ ਬੰਦਾ ਕਿਵੇਂ ਦਾ ਹੈ ਸਾਨੂੰ ਵੀ ਦੱਸ ਸਾਰੇ 50 ਬੰਦਿਆਂ ਦੇ ਵਿੱਚ ਪੁੱਛ ਲਿਆ ਬੰਦਾ ਕਿਵੇਂ ਦਾ ਹੈ ਉਸ ਬੰਦੇ ਨੇ ਜੁੱਤੇ ਕਿਉਂ ਇੰਨੇ ਸੋਹਣੇ ਪਾਏ ਸੀ ਵੀ ਮੈਂ ਸੋਹਣਾ ਲੱਗਾਂ ਉਹਨੇ ਸ਼ਰਟ ਇੰਨੀ ਸੋਹਣੀ ਕਿਉਂ ਪਾਈ ਸੀ ਵੀ ਮੈਂ ਪਾਊਡਰ ਪਾਊਡਰ ਕਿਉਂ ਪਾਇਆ ਸੀ ਵੀ ਮੈਂ ਸੋਹਣਾ ਲੱਗਾ ਤਾਂ ਪਾਇਆ ਸੀ ਨਾ ਤੇ ਜਦੋਂ ਬਾਹਰ ਬੰਦਿਆਂ ਨੇ ਪੁੱਛਿਆ ਵੀ ਬੰਦਾ ਕਿਵੇਂ ਦਾ ਹੈ ਉਹ ਕਹਿੰਦੇ ਬੜਾ ਗੰਦਾ ਬੰਦਾ ਹੈ ਬਣ ਗਿਆ ਸੋਹਣਾ ਦੱਸੋ ਉਹਨੂੰ ਉਹਦੇ ਬੂਟ ਸੋਹਣੇ ਬੂਟ ਬੂਟਾਂ ਨੇ ਸੋਹਣਾ ਬਣਾ ਦਿੱਤਾ ਉਹਦੇ ਬ੍ਰਾਂਡਡ ਕੱਪੜਿਆਂ ਨੇ ਸੋਹਣਾ ਬਣਾ ਦਿੱਤਾ ਉਹਨੂੰ ਕੀ ਉਹਦੇ ਪ੍ਰੈਸ ਕੀਤੇ ਕੱਪੜੇ ਸੋਹਣਾ ਬਣਾ ਗਏ ਉਹਨੂੰ ਨਹੀਂ ਸੋਹਣਾ ਬਣ ਸਕਦਾ ਉਹ ਬੰਦਾ ਇਹ ਭੁਲੇਖਾ ਸੀ ਉਸ ਬੰਦੇ ਨੂੰ ਅੱਛਾ ਸੁਣੋ ਕੈਂਚੀ ਚੱਪਲ ਪਾਈ ਹੋਈ ਹੈ ਕੱਪੜੇ ਵੀ ਪ੍ਰੈਸ ਕੀਤੇ ਨਹੀਂ ਦਫ਼ਤਰ ਦੇ ਵਿੱਚ ਕੰਮ ਕਰਦਾ ਹੈ ਸਾਦਾ ਜਿਹਾ ਬੰਦਾ ਹੈ ਬਿਲਕੁਲ ਸਿੰਪਲ ਤੇ ਜਦੋਂ ਉਹਦੇ ਕੋਲ ਕੋਈ ਬੰਦਾ ਕੰਮ ਕਰਾਉਣ ਆਇਆ ਕਹਿੰਦੇ ਜੀ ਕੰਮ ਕਰਨਾ ਕਿੱਥੋਂ ਆਏ ਹੋ ਕਹਿੰਦਾ ਉਹ 25-30 ਕਿਲੋਮੀਟਰ ਦੂਰ ਪਿੰਡ ਹੈ ਮੇਰਾ ਮੈਂ ਆਇਆ ਉਹ ਬਾਅਦ 'ਚ ਪਹਿਲਾਂ ਪਾਣੀ ਪੀ ਉਹਨੇ ਪਾਣੀ ਪਿਆਇਆ ਲੈ ਬਈ ਚਾਹ ਲਿਆ ਨਾਲੇ ਮੇਰੇ ਲਈ ਨਾਲੇ ਆਪਣੇ ਆਏ ਮਹਿਮਾਨ ਨੂੰ ਚਾਹ ਪਿਆਈਏ ਉਹ ਚਾਹ ਇੱਕ ਆਪ ਕੱਪ ਪੀਤਾ ਕੋਨੂੰ ਵੀ ਚਾਹ ਪਿਆਤੀ ਆਪਣੇ ਆਪਣੇ ਖਾਤੇ 'ਚੋਂ ਚਾਹ ਪਿਆਤੀ ਚੱਲ 5 ਰੁਪਏ ਦਾ ਕੱਪ ਚਾਹ ਦਾ ਹੀ ਹੈ ਚਾਹ ਪਿਆਤੀ ਹਾਂਜੀ ਦੱਸੋ ਆ ਕੰਮ ਕਰਾਂ ਲੈ ਬਈ ਇਹ ਕੋਈ ਗੱਲ ਹੈ ਲੈ ਚੱਲ ਆ ਕਰਤੇ ਸਾਈਨ ਲਓ ਜੀ ਉਹ ਜਦੋਂ ਬਾਹਰ ਆਇਆ ਕੱਪੜੇ ਮੈਲੇ ਕਚੈਲੇ ਸੀ ਕੈਂਚੀ ਚੱਪਲ ਪਾ ਕੇ ਦਫ਼ਤਰ 'ਚ ਬੈਠਾ ਜਦੋਂ ਬਾਹਰ ਨਿਕਲਿਆ ਉਹ ਪੁੱਛਦਾ ਹੈ ਉਹ ਬੰਦਾ ਕਿਵੇਂ ਹੈ ਸਾਰੇ ਬੰਦਿਆਂ ਨੇ ਪੁੱਛਿਆ ਬੰਦਾ ਅੰਦਰ ਇਹ ਬੰਦਾ ਕਿਵੇਂ ਹੈ ਕਹਿੰਦੇ ਬੰਦਾ ਬਹੁਤ ਚੰਗਾ ਹੈ ਬੰਦਾ ਬਹੁਤ ਸਿਰੇ ਦਾ ਲੈ ਕੈਂਚੀ ਚੱਪਲ ਨਹੀਂ ਵੇਖੀ ਵਿਚਾਰ ਵੇਖੇ ਆਖੋ ਸਤਨਾਮ ਤੇ ਪਹਿਲੇ ਬੰਦੇ ਦੇ ਲੋਕਾਂ ਨੇ ਬ੍ਰਾਂਡ ਨਹੀਂ ਵੇਖੇ ਵਿਚਾਰ ਵੇਖੇ ਇਸ ਕਰਕੇ ਦਫ਼ਤਰਾਂ 'ਚ ਬਹਿਣ ਵਾਲਿਓ ਤੁਹਾਡੇ ਵਿਚਾਰ ਵੇਖਣੇ ਆ ਲੋਕਾਂ ਨੇ ਨੌਜਵਾਨ ਵੀਰੋ ਭਰਾਵੋ ਸਾਡੇ ਕੱਪੜੇ ਨਹੀਂ ਸਾਡੇ ਵਿਚਾਰ ਵੇਖਣੇ ਨੇ ਇਹਦਾ ਮਤਲਬ ਇਹ ਹੈ ਵੀ ਪ੍ਰੈਸ ਕਰਕੇ ਪਾਈਏ ਨਾ ਨਹੀਂ ਕੱਪੜੇ ਸੋਹਣੇ ਪਾ ਪਰ ਸਭ ਨਾਲੋਂ ਜ਼ਰੂਰੀ ਹੈ ਵੀ ਇਹਦੇ ਬਿਨਾਂ ਸਰ ਜਾਏਗਾ ਪਰ ਸੋਹਣੇ ਵਿਚਾਰਾਂ ਬਿਨਾਂ ਤੇਰਾ ਤੇ ਸੋਹਣੇ ਵਿਚਾਰ ਆਪਾਂ ਜਦੋਂ ਇਹ ਕਹਿ ਰਹੇ ਆ ਸਾਰੇ ਜਣੇ ਵੀ ਸੋਹਣੇ ਵਿਚਾਰਾਂ ਬਿਨਾਂ ਸਾਡਾ ਬੋਲੋ ਸੋਹਣੇ ਵਿਚਾਰਾਂ ਬਿਨਾਂ ਸਾਡਾ ਨਹੀਂ ਸਰਨਾ ਇਹਦਾ ਅਰਥ ਇਹ ਹੈ ਵੀ ਸਾਡਾ ਗੁਰੂ ਗ੍ਰੰਥ ਸਾਹਿਬ ਬਿਨਾਂ ਗੁਰੂ ਗ੍ਰੰਥ ਸਾਹਿਬ ਕੀ ਹੈ ਭਲਾ ਸੋਹਣੇ ਬੋਲੋ ਗੁਰੂ ਗ੍ਰੰਥ ਸਾਹਿਬ ਕੀ ਹੈ ਗੁਰੂ ਨਾਨਕ ਦੇਵ ਜੀ ਦੇ ਸੋਹਣੇ ਵਿਚਾਰ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਅਮਰਦਾਸ ਜੀ ਦੇ ਤੇ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਵਿਚਾਰ ਭਗਤ ਕਬੀਰ ਸਾਹਿਬ ਜੀ ਦੇ ਬਾਬਾ ਫਰੀਦ ਸਾਹਿਬ ਜੀ ਦੇ ਸੋਹਣੇ ਵਿਚਾਰ ਆਪਾਂ ਰੁਮਾਲਿਆਂ ਜੀ ਢੱਕ ਢੱਕ ਕੇ ਰੱਖਿਆ ਹੋਇਆ ਬਸ ਪੜ੍ਹੋ ਤੇ ਸਹੀ ਕਦੇ ਵਿਚਾਰ ਲਓ ਜੇ ਇਹ ਵਿਚਾਰ ਲੈ ਕੇ ਸਾਡੀ ਕਦਰ ਪੈ ਜਾਣੀ ਹੈ ਤੇ ਕਿਉਂ ਨਹੀਂ ਲੈਂਦੇ ਫਿਰ ਜੇ ਇਹਨਾਂ ਵਿਚਾਰਾਂ ਨੇ ਸਾਨੂੰ ਬੰਦੇ ਬਣਾ ਦੇਣਾ ਤੇ ਕਿਉਂ ਨਹੀਂ ਲੈਂਦੇ ਇਹਨਾਂ ਵਿਚਾਰਾਂ ਕਰਕੇ ਸਾਡੀ ਜ਼ਿੰਦਗੀ ਬਦਲਣੀ ਹੈ ਤੇ ਫਿਰ ਅਸੀਂ ਇਹ ਵਿਚਾਰ ਲੈਂਦੇ ਕਿਉਂ ਨਹੀਂ ਅਸੀਂ ਇਕੱਲੇ ਦੇਗਾਂ ਕਰਾ ਕੇ ਮੁੜ ਜਾਂਦੇ ਹਾਂ ਅਸੀਂ ਇਕੱਲਾ ਬਾਹਰੀ ਇਸ਼ਨਾਨ ਕਰਕੇ ਮੁੜ ਆਉਂਦੇ ਹਾਂ ਅਸੀਂ ਗੇੜਾ ਦੇ ਕੇ ਕਿਉਂ ਮੁੜਦੇ ਹਾਂ ਅਸੀਂ ਵਿਚਾਰ ਕਿਉਂ ਨਹੀਂ ਲੈਂਦੇ ਫਿਰ ਅਸੀਂ ਇਹਨਾਂ ਵਿਚਾਰਾਂ ਕਰਕੇ ਤੇ ਮੈਂ ਸੋਹਣਾ ਬਣਨਾ ਸੀ ਮੈਂ ਵਿਚਾਰ ਲੈ ਨਹੀਂ ਰਿਹਾ ਮੈਂ ਸੋਹਣਾ ਕਿਵੇਂ ਲੱਗਾ ਤੇ ਗੁਰੂ ਜੀ ਕਹਿੰਦੇ ਆ ਭਾਈ ਸੋਹਣਾ ਬਣ ਸਕਦਾ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਉਹ ਸੋਹਣੇ ਲੱਗਦੇ ਆ ਜਿਹੜੇ ਗੁਰੂ ਜੀ ਦੇ ਵਿਚਾਰ ਸੁਣਨਗੇ ਇਸ ਕਰਕੇ ਗੁਰਬਾਣੀ ਨੂੰ ਸੁਣੋ ਗੁਰਬਾਣੀ ਨੂੰ ਪੜ੍ਹੋ ਗੁਰਬਾਣੀ ਨੂੰ ਗਾਓ ਗੁਰੂ ਜੀ ਦੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਆਓ ਗੁਰੂ ਜੀ ਦਾ ਮਨ ਹੈ ਗੁਰੂ ਨਾਨਕ ਜੀ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਮਨ ਹੈ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਜੀ ਦੇ ਮਨ ਵਰਗਾ ਸਾਡਾ ਮਨ ਬਣੇ ਇਹ ਵਿਚਾਰ ਸਾਡੀ ਜ਼ਿੰਦਗੀ 'ਚ ਆ ਜਾਣ ਬਸ ਬਸ ਸੋਹਣੇ ਵਿਚਾਰਾਂ ਨੇ ਸਾਨੂੰ ਸੋਹਣਾ ਬਣਾ ਦੇਣਾ ਇਸ ਕਰਕੇ ਨੌਜਵਾਨ ਵੀਰਾਂ ਭਰਾਵਾਂ ਨੂੰ ਸਭ ਨੂੰ ਬੇਨਤੀ ਕਰਾਂਗਾ ਸਾਰੀਆਂ ਭੈਣਾਂ ਨੂੰ ਬੇਨਤੀ ਕਰਾਂਗਾ ਜਿਹੜੇ ਪੰਜਾਬੀ ਪੜ੍ਹ ਲੈਂਦੇ ਹੋ ਉਹ ਸਹਿਜ ਪਾਠ ਜ਼ਰੂਰ ਕਰਿਆ ਕਰੋ ਘਰ 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 ਵਿੱਚ ਸਹਿਜ ਪਾਠ ਕਰਿਆ ਕਰੋ ਬਾਣੀ ਪੜ੍ਹ ਸੁਣ ਸਮਝ ਕੇ ਜ਼ਿੰਦਗੀ 'ਚ ਲਿਆਓ ਪਰਮਾਤਮਾ ਦੀ ਸਿਫਤ ਮਨ ਸਦਾ ਕਰਦਾ ਰਵੇ ਫਿਰ ਉਦੋਂ ਉਦੋਂ ਬਾਅਦ ਕਹਿਣ ਲੱਗਾਂਗੇ ਆਨੰਦ ਆ ਗਿਆ ਜੀ ਜਬ ਤੇ ਦਰਸ਼ਨ ਭੇਟੇ ਸਾਧੂ ਫੇਰ ਕਹਾਂਗੇ ਅਜੇ ਤੇ ਗੱਲ ਸ਼ੁਰੂ ਹੀ ਨਹੀਂ ਹੋਈ ਇਹ ਤੇ ਸਾਡੇ 'ਚੋਂ ਕੋਈ ਕੋਈ ਹੈ ਜਿਹੜਾ ਕੋਈ ਕੋਈ ਆ ਸਾਰਿਆਂ 'ਚੋਂ ਕੋਈ ਉਂਗਲਾਂ ਤੇ ਗਿਣੇ ਜਾ ਸਕਦੇ ਹੋਣਗੇ ਦੋ ਚਾਰ ਜਿਹੜੇ ਦਿਲੋਂ ਇਹ ਕਹਿ ਸਕਦੇ ਆ ਵੀ ਆਨੰਦ ਬਣ ਗਿਆ ਜੀ ਉਦੋਂ ਬਾਅਦ ਤੇ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਮਹਾ ਆਨੰਦ ਬਣ ਗਿਆ ਸਦਾ ਮਾਲਕ ਦੀ ਕੀਰਤੀ ਲੱਗ ਪਏ ਕਰਨ ਪੁਰਖ ਵਿਧਾਤਾ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਅੱਗੇ ਵੇਖਿਓ ਰੁਹਾਓ ਦੀ
अब मोहे राम जसो मन गायो पयो परगास सदा सुख मन में है सतगुर पूरा पायो
सतगुरु पूरा मिल गया चानन हो गया परगास मतलब चानन हो गया ते सदा मेरा मन सुखी हो गया चानन हो गया सुखी हो गया सतगुरु दी कृपा नाल हर वेले मन करके परमात्मा दा जस गाईदा हुण मन करके परमात्मा दा जस गाईदा जी मन करके ते जदों जदों तो मन करके मालक जी दा जस गाण लगे आ ओदू बाद सुख भी आ गया ते चानन भी हो गया मन भी आनंद च रहण लग पिया ते अकल भी आ गई चानन हो गया पता लग गया की गलत की ठीक है माड़े चंगे दा पता लग गया हुण सानू कोई ठग नहीं सकदा कोई सानू लुट नहीं सकदा समझ लग गई अकल आ गई पता लग गया हां जी
गुण निदान रिद भीतर वसया ता दुख परम पौ भागा
गुण निदान गुणा दा खजाना जदों दा मेरे अंदर वस गया ना अंदर रिद भीतर वसया रिद गुणा दा खजाना गुरबाणी नाल प्यार पिया जदों तो ते जदों दा मेरे अंदर वस गया फिर दुख भरम सब खत्म हो गया ते भरम ही बड़े करदे सी अगे ते इदां ही कही जांदे सी ओए वीरवार सिर ना नहाओ बुद्ध कम शुद्ध हुंदा है बिल्ली लंघ गई फलाने ने आवाज मार ली कम खराब ना हो जाए इदां ही डरी जांदे रहिंदे सी पर हुण जदों तो परमात्मा नाल इक नाल जुड़ गए आ ओदू बाद कोई भरम नहीं रहा कोई डर नहीं रहा हुण कुछ भी पहला ही डरदे डुरदे रहे हुण नहीं डर लगदा पहला इदां ही कही जांदे सी उत्थे मत्था टेक आओ उत्थे ना इदां हो जाए उत्थे भी मत्था टेक आओ उत्थे भी मत्था टेक आओ हुण सारे डर डुर निकल गए हुण प्रका हुण ऐसा चानण होया ऐसी कृपा होई हुण कोई डर नहीं लगदा सब दुख सब तकलीफां भरम मन दे खत्म हो गए सब डर डुर चुके गए एवें डरी जांदे रहिंदे सी एवें क्योंकि बंदा बिना गल तो ही डरदा रहिंदा भाई आप ही भरम जाल पाल के बैठा होया हर वेले डरदा रहिंदा हर वेले घबराई जांदा है आप ही डरी जांदा है अज दिन ही एक परिवार मैनूं मिलिया सी उह गल करदे सी कहिंदे जी साडे उत्थे एक बाबा रहिंदा जी उह सानूं जुड़न ही नहीं दिंदा उह सानूं परमात्मा नाल जुड़ नहीं देंदा उह पता नहीं की रिद्धियां सिद्धियां ने किवें काम खराब कर देंदा मैं कहा भाई ना गुरबाणी च लिखिया करन कारण प्रभ एक है परमात्मा तो बिना कोई शक्ति नहीं तू दरिया उह सब तुझ ही माहे तुझ बिन दूजा उह तुहानू कोई कहिंदे मार ना दवे सानू मैं कहा मारे रख है एको आप मानस के किश बंदे दे हाथ नहीं परमात्मा दे हाथ है सारा कुछ परमात्मा ने खेड वरतौनी है सारी ओदे हाथ है इना दे हाथ नहीं मारना एवें ना डरो गुरबाणी च इदां लिखिया पर मैं हैरान होया ओह मां पुत्तां नूं मैं घट तो घट 10 एग्जाम्पलां बाणी दियां दित्तियां उहनां दा सुजिया ही रहा मूह ओवें चले गए वी लै सानूं दस्सिया ही कुछ नहीं सुजिया जिहा मूह लै के आए ते सुजिया जिहा मूह लै के लंघ गए गल मैं 10 एग्जाम्पलां दित्तियां खड़ा के मैं 5 मिंट लगातार बोलता रहा मैं कहा तुसीं वहम कर रहे हो भाई इदां हुंदा नहीं एवें ना डरो कोई नहीं कुछ कर सकता जे इदां होवे तुहाडे साह रोक देवे एवें ओहदे हथ की है ओहदे आप साह परमात्मा चलाण वाला है एवें ना डरो कुछ नहीं करदा बस फिर उवें ही डरे इन्ने डरे होए ते इन्ना गहरे तल ते उहनां दे अंदर डर बह गया ਵੀ ਚੁੱਪ ਕਰਕੇ ਚਲੇ ਗਏ ਮੁੰਡੇ ਦਾ ਸਾਡੇ ਦਾ ਵਿਆਹ ਨਹੀਂ ਹੁੰਦਾ ਉਹ ਭਾਨੀ ਮਾਰ ਦਿੰਦਾ ਮੈਂ ਕਿਹਾ ਭਾਨੀ ਕਿਵੇਂ ਮਾਰ ਦਿੰਦਾ ਬਸ ਪਤਾ ਨਹੀਂ ਉੱਥੇ ਬੈਠਾ ਬੈਠੇ ਕੁਝ ਕਰ ਦਿੰਦਾ ਸਾਡਾ ਕੰਮ ਹੀ ਨਹੀਂ ਚੱਲਦਾ ਮੈਂ ਕਿਹਾ ਲੈ ਮੈਂ ਕਿਹਾ ਇਦਾਂ ਕੀ ਕਹਿੰਦੇ ਨਹੀਂ ਜੀ ਬਸ ਤੇ ਉਹ ਜਿਹੜੇ ਬੰਦੇ ਦੀ ਗੱਲ ਕਰਦੇ ਨੇ ਪਾਗਲ ਬੰਦਾ ਉਹ ਪਾਗਲ ਉਹਨੂੰ ਆਪ ਕੱਪੜੇ ਲੀੜੇ ਪਾਉਣ ਦਾ ਪਤਾ ਨਹੀਂ ਐਵੇਂ ਤੁਰਿਆ ਫਿਰਦਾ ਛੜਕਾਂ ਦੇ ਉੱਤੇ ਉਹਦੇ ਤੋਂ ਹੀ ਡਰੀ ਜਾਂਦੇ ਆ ਜਿਹੜੇ ਬੰਦੇ ਨੂੰ ਜਿਉਣ ਦਾ ਚੱਜ ਨਹੀਂ, ਕੱਪੜੇ ਪਾਉਣ ਦਾ ਚੱਜ ਨਹੀਂ, ਖਾਣ ਦਾ ਚੱਜ ਨਹੀਂ, ਉਹ ਤੈਨੂੰ ਕੀ ਕੀ ਵਿਗਾੜ ਦੇਗਾ ਤੇਰਾ? ਕਮਲੇ ਥਾਂ ਥਾਂ ਤੇ ਤੁਰੇ ਫਿਰਦੇ ਨੇ, ਉਹ ਕਮਲ ਕਮਲਾ ਬੰਦਾ ਤੇ ਉਹਨੂੰ ਬਾਬਾ ਬਣਾਈ ਫਿਰਦੇ ਨੇ ਸਾਰੇ। ਸਾਡਾ ਬਣੇਗਾ ਕੀ ਕਮਲਿਆਂ ਦਾ? ਇੱਥੇ ਕਮਲੇ ਜਿਹੜੇ ਕਮਲੇ ਉਹਨਾਂ ਨੂੰ ਬਾਬਾ ਮੰਨਦੇ ਆ ਲੋ। ਜਿੰਨਾ ਜ਼ਿਆਦਾ ਕਮਲ ਘੋਟੇ ਉਹਨਾਂ ਵੱਡਾ ਬਾਬਾ, ਜਿੰਨਾ ਕਮਲ ਜ਼ਿਆਦਾ ਘੋਟੇ ਉਹਨਾਂ ਵੱਡਾ ਬਾਬਾ। ਜੇ ਕਮਲ ਘੋਟੇ ਜਿੰਨਾ, ਕਮਲ ਘੋਟੀ ਜਾਈ, ਅਵਾ ਤਵਾ ਬੋਲੀ ਜਾਏ, ਵੱਡੀਆਂ ਵੱਡੀਆਂ ਗਾਲਾਂ ਕੱਢੀ ਜਾਏ, ਇੱਦਾਂ ਦੇ ਇੱਥੇ ਸਾਡੇ ਪੰਜਾਬ ਵਿੱਚ, ਤੁਹਾਡੇ ਇੱਧਰ ਦਾ ਤੇ ਚਲੋ ਪਤਾ ਨਹੀਂ, ਸਾਡੇ ਪੰਜਾਬ ਦੇ ਵਿੱਚ ਇੱਦਾਂ ਦੇ ਬਾਬੇ ਵੀ ਹੈ ਵੀ ਗਾਲਾਂ ਜਿੰਨੀਆਂ ਗਾਲਾਂ ਜ਼ਿਆਦਾ ਕੱਢੇ ਲੋਕੀ ਹੱਥ ਜੋੜਦੇ ਨੇ ਉਨੇ ਵੀ ਬੜੀ ਬਖਸ਼ਿਸ਼ ਕੀਤੀ। ਇਹ ਸੱਚ ਹੈ, ਝੂਠ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਾ ਸੱਚ ਕਹਿ ਰਿਹਾ। ਜਿੰਨੀਆਂ ਉਹ ਬੰਦੇ ਇੱਦਾਂ ਦੇ ਮਸਤ ਮੁਸਤ ਹੈ ਨੇ, ਸ਼ਰਾਬਾਂ ਪੀਂਦੇ ਆ, ਬੀੜੀਆਂ ਮੂੰਹ ਦੇ ਵਿੱਚ ਤੁੰਨੀਆਂ ਹੋਈਆਂ ਨੇ, ਅਫੀਮ ਖਾਂਦੇ ਆ, ਨੱਚਣ ਵਾਲੇ ਉਹਨਾਂ ਸਾਹਮਣੇ ਨੱਚੀ ਜਾਂਦੇ ਆ, ਤਾੜੀਆਂ ਕਵਾਲੀਆਂ ਚੱਲਦੀਆਂ ਨੇ, ਸਾਰੀ ਸਾਰੀ ਰਾਤ ਨਾਚ ਚੱਲਦਾ, ਭੈੜੀਆਂ ਭੈੜੀਆਂ ਗਾਲਾਂ ਆਪਣੇ ਚੇਲਿਆਂ ਨੂੰ ਕੱਢਦੇ ਆ, ਤੇ ਉਹ ਕਮਲਿਆਂ ਵਾਂਗੂ ਹੱਥ ਜੋੜੀ ਜਾਣਗੇ। ਬਾਬਾ ਜਿੱਡੀ ਵੱਡੀ ਗਾਲ ਕੱਢਦਾ ਉਹਨੂੰ ਓਡੀ ਵੱਡੀ ਬਖਸ਼ਿਸ਼ ਮੰਨ ਕੇ ਕਰ ਵੀ ਅੱਜ ਮੈਨੂੰ ਬੜੀ ਮੋਟੀ ਗਾਲ ਕੱਢੀ ਹੈ, ਇਹ ਤਾਂ ਮਤਲਬ ਵੀਜ਼ਾ ਮੇਰਾ ਪੱਕਾ ਹੈ ਕਮਲਾ। ਤੇ ਵੀਜ਼ਾ ਤੇਰਾ ਪੜ੍ਹਾਈ ਨੇ ਲਾਉਣਾ ਕਿ ਤੇਰੇ ਗਾਲ ਨੇ ਲਾਉਣਾ? ਤੈਨੂੰ ਵੀਜ਼ਾ ਤੇਰੀ ਪੜ੍ਹਾਈ ਕਰਕੇ ਲੱਗਣਾ ਤੇਰਾ ਵੀਜ਼ਾ? ਕਮਲਿਆ ਆਪਣੀ ਮਿਹਨਤ ਨੂੰ ਕਿਉਂ ਜ਼ੀਰੋ ਕਰੀ ਜਾਂਦਾ? ਇੰਨੇ ਸਾਲ ਗਾਲ ਦਿੱਤੇ ਆ ਤੂੰ, ਇੰਨੇ ਸਾਲ ਕਿਉਂ ਗਾਲੇ? ਜੇ ਗਾਲ ਨਾਲ ਹੀ ਕਿਰਪਾ ਹੋਣੀ ਸੀ, ਦੋ ਚਾਰ ਗਾਲਾਂ ਭਾਪੇ ਆਪਣੇ ਨੂੰ ਵੀ ਕਢਾ ਦੇ ਵੀ ਉਹ ਵੀ ਜਾਏ ਤੇਰੇ ਨਾਲ ਵੀਜ਼ਾ, ਉਹਦਾ ਵੀ ਤੈਨੂੰ ਪੜ੍ਹਾਈ ਤੋਂ ਬਿਨਾਂ ਹੀ ਲੱਗ ਜਾਏ ਉਹਦਾ ਹੈ ਕਮਲਾ। ਇੰਨੇ ਬੌਲੇ ਹੋਏ ਫਿਰਦੇ ਆ ਜੀ, ਇੰਨੇ ਕਮਲੇ ਹੋਏ ਫਿਰਦੇ ਆ ਅਸੀਂ। ਸੋਟਾ ਹੱਥ 'ਚ ਫੜਦਾ ਬਾਬਾ, ਜਿੰਨਾ ਜ਼ਿਆਦਾ ਕੁੱਟਦਾ ਉਨਾ ਹੀ ਖੜੇ ਰਹਿੰਦੇ ਨੇ, ਵੀ ਖਾਈ ਜਾਂਦੇ ਨੇ, ਕਹਿੰਦੇ ਚਲੋ ਜ਼ਿਆਦਾ ਕਿਰਪਾ ਕਰਦਾ। ਇਹੋ ਜਿਹੇ ਬੌਲੇ ਫਿਰਦੇ ਆ ਦੁਨੀਆਂ 'ਚ, ਬੌਲ ਮਾਰਦੇ, ਜਿੰਨਾ ਜ਼ਿਆਦਾ ਕਮਲ ਕੁੱਟਣ ਉਨਾ ਹੀ ਕਹਿੰਦੇ ਵੱਡੇ ਬਾਬੇ ਆ ਕਮਲੇ। ਸ਼ਰਾਬ ਦੀ ਬੋਤਲ ਲੈ ਕੇ ਏਦਾਂ ਝੁੱਗੀਆਂ ਜਿਹੀਆਂ ਦੇ ਵਿੱਚ ਬੈਠਾ, ਉਹਦੇ ਅੱਗੇ ਸ਼ਰਾਬ ਦੀ ਬੋਤਲ ਲੈ ਕੇ ਸਾਰਾ ਸਾਰਾ ਦਿਨ ਏਦਾਂ ਹੀ ਬੈਠੇ ਰਹੀ, ਹੱਥ ਜੋੜ ਕੇ ਰੱਖਦੇ। ਉਹ ਪੀ ਵੀ ਜਾਂਦਾ, ਕੱਪੜੇ ਪਾਏ ਨਹੀਂ, ਵਾਲ ਵਾਹੇ ਨਹੀਂ, ਏਦਾਂ ਕਮਲਾ ਉੱਥੇ ਹੀ ਉੱਥੇ ਹੀ, ਤੇ ਸ਼ਰਾਬ ਦੀ ਏਦਾਂ ਹੀ। ਤੇ ਕਿਉਂ ਬੈਠਾ ਹੈ ਬੰਦਾ? ਕਹਿੰਦੇ ਸ਼ਾਇਦ ਕੋਈ ਸੱਟੇ ਦਾ ਨੰਬਰ ਬੋਲ ਦੇਵੇਗਾ। ਇਹ ਮੂੰਹ ਚੋਂ ਕੱਢੇ ਸਹੀ ਸ਼ਬਦ, ਏਦਾਂ ਹੀ ਸਮਾਂ ਸੋਹਣਾ। ਇਹ ਵਿਹਲੜ ਬੰਦੇ ਨਿਕੰਮੇ ਬੰਦਿਆਂ ਦਾ ਕੰਮ ਹੈ। ਆ ਤੁਹਾਡੇ ਇੱਥੇ ਜਾਂਦੇ ਆ, ਇੱਥੇ ਜਗ੍ਹਾ ਇੱਕ ਆਉਂਦੀ, ਉਹਦੇ ਟਾਈਮ ਪੀਸ ਚੜਾਉਂਦੇ ਨੇ ਲੋਕ, ਹੈ ਨਾ? ਕਿੱਥੇ ਹੈ ਭਲਾ, ਕਿੱਥੇ? ਸ਼ਾਬਾਦ ਲੈ ਜਾਂਦਾ, ਸਾਡਾ ਹੀ ਨਾ ਟਾਈਮ ਖਰਾਬ ਕਰਦੇ ਕਿਤੇ ਜਾਂਦਿਆਂ ਦਾ। ਟਾਈਮ ਪੀਸ ਚੜਾਉਂਦੇ ਨੇ ਵੀ ਇੱਥੇ ਟਾਈਮ ਚੰਗਾ ਆ ਜਾਂਦਾ, ਲੈ ਲਾ ਲਓ ਸਾਹਿਬ। ਜੇ ਤਾਂ ਟਾਈਮ ਚੰਗਾ ਹੁੰਦਾ ਹੋਵੇ ਇਲੈਕਸ਼ਨਾਂ ਦਾ, ਸਾਡੇ ਪੰਜਾਬ 'ਚ ਸਾਰੇ ਮੰਤਰੀ ਚੜਾ ਜਾਣ। ਇਹਨਾਂ ਨੂੰ ਕੀ ਲੋੜ ਹੈ? ਗਧਿਆਂ ਨੂੰ ਵੀ ਹੁਣ ਤੇ ਭਾਪਾ ਜੀ ਕਹਿੰਦੇ ਫਿਰਦੇ ਆ, ਬਾਪੂ ਬਾਪੂ ਕਰਦੇ ਫਿਰਦੇ ਆ, ਕਿੱਥੇ ਕਿੱਥੇ ਨੱਕ ਰਗੜਦੇ ਫਿਰਦੇ ਆ ਇਹ, ਤੇ ਟਾਈਮ 'ਚ ਟਾਈਮ ਵੀ ਚੜਾ ਦੇਣ ਨਾਲ ਇਹਨਾਂ ਨੂੰ ਕਦੇ ਸੋਨੇ ਦਾ ਚੜਾ ਦੇਣਗੇ, ਤੇ ਸੋਨੇ ਦੀਆਂ ਸੂਈਆਂ ਵਾਲਾ। ਕਦੇ ਸੋਚੋ ਵੀ ਇੱਦਾਂ ਕੰਮ ਚੱਲਦੇ ਨੇ ਕਦੇ? ਕਿਉਂ ਅਸੀਂ ਇਹੋ ਜਿਹੀਆਂ ਗੱਲਾਂ ਵਿੱਚ ਫਸੇ? ਕਹਿੰਦੇ ਟਾਈਮ ਪਿਆ, ਜਦੋਂ ਰੋਡ ਬਣਿਆ ਸੀ ਨਾ ਦਿੱਲੀ ਵਾਲਾ, ਤੇ ਇੱਕ ਕਬਰ ਆ ਗਈ ਸੀ ਜਗ੍ਹਾ, ਤੇ ਕਹਿੰਦੇ ਮੁਸਲਮਾਨਾਂ ਨੂੰ ਪੁੱਛ ਲਓ ਵੀ ਕਿਤੇ ਇਹਨਾਂ ਨੂੰ ਨੁਕਸਾਨ ਨਾ ਹੋਵੇ। ਮਲੇਰਕੋਟਲੇ ਗਏ ਪੁੱਛਣ ਵਾਸਤੇ, ਮਲੇਰਕੋਟਲੇ ਪੁੱਛਣ ਵਾਸਤੇ ਗਏ, ਕਹਿੰਦੇ ਜੀ ਕਬਰ ਆ ਗਈ, ਦੱਸੋ ਕਬਰ ਆ ਗਈ ਅੱਗੇ ਵੀ ਤੁਹਾਨੂੰ ਇਹ ਢਾਣੀ ਪੈਣੀ ਹੈ। ਉਹ ਕਹਿੰਦੇ ਸਾਨੂੰ ਪੁੱਛਣ ਦੀ ਲੋੜ ਨਹੀਂ, ਸਿੱਖਾਂ ਨੂੰ ਪੁੱਛ ਲਓ, ਕਹਿੰਦੇ ਅਸੀਂ ਤੇ ਜਾਂਦੇ ਹੀ ਨਹੀਂ ਕਬਰਾਂ ਤੇ, ਸਾਡੇ ਧਰਮ ਵਿੱਚ ਕਹਿੰਦੇ ਕਬਰਾਂ ਨੂੰ ਨਹੀਂ ਮੰਨਦੇ। ਜਿਹੜਾ ਬੰਦਾ ਕਬਰਾਂ ਨੂੰ ਮੰਨਦਾ ਉਹਨੂੰ ਸੱਚਾ ਮੁਸਲਮਾਨ ਨਹੀਂ ਕਿਹਾ ਜਾਂਦਾ। ਅਸੀਂ ਕਬਰਾਂ ਤੇ ਸਮਾਧਾਂ ਤੇ ਵਿਸ਼ਵਾਸ ਨਹੀਂ ਰੱਖਦੇ। ਕਬਰ ਕਹਿੰਦੇ ਮੁਸਲਮਾਨ ਦੀ, ਕਹਿੰਦੇ ਸਾਨੂੰ ਨਹੀਂ ਪਤਾ, ਇਹ ਸਿੱਖ ਜਾਂਦੇ ਨੇ ਮੱਥਾ ਟੇਕਦੇ ਨੇ, ਇਹਨਾਂ ਨੂੰ ਕੋਈ ਇਤਰਾਜ਼ ਨਾ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ। ਲੈ ਲਾ ਲਓ ਸਾਹਿਬ, ਸਿੱਖ ਇੱਥੇ ਇੰਨੇ ਗਿਰ ਗਏ ਅਸੀਂ, ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਰਾਮ, ਕਿਸੇ ਮੜੀਆਂ ਮਸਾਣੀਆਂ ਨੂੰ ਸਿੱਖ ਕਿੱਥੇ ਮੰਨਦੇ ਸੀ? ਦੁਬਦਾ ਨਾ ਪੜੋ, ਮੈਂ ਕਦੇ ਡਬਲ ਮਾਈਂਡਡ ਨਾ ਹੋਵਾਂ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਣ ਨਾ ਨਾ ਹੋਈ ਡਬਲ ਮਾਈਂਡਡ, ਕਦੀ ਦੋ ਚਿੰਤਾ ਨਾ ਹੋਈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੜਾ ਮਸਾਣ ਨਾ ਜਾਈ, ਮੈਂ ਨਹੀਂ ਜਾਂਦਾ ਮੜੀਆਂ ਮਸਾਣੀਆਂ ਤੇ, ਸਾਡੇ ਗੁਰੂ ਜੀ ਨੇ ਮੜੀਆਂ ਮਸਾਣੀਆਂ ਤੇ ਜਾਣ ਤੋਂ ਸਾਨੂੰ ਰੋਕਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਨਹੀਂ ਜਾਣਾ ਮੜੀਆਂ ਕਬਰਾਂ ਦੇ ਉੱਤੇ, ਸਾਨੂੰ ਰੋਕਿਆ, ਕਲੀਅਰਲੀ ਰੋਕਿਆ, ਸਿੱਧਾ ਰੋਕਿਆ, ਡਾਇਰੈਕਟ ਰੋਕਿਆ। ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਨ। ਇਹ ਭੁੱਲ ਕੇ ਵੀ ਨਹੀਂ ਮੰਨਣਾ ਇਹਨਾਂ ਚੀਜ਼ਾਂ ਨੂੰ, ਪਰ ਦੁੱਖ ਇਸ ਗੱਲ ਦਾ ਹੈ ਵੀ ਆਪਾਂ ਸਾਰੇ ਕਿਤੇ ਹੀ ਧੱਕੇ ਖਾਂਦੇ ਤੁਰੇ ਫਿਰਦੇ ਹਾਂ, ਆਪਾਂ ਸਾਰੇ ਕਿਤੇ ਧੱਕੇ ਖਾਂਦੇ ਤੁਰੇ ਫਿਰਦੇ ਹਾਂ। ਭਾਈ ਨਾ ਧੱਕੇ ਖਾਈਏ, ਪਰਮਾਤਮਾ ਨਾਲੋਂ ਜਿਹੜਾ ਬੰਦਾ ਗੁਰਬਾਣੀ ਨਹੀਂ ਸਮਝਦਾ, ਗੁਰਬਾਣੀ ਨਾਲ ਨਹੀਂ ਜੁੜਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਧੱਕੇ ਹੀ ਖਾਏ, ਕਹਿੰਦੇ ਕਰਮਾਂ ਦੇ ਧੱਕੇ ਲਿਖੇ ਆ, ਇਹਨੇ ਧੱਕੇ ਹੀ ਖਾਣੇ ਆ, ਧੱਕੇ ਹੀ ਖਾਏਗਾ ਇਹ ਧੱਕੇ, ਇਹਨੇ ਆਪਣੇ ਕਰਮਾਂ ਕਰਮ ਮਾੜੇ ਕਰਕੇ ਲਿਖ ਲਏ ਧੱਕੇ ਆਪਣੇ ਕਰਮਾਂ ਦੇ ਵਿੱਚ। ਆਪਾਂ ਪੜ੍ਹਦੇ ਕਬੀਰ ਡਗਮਾ ਕਿਆ ਕਰਹਿ ਕਹਾਂ ਡਲਾਵੇ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਤੂੰ ਪਰਮਾਤਮਾ ਦੇ ਨਾਮ ਦਾ ਰਸ ਪੀ, ਤੇ ਜੇ ਅਸੀਂ ਨਹੀਂ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਸੁਣਦੇ, ਜੇ ਸਤਿਗੁਰੂ ਜੀ ਦੇ ਬਚਨਾਂ ਨਾਲ ਨਹੀਂ ਆਪਾਂ ਜੁੜਦੇ, ਗੁਰਬਾਣੀ ਨਾਲ ਨਹੀਂ ਜੁੜਦੇ, ਗੁਰਬਾਣੀ ਨਹੀਂ ਪੜ੍ਹਦੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ,
ਚੋਟਾਂ ਖਾਵੇ,
ਕਹਿੰਦੇ ਧੱਕੇ ਹੀ ਖਾਏਗਾ, ਫਿਰ ਉਹਦੇ ਧੱਕੇ ਹੀ ਨੇ। ਵਿਛੜ ਕੇ ਜਿਹੜਾ ਬੰਦਾ ਗੁਰੂ ਦੇ ਬਚਨਾਂ ਤੋਂ ਬਾਹਰ ਚੱਲਦਾ ਹੈ ਫਿਰ ਧੱਕੇ ਹੀ ਖਾਏਗਾ, ਧੱਕੇ ਖਾਂਦਾ ਖਾਂਦਾ ਹੀ ਖਤਮ ਹੋ ਜਾਏਗਾ। ਧੱਕੇ ਧੱਕੇ ਨਾ ਖਾਈਏ, ਐਵੇਂ ਚੋਟਾਂ ਨਾ ਖਾਈਏ, ਗੁਰਬਾਣੀ ਨਾਲ ਜੁੜੀਏ, ਧੱਕਿਆਂ ਤੋਂ ਬਚ ਜਾਈਏ, ਧੱਕਿਆਂ ਤੋਂ ਚੋਟਾਂ ਨਾ ਖਾਈਏ। ਬੜੇ ਇਦਾਂ ਦੇ ਫਿਰਦੇ ਧੱਕੇ ਖਾਣੇ ਇਹਨਾਂ ਭਰਮਾਂ ਵਿੱਚੋਂ, ਦੁੱਖਾਂ ਦੁੱਖ ਤੇ ਭਰਮ ਕਹਿੰਦੇ ਮਹਾਰਾਜ ਕਹਿੰਦੇ ਸਭ ਖਤਮ ਹੋ ਗਏ, ਹੁਣ ਕੋਈ ਭਰਮ ਨਹੀਂ ਮਨ ਵਿੱਚ ਰਿਹਾ, ਕੋਈ ਡਰ ਨਹੀਂ ਰਿਹਾ, ਸਭ ਭਰਮ ਨਿਕਲ ਗਏ, ਡਰ ਨਿਕਲ ਗਏ, ਹੁਣ ਮਨ ਸਦਾ ਆਨੰਦ 'ਚ ਰਹਿੰਦਾ, ਹੁਣ ਸਦਾ ਸਦਾ ਚੜ੍ਹਦੀ ਕਲਾ ਵਿੱਚ ਰਹੀਦਾ, ਹੁਣ ਡਰ ਡੁਰ ਨਹੀਂ ਲੱਗਦਾ ਕਿਸੇ ਤੋਂ, ਹੁਣ ਨਹੀਂ ਘਬਰਾਈਦਾ। ਇੰਨਾ ਸਟਰੋਂਗ ਹੋ ਜਾਂਦਾ ਬੰਦਾ, ਕਿਹੜਾ ਨਾਰੀਅਲ ਕਹਿੰਦੇ ਛੱਡੋ ਆਹ ਟੂਣਾ ਕੀਤਾ ਪਿਆ, ਲੰਘ ਚੱਲੋ, ਕਬਰ ਆ ਗਈ, ਕਹਿੰਦੇ ਕੋਈ ਨਹੀਂ, ਫਲਾਣੇ ਨੇ ਇੱਦਾਂ ਕਰਤਾ, ਕਹਿੰਦਾ ਪਰਵਾਹ ਹੀ ਕੋਈ ਨਹੀਂ, ਕਾਲਾ ਜਾਦੂ ਕਹਿੰਦੇ ਪਰੇ ਲੈ ਜਾਓ, ਕੋਈ ਚੀਜ਼ ਨਹੀਂ। ਫਿਰ ਐਡਾ ਸਟਰੋਂਗ ਹੈ, ਇੱਕ ਦਿਨ ਮੌਤ ਸਾਹਮਣੇ ਆ ਕੇ ਖੜ ਜਾਂਦੀ, ਕਹਿੰਦੇ ਕੋਈ ਪਰਵਾਹ ਨਹੀਂ, ਕੋਈ ਡਰ ਨਹੀਂ, ਕਹਿੰਦੇ ਕੋਈ ਡਰ ਨਹੀਂ। ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ, ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ। ਅੱਜ ਵਾਲੇ ਦਿਨ ਤਕਰੀਬਨ 9 ਅਕਤੂਬਰ 1992 ਵਿੱਚ, 9 ਅਕਤੂਬਰ 1992 ਸਵੇਰੇ 4 ਵਜੇ ਫਾਂਸੀ ਦਿੱਤੀ ਗਈ ਸੀ, ਸਵੇਰੇ 4 ਵਜੇ ਫਾਂਸੀ ਦਿੱਤੀ ਉਹਨਾਂ। ਭਾਈ ਹਰਜਿੰਦਰ ਸਿੰਘ ਜਿਹੜਾ ਜਿਹਨੂੰ ਆਪਾਂ ਜਿੰਦਾ ਸੁੱਖਾ ਕਹਿ ਦਿੰਦੇ, ਜੋੜੀ ਸ਼ਹੀਦੀਆਂ ਤੇ ਬਹੁਤ ਹੋਈਆਂ ਨੇ ਪਰ ਕੁਛ ਐਸੇ ਹੋਏ ਆ ਜਿਨ੍ਹਾਂ ਐ ਕਹਿ ਲਓ ਵੀ ਬੜਾ ਸਪਿਰਿਟ ਭਰਿਆ, ਜੋਸ਼ ਭਰਿਆ ਕੌਮ ਵਿੱਚ। ਬਹੁਤਾ ਵਿਸਥਾਰ ਤੇ ਨਹੀਂ ਜਾਂਦੇ, ਸਿਰਫ ਇੰਨੀ ਕੁ ਗੱਲ ਕਰ ਲਈਏ। ਭਾਈ ਹਰਜਿੰਦਰ ਸਿੰਘ ਦੇ ਪਿਤਾ ਦਾ ਨਾਂ ਗੁਲਜ਼ਾਰ ਸਿੰਘ ਸੀ, ਭਾਈ ਗੁਲਜ਼ਾਰ ਸਿੰਘ, ਤੇ ਮਾਤਾ ਗੁਰਨਾਮ ਕੌਰ ਹੈ, ਪਿੰਡ ਗਦਲੀ ਅੰਮ੍ਰਿਤਸਰ ਦੇ ਵਿੱਚ ਪੈਂਦਾ, ਪਿੰਡ ਅੰਮ੍ਰਿਤਸਰ ਜ਼ਿਲ੍ਹਾ ਹੈ। ਤੇ ਭਾਈ ਸੁਖਦੇਵ ਸਿੰਘ ਦਾ ਜਿਹੜਾ ਪਿੰਡ ਸੀ ਇਹ ਚੱਕ ਨੰਬਰ 11 ਤਹਿਸੀਲ ਕਰਨਪੁਰ ਜ਼ਿਲ੍ਹਾ ਗੰਗਾਨਗਰ, ਮਾਤਾ ਸੁਰਜੀਤ ਕੌਰ ਤੇ ਪਿਤਾ ਮਹਿੰਗਾ ਸਿੰਘ ਸੀ ਇਹਨਾਂ ਦਾ, ਪਿਤਾ ਮਹਿੰਗਾ ਸਿੰਘ ਸੀ। ਇਹਨਾਂ ਨੇ ਜਨਰਲ ਵੈਦਿਆ ਨੂੰ ਗੱਡੀ ਚੜਾਇਆ ਪੂਨੇ ਵਿੱਚ ਜਾ ਕੇ 16 ਅਗਸਤ 1986 ਦੇ ਵਿੱਚ ਇਹਨਾਂ ਨੇ ਪੂਨੇ ਦੇ ਵਿੱਚ ਜਾ ਕੇ, ਜਿਹਨੇ ਹਰਿਮੰਦਰ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਆਇਆ ਜਨਰਲ ਵੈਦਿਆ, ਉਹਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ। ਇਹਨੂੰ ਆਪਾਂ ਸ਼ਬਦ ਵਰਤੀਏ ਬਦਲਾ ਲਿਆ, ਮਾਫ ਕਰਨਾ, ਇਹ ਬਦਲਾ ਲੈਣਾ ਨਹੀਂ ਹੁੰਦਾ, ਬਦਲਾ ਜਿਹੜਾ ਹੈ ਨਾ ਇਹ ਸਿੱਖਾਂ ਵਿੱਚ ਨਹੀਂ, ਸਿੱਖ ਬਦਲਾ ਨਹੀਂ ਲੈਂਦੇ, ਜੇ ਸਿੱਖ ਬਦਲਾ ਲੈਣ ਫਿਰ ਉਹਦਾ ਸਾਰਾ ਟੱਬਰ ਮਾਰਦੇ, ਬਦਲਾ ਲੈਣ ਵਾਲੀ ਗੱਲ ਹੁੰਦੀ, ਜਿੰਨੇ ਉਹਨਾਂ ਨੇ ਮਾਰੇ ਉਹਨੇ ਮਾਰਦੇ ਜਾ ਕੇ। ਜੇ ਬੀਬੀ ਇੰਦਰਾ ਨੂੰ ਵੀ ਗੋਲੀ ਵੱਜੀ ਹੈ ਨਾ, ਇੰਦਰਾ ਨੂੰ ਗੋਲੀ ਮਾਰੀ ਹੈ ਤੇ ਉਹਦੇ ਸਾਰੇ ਟੱਬਰ ਨੂੰ ਨਹੀਂ ਮਾਰਿਆ, ਉਹਦੇ ਪੁੱਤ ਨੂੰ ਨਹੀਂ ਮਾਰਿਆ, ਉਹਦੀ ਨੂੰਹ ਨੂੰ ਨਹੀਂ ਮਾਰਿਆ, ਉਹਦੇ ਪੋਤਿਆਂ ਨੂੰ ਨਹੀਂ ਮਾਰਿਆ। ਕਰਨੀ ਦਾ ਫਲ ਭੁਗਤਾਉਂਦੇ ਨੇ, ਬਦਲਾ ਸ਼ਬਦ ਨਹੀਂ। ਸਿੱਖਾਂ 'ਚ ਬਹੁਤ ਫਰਕ ਹੈ, ਸਾਡੇ ਸਿਧਾਂਤਾਂ ਦਾ ਬੜਾ ਫਰਕ ਹੈ। ਬਦਲੇ ਦੀ ਭਾਵਨਾ ਸਾਡੇ ਵਿੱਚ ਨਹੀਂ। ਕਰਨੀ ਦਾ ਫਲ ਭੁਗਤਾਇਆ ਉਹਨੂੰ ਜਾ ਕੇ। ਜਿਸ ਵੇਲੇ ਉਹ ਗੱਡੀ ਦੇ ਵਿੱਚ ਬਾਜ਼ਾਰ ਵਿੱਚ ਗਿਆ ਸੀ ਨਾ, ਤੇ ਉਹਦੇ ਘਰ ਵਾਲੀ ਉਹਦੇ ਨਾਲ ਹੀ ਬੈਠੀ ਸੀ, ਤੇ ਜਦੋਂ ਉਹਨੂੰ ਗੋਲੀ ਵੱਜਣ ਲੱਗੀ, ਇਹ ਕਿਹਾ ਸੀ ਕਹਿੰਦੇ ਪਰੇ ਹਟ ਜਾ ਬੀਬੀ ਤੂੰ ਪਰੇ ਹਟ ਜਾ, ਇਹਦੇ ਨਾਲ ਵੈਰ ਹੈ ਸਾਡਾ, ਇਹਨੇ ਸਾਡੇ ਨਾਲ ਧੱਕਾ ਕੀਤਾ ਹੈ, ਇਹਨੇ ਮਾਸੂਮਾਂ ਦੀ ਜਾਨ ਲਈ ਹੈ। 40 ਗੁਰਦੁਆਰਿਆਂ ਤੇ ਅਟੈਕ ਹੋਇਆ, ਇੱਕ ਗੁਰਦੁਆਰੇ ਤੇ ਨਹੀਂ, ਹਰਿਮੰਦਰ ਸਾਹਿਬ ਤੇ ਨਹੀਂ, 40 ਤੇ। ਹਰਿਮੰਦਰ ਸਾਹਿਬ ਦੇ ਵਿੱਚ ਤੇ ਕਹਿੰਦੇ ਸੀ ਕਿ ਬਾਬਾ ਜਰਨੈਲ ਸਿੰਘ ਜਾਂ ਉਹਨਾਂ ਦੇ ਸਾਥੀ ਸੀ ਹਰਿਮੰਦਰ ਸਾਹਿਬ ਦੇ ਵਿੱਚ, ਪਰ ਬਾਕੀ ਦੇ ਜਿਹੜੇ ਗੁਰਦੁਆਰੇ ਸੀ ਉੱਥੇ ਕੌਣ ਸੀ? ਇਹ ਕਹਿੰਦੇ ਉੱਥੇ ਖਾੜਕੂ ਸਿੰਘ ਸੀ, ਉੱਥੇ ਕਿਹੜੇ ਅੱਤਵਾਦੀ, ਕਿਹੜੇ ਖਾੜਕੂ ਬੜੇ ਹੋਏ ਸੀ, ਕਿਹੜੇ ਸਿੰਘ ਸੀ? ਐਡਾ ਵੱਡਾ ਧੱਕਾ, ਐਡਾ ਵੱਡਾ ਜ਼ਬਰ, ਐਡਾ ਵੱਡਾ ਘੱਲੂਘਾਰਾ ਹੋਇਆ, ਧੱਕਾ ਕੀਤਾ ਗਿਆ ਇੱਕ ਡਰਾਉਣ ਵਾਸਤੇ ਕਿ ਆਪਣੀਆਂ ਮੰਗਾਂ ਕਦੇ ਮੁੜ ਕੇ ਮੰਗ ਨਾ ਸਕਣ। ਤੇ ਸੱਚ ਵੀ ਇਹੋ ਹੀ ਹੈ, ਉਦੋਂ ਬਾਅਦ ਸਿੱਖ ਸਿਰ ਨਹੀਂ ਚੁੱਕ ਸਕੇ। ਅੱਜ ਤੱਕ ਥੋੜੇ ਬਹੁਤ ਰੌਲਾ ਪਾਉਂਦੇ ਨੇ, ਇੰਨੇ ਇਹਨਾਂ ਨੇ ਰੌਲਾ ਪਾ ਕੇ ਇਦਾਂ ਦਾ ਕੁਝ ਕਰਕੇ ਡਰਾਤੇ ਐ, ਉਦੋਂ ਬਾਅਦ ਆਪਣੀਆਂ ਮੰਗਾਂ ਲਈ ਚੁੱਪ ਕਰ ਗਏ। 17 ਮਤੇ ਅਨੰਦਪੁਰ ਸਾਹਿਬ ਵਾਲੇ ਹੁਣ ਕਿਉਂ ਨਹੀਂ ਮੰਗਦੇ ਭਲਾ? 17 ਮਤੇ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਦਾ ਮਤਾ ਹੁਣ ਕਿਉਂ ਨਹੀਂ ਮੰਗਦੇ? ਖਤਮ ਹੀ ਹੋ ਗਿਆ, ਇੰਨਾ ਡਰਾਇਆ, ਇੰਨਾ ਡਰਾਉਣਾ ਚਾਹੁੰਦੇ ਸੀ, ਇੰਨਾ ਕਤਲੇਆਮ ਕੀਤਾ, ਚੁੱਕ ਚੁੱਕ ਕੇ ਨੌਜਵਾਨੀ ਨੂੰ ਮਾਰਿਆ, ਇੰਨਾ ਧੱਕਾ ਕੀਤਾ, ਬੜੀਆਂ ਧੀਆਂ ਭੈਣਾਂ ਨਾਲ ਬੇਪੱਤੀ ਹੋਈ। ਤੇ ਉਹਦਾ ਫਿਰ ਜਾ ਕੇ ਇਹ ਭਾਈ ਹਰਜਿੰਦਰ ਸਿੰਘ ਨੇ ਤੇ ਭਾਈ ਸੁਖਦੇਵ ਸਿੰਘ ਨੇ ਉਹਦੀ ਕਰਨੀ ਦਾ ਫਲ ਭੁਗਤਾਇਆ, ਕਰਨੀ ਦਾ ਫਲ ਭੁਗਤਾਇਆ। ਬਾਕੀ ਪਰਿਵਾਰ ਨੂੰ ਕੁਛ ਨਹੀਂ ਕਿਹਾ, ਬਸ ਉਹਦੇ ਨਾਲ ਇਕੱਲੇ ਨਾਲ, ਇਕੱਲੇ ਉਹਦੇ ਬਾਕੀ ਟੱਬਰ ਨੂੰ ਕੁਛ ਨਹੀਂ ਕਿਹਾ। ਤੇ ਬਿਲਕੁਲ ਇਸੇ ਤਰ੍ਹਾਂ ਬੀਬੀ ਇੰਦਰਾ ਦੇ ਵੀ ਇਦਾਂ ਹੀ ਹੋਇਆ, ਇੰਦਰਾ ਦੇ ਵੀ ਪਰਿਵਾਰ ਨੂੰ ਕੁਛ ਨਹੀਂ ਕਿਹਾ, ਉਹਦੀ ਕਰਨੀ ਦਾ ਫਲ ਭੁਗਤਾਇਆ ਸਿੱਖਾਂ ਨੇ। ਦੱਦਾ ਦੋਸ਼ ਨਾ ਦਿਓ ਕਿਸ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਤੇ ਫਿਰ ਉਹਨਾਂ ਦੋਵੇਂ ਸਿੰਘਾਂ ਨੂੰ ਬਾਅਦ ਵਿੱਚ ਫੜਿਆ ਗਿਆ, ਗ੍ਰਿਫਤਾਰ ਹੋਏ, ਫਿਰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਇਤਿਹਾਸ ਇਹ ਦੱਸਦਾ ਹੈ, ਇਹ ਕੋਈ ਬਹੁਤਾ ਪੁਰਾਣਾ ਨਹੀਂ ਸਾਡਾ ਇਤਿਹਾਸ ਹੈ ਇਹ, ਕਿ ਉਹਨਾਂ ਸਿੰਘਾਂ ਨੂੰ ਜਿੱਦਣ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ, ਉਹਨਾਂ ਨੇ ਇਕਬਾਲ ਕੀਤਾ ਸੀ, ਬਿਆਨ ਆਪਣੇ ਆਪ ਦਿੱਤਾ ਸੀ ਵੀ ਅਸੀਂ ਆਹ ਕੰਮ ਕੀਤਾ ਹੈ, ਸਾਨੂੰ ਬੜਾ ਵੱਡਾ ਦੁੱਖ ਸੀ, ਸਾਡੇ ਅੰਦਰ ਚੀਸ ਸੀ, ਸਾਨੂੰ ਸੱਟ ਵੱਜੀ ਸੀ, ਸਾਨੂੰ ਦਰਦ ਸੀ, ਅਸੀਂ ਇਹ ਕੀਤਾ ਹੈ, ਸ਼ਰੇਆਮ ਜੱਜ ਦੇ ਸਾਹਮਣੇ ਮੰਨਿਆ। ਤੇ ਜਦੋਂ ਉਹਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਹਨਾਂ ਨੂੰ, ਉਸੇ ਵੇਲੇ ਇਹਨਾਂ ਦੋਵਾਂ ਨੇ ਗੱਜ ਕੇ ਜਕਾਰੇ ਲਾਏ, ਕਚਹਿਰੀ ਗੂੰਜਣ ਲੱਗ ਪਈ। ਇਹ ਕਹਿੰਦੇ ਸਾਨੂੰ ਬੜੀ ਖੁਸ਼ੀ ਹੈ। ਤੇ ਸ਼ਾਮ ਵੇਲੇ ਜਦੋਂ ਗਏ, ਇਹਨਾਂ ਨੇ ਸਾਰੀ ਜੇਲ੍ਹ ਦੇ ਵਿੱਚ ਲੱਡੂ ਵੰਡੇ, ਲੱਡੂ ਵੰਡੇ। ਆਖਰੀ ਸਮੇਂ ਤੱਕ ਚਿੱਠੀਆਂ ਆਉਂਦੀਆਂ ਰਹੀਆਂ, ਉਹਨਾਂ ਚਿੱਠੀਆਂ ਦੇ ਵਿੱਚ ਇਹੀ ਕਹਿੰਦੇ ਰਹੇ ਅਸੀਂ ਚੜ੍ਹਦੀ ਕਲਾ ਵਿੱਚ। ਤੇ ਉਹਨਾਂ ਦੋਨਾਂ ਵੀਰਾਂ ਦੀਆਂ ਆਪਾਂ ਫੋਟੋਆਂ ਵੇਖਦੇ ਹਾਂ, ਜੇਲ੍ਹਾਂ ਦੀਆਂ ਫੋਟੋਆਂ ਵੇਖਿਓ, ਕਦੇ ਕਦੇ ਪੈਂਟ ਸ਼ਰਟ ਪਾ ਕੇ, ਕਦੇ ਕੁੜਤਾ ਪਜਾਮਾ ਪਾ ਕੇ, ਕਦੇ ਚੋਲਾ ਪਾ ਕੇ, ਬੜੇ ਸੋਹਣੇ ਸੋਹਣੇ ਤਰੀਕੇ ਨਾਲ ਉਹ ਪੋਜ ਬਣਾ ਰਹੇ ਆ, ਬੜੇ ਸੋਹਣੇ ਸੋਹਣੇ ਤਰੀਕੇ ਨਾਲ ਦੋਵੇਂ ਭਰਾ ਫੋਟੋਆਂ ਖਿਚਾਉਂਦੇ ਆ। ਲੱਗਦਾ ਹੀ ਨਹੀਂ ਉਹਨਾਂ ਦੇ ਚਿਹਰੇ ਨੂੰ ਵੇਖ ਕੇ ਵੀ ਇਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਇਹਨਾਂ ਨੂੰ ਫਾਂਸੀ ਦਿੱਤੀ ਗਈ ਹੈ। ਕਦੇ ਗੁਟਕਾ ਸਾਹਿਬ ਫੜ ਕੇ ਬੈਠੇ ਹੈ, ਪੋਥੀਆਂ ਫੜ ਕੇ ਬੈਠੇ ਹੈ। ਅੱਜ ਬੜੇ ਨੌਜਵਾਨ ਨੇ ਜਿਹੜੇ ਕਹਿੰਦੇ ਸੁੱਖਾ ਜਿੰਦਾ ਦੇ ਵਾਰਸ ਆ, ਤੇ ਪੋਥੀਆਂ ਕੌਣ ਫੜੇਗਾ? ਜਿਹੜੀ ਬਾਣੀ ਉਹ ਪੜ੍ਹਦੇ ਸੀ ਉਹ ਕੌਣ ਪੜ੍ਹੇਗਾ? ਜਿਹੜੀ ਅਕਲ ਗੁਰੂ ਗ੍ਰੰਥ ਸਾਹਿਬ ਤੋਂ ਉਹਨਾਂ ਨੇ ਲਈ ਸੀ ਉਹ ਕਿਵੇਂ ਲਵਾਂਗੇ ਆਪਾਂ? ਹਰ ਬੰਦਾ ਕਹਿੰਦਾ ਅੱਛਾ, ਕੌਮ ਲਈ ਇਦਾਂ ਵੀ ਕੀਤਾ ਜਾ ਸਕਦਾ ਹੈ, ਸੱਚ ਦੇ ਲਈ ਇਦਾਂ ਵੀ ਹੋ ਸਕਦਾ ਹੈ। ਪਰ ਜਿੱਥੋਂ ਉਹਨਾਂ ਨੇ ਸਪਿਰਿਟ ਲਿਆ, ਜਿੱਥੋਂ ਜੋਸ਼ ਲਿਆ, ਜਿੱਥੋਂ ਉਹਨਾਂ ਨੂੰ ਇਹ ਹੌਸਲਾ ਮਿਲਿਆ, ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂ ਨਹੀਂ ਪੜ੍ਹਦੇ? ਉਹਨਾਂ ਦੇ ਚੋਲੇ ਦੀ ਨਕਲ ਕਰਦੇ ਆ, ਪੋਥੀ ਦੀ ਨਕਲ ਕਿਉਂ ਨਹੀਂ ਕਰਦੇ? ਉਹ ਬਾਣੀ ਅਸੀਂ ਵੀ ਪੜ੍ਹੀਏ, ਸਾਨੂੰ ਵੀ ਜਿਉਣ ਦਾ ਚੱਜ ਆਵੇ। ਉਹਨਾਂ ਵੀਰਾਂ ਨੇ ਬਾਣੀ ਪੜ੍ਹੀ ਤੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਹੱਸ ਕੇ ਸ਼ਹੀਦ ਹੋਏ। ਜਿਵੇਂ ਭਾਈ ਸਤਵੰਤ ਸਿੰਘ ਨੇ ਕਿਹਾ ਸੀ ਆਪਣੇ ਬਾਪੂ ਨੂੰ, ਕਹਿੰਦਾ ਪਿਤਾ ਜੀ ਜਦੋਂ ਬਾਹਰ ਜਾਏਗਾ ਨਾ, ਭਾਈ ਸਤਵੰਤ ਸਿੰਘ ਨੇ, ਤੁਸੀਂ ਕੈਸਟ ਸੁਣੀ ਹੋਣੀ ਆ, ਅਨੋਖਾ ਵਿਆਹ, ਸਾਡੀ ਇੱਕ ਕੈਸਟ ਹੈ ਬਹੁਤ 3-4 ਸਾਲ ਪੁਰਾਣੀ ਹੈ, ਅਨੋਖਾ ਵਿਆਹ, ਜਿਹਨੇ ਨਹੀਂ ਸੁਣੀ ਜ਼ਰੂਰ ਸੁਣਿਓ। ਉਹਦੇ ਵਿੱਚ ਮੈਂ ਭਾਈ ਸਤਵੰਤ ਸਿੰਘ ਦਾ ਸਾਰਾ ਜ਼ਿਕਰ ਕੀਤਾ, ਉਹਦੇ ਘਰ ਵਾਲੀ ਨੇ ਫੋਟੋ ਨਾਲ ਵਿਆਹ ਕਰਾਇਆ ਸੀ, ਤਸਵੀਰ ਦੇ ਨਾਲ ਵਿਆਹ ਕਰਾਇਆ ਬੀਬੀ ਨੇ, ਬਹੁਤ ਕੁਰਬਾਨੀ ਵਾਲੀ ਉਹ ਭੈਣ ਹੋਏਗੀ ਜਿਹਨੇ ਤਸਵੀਰ ਦੇ ਨਾਲ ਸ਼ਾਦੀ ਕਰਾਈ, ਵਿਆਹ ਕਰਾਇਆ ਵੀ ਮੇਰੀ ਮੁਲਾਕਾਤ ਹੋ ਸਕੇਗੀ, ਮੁਲਾਕਾਤ ਉਹਨਾਂ ਨੇ ਫੇਰ ਨਹੀਂ ਹੋਣ ਦਿੱਤੀ। ਇਹ ਤੁਸੀਂ ਸੁਣ ਕੇ ਵੇਖਿਓ, ਜਿਨ੍ਹਾਂ ਨੇ ਵੈਸੇ ਤੇ ਬਹੁਤ ਸੰਗਤ ਨੇ ਸੁਣੀ ਹੋਈ। ਤੇ ਜਦੋਂ ਸਤਵੰਤ ਸਿੰਘ ਨੂੰ ਫਾਂਸੀ ਲੱਗਣੀ ਸੀ, ਉਹਨੇ ਆਪਣੇ ਪਿਤਾ ਨੂੰ ਕਿਹਾ ਸੀ, ਕਹਿੰਦਾ ਪਿਤਾ ਜੀ ਜਦੋਂ ਬਾਹਰ ਜਾਓਗੇ, ਜਦੋਂ ਤੁਸੀਂ ਬਾਹਰ ਜਾਓਗੇ ਤੇ ਜਕਾਰੇ ਲਾਉਂਦੇ ਜਾਣਾ ਹੈ, ਜਕਾਰੇ ਲਾਉਣੇ ਨੇ, ਜਿੰਨਾ ਜ਼ੋਰ ਹੈ ਬਾਪੂ ਉਹਨੇ ਹੀ ਜਕਾਰੇ ਲਾਇਆ ਨਹੀਂ ਜ਼ੋਰ ਨਾਲ। ਉਹ ਕਹਿੰਦਾ ਮੈਂ ਪੁੱਤਰ ਪਤਾ ਨਹੀਂ ਕੰਧਾਂ ਨੂੰ ਫੜ ਫੜ ਕੇ ਕਿਵੇਂ ਮੈਂ ਬਾਹਰ ਨਿਕਲਣਾ, ਤੂੰ ਕਹਿੰਦਾ ਜਕਾਰੇ, ਅੰਦਰ ਤੈਨੂੰ ਫਾਂਸੀ ਲੱਗੇਗੀ, ਮੈਂ ਜਕਾਰੇ ਲਾਵਾਂਗੇ, ਹੋ ਸਕਦਾ ਹੈ? ਕਹਿਣ ਲੱਗਾ ਬਾਪੂ ਕਲਗੀਆਂ ਵਾਲੇ ਨੂੰ ਚੇਤਾ ਕਰ ਲਈ, ਉਹਨਾਂ ਨੇ ਵੀ ਤੇ ਆਪਣੇ ਪੁੱਤ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੇਖ ਕੇ ਜਕਾਰੇ ਲਾਏ ਹੀ ਸੀ। ਉਹਨਾਂ ਨੇ ਵੀ ਤੇ ਜਕਾਰੇ ਲਾਏ ਸੀ, ਬਾਪੂ ਤੂੰ ਵੀ ਲਾਈ ਜਕਾਰੇ। ਜਦੋਂ ਪਤਾ ਲੱਗ ਗਿਆ ਵੀ ਟਾਈਮ ਹੋ ਗਿਆ, ਤੇਰਾ ਪੁੱਤ ਫਾਂਸੀ ਚਾੜ ਦਿੱਤਾ ਗਿਆ ਤੇ ਤੂੰ ਜਕਾਰੇ ਲਾਉਂਦਾ ਜਾਈ ਬਾਹਰ ਖੜ ਕੇ, ਤੇ ਉਹ ਭਾਈ ਸਤਵੰਤ ਸਿੰਘ ਦੇ ਪਿਤਾ ਜੀ ਨੇ ਨਾ ਸਾਡੇ ਕਈ ਵਾਰੀ ਦੀਵਾਨ ਵਿੱਚ ਆਉਣਾ, ਉਹਨਾਂ ਦੇ ਪਿਤਾ ਜੀ ਦੀਵਾਨ ਚ ਆਉਂਦੇ ਸੀ ਕਈ ਵਾਰੀ, ਹੁਣ ਤੇ ਚੜ੍ਹਾਈ ਕਰ ਗਏ, ਬਾਪੂ ਤਰਲੋਕ ਸਿੰਘ, ਬਾਪੂ ਤਰਲੋਕ ਸਿੰਘ ਇਹਦੇ ਸਾਰੇ। ਤੇ ਬਾਪੂ ਤਰਲੋਕ ਸਿੰਘ ਸਾਡੇ ਕੋਲ ਕਈ ਵਾਰੀ ਆਏ ਦੀਵਾਨਾਂ ਵਿੱਚ, ਉਹਨਾਂ ਨੇ ਸਟੇਜ ਤੇ, ਮੈਂ ਉਹਨਾਂ ਨੂੰ ਕਹਿਣਾ ਬਾਪੂ ਜੀ ਤੁਸੀਂ ਦੱਸੋ ਫਿਰ ਤੁਹਾਡੇ ਪੁੱਤ ਨੇ ਤੁਹਾਨੂੰ ਕਿਵੇਂ ਕਿਹਾ ਆਖਰੀ ਸਮੇਂ। ਤੇ ਸਤਵੰਤ ਸਿੰਘ ਦੇ ਪਿਤਾ ਨੇ ਮਾਈਕ ਲੈ ਕੇ ਤੇ ਸਟੇਜ ਤੇ ਸਾਰੀ ਸੰਗਤ ਨੂੰ ਦੱਸਣਾ ਵੀ ਮੈਨੂੰ ਉਹਨੇ ਇੱਦਾਂ ਕਿਹਾ ਸੀ ਵੀ ਜਕਾਰੇ ਲਾਈ। ਤੇ ਮੈਂ ਮਸਾਂ ਫਿਰ ਕਹਿੰਦਾ ਜਦੋਂ ਮੈਂ ਬਾਹਰ ਨਿਕਲਿਆ ਮੀਡੀਏ ਦੇ ਸਾਹਮਣੇ, ਫਿਰ ਉੱਚੀ ਉੱਚੀ ਬਾਪੂ ਤਰਲੋਕ ਸਿੰਘ ਕਹਿੰਦਾ ਮੈਂ 5 ਜਕਾਰੇ ਲਾਏ। ਮੀਡੀਏ ਵਾਲੇ ਵੀਰ ਜਿਹੜੇ ਆਏ ਸੀ ਲੈ ਕੇ ਨਾ, ਉਹ ਮਾਈਕ ਲੈ ਕੇ, ਉਹ ਵੀ ਕਹਿੰਦੇ ਰੋਣ ਲੱਗ ਗਏ ਵੀ ਹੱਦ ਹੋ ਗਈ ਯਾਰ, ਇਹ ਬੰਦੇ ਕਿੱਦਾਂ ਦੇ ਆ, ਅੰਦਰ ਪੁੱਤ ਫਾਂਸੀ ਚੜ ਰਿਹਾ ਤੇ ਪਿਓ ਬਾਹਰ ਜਕਾਰੇ ਲਾਉਂਦਾ। ਫਿਰ ਇਹ ਸਪਿਰਟ ਹੈ, ਇਹ ਗੁਰਬਾਣੀ ਤੋਂ ਚੱਜ ਆਉਣਾ ਮੇਰਿਓ ਵੀਰੋ ਭਰਾਵੋ, ਸਭ ਕੁਝ ਪੜ੍ਹੋ ਪਰ ਗੁਰਬਾਣੀ ਜ਼ਰੂਰ ਪੜ੍ਹੋ। ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪ ਪੜ੍ਹ ਸੁਣ ਸਮਝ ਕੇ ਵੇਖੋ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੈ। ਇਹ ਸਾਡੇ ਸਤਿਗੁਰੂ ਨੇ ਸਾਨੂੰ ਚੱਜ ਸਿਖਾਉਣਾ ਹੈ। ਇਸ ਕਰਕੇ ਹੱਸ ਕੇ ਮਰਿਆ ਵੀ ਜਾ ਸਕਦਾ ਹੈ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਅਕਲ ਲਈ ਹੋਵੇ ਨਾ, ਤੇ ਫਿਰ ਬੰਦਾ ਡਰਦਾ ਡੁਰਦਾ ਨਹੀਂ, ਫਿਰ ਮੌਤ ਮੂਤ ਦਾ ਕਾਹਦਾ ਡਰ ਲੱਗਣਾ। ਅੱਗੇ ਵੇਖਿਓ ਇਹਨਾਂ ਬਚਨਾਂ ਵਿੱਚ ਆਉਣਾ। ਹਾਂਜੀ,
ਪਈ ਪ੍ਰਾਪਤ ਵਸਤੇ ਅਗੋਚਰ, ਰਾਮ ਨਾਮ ਰੰਗ ਲਗਾ।
ਪਰਮਾਤਮਾ ਦੇ ਨਾਮ ਨਾਲ ਐਸਾ ਮਨ ਲੱਗ ਗਿਆ ਵੀ ਅਗੋਚਰ ਪਰਮਾਤਮਾ ਜਿਹੜਾ ਮੇਰੇ ਗੋਚਰਾ ਨਹੀਂ ਸੀ, ਵਸ ਦੀ ਗੱਲ ਨਹੀਂ ਸੀ ਉਹਦੇ ਨਾਲ ਜੁੜਨਾ, ਪਰ ਸੱਚਾ ਸਤਿਗੁਰੂ ਮਿਲਣ ਕਰਕੇ ਪਰਮਾਤਮਾ ਨਾਲ ਮੇਰਾ ਮਨ ਲੱਗ ਗਿਆ, ਪਰਮਾਤਮਾ ਨਾਲ ਮੇਰੀ ਸੁਰਤ ਜੁੜਨ ਲੱਗ ਗਈ, ਪਰਮਾਤਮਾ ਵਿੱਚ ਮੇਰਾ ਮਨ ਟਿਕਣ ਲੱਗ ਗਿਆ। ਹਾਂਜੀ,
ਚਿੰਤਿਆ ਚਿੰਤਾ ਸੋਚਿਆ ਸੋਚਾ, ਸੋਗ ਲੋਭ ਮੋਹ ਥਕਾ।
ਨਾ ਕੋਈ ਚਿੰਤਾ ਰਹੀ, ਹੁਣ ਅਚਿੰਤ ਰਹਿੰਦੇ ਆ, ਹੁਣ ਕੋਈ ਸੋਚ ਫਿਕਰ ਨਹੀਂ ਰਹੀ, ਹੁਣ ਅਸੋਚ ਹੋ ਗਈ, ਚਿੰਤਾ ਖਤਮ ਹੋ ਗਈ, ਪਰਮਾਤਮਾ ਨਾਲ ਮੇਰਾ ਮਨ ਟਿਕ ਗਿਆ। ਦੁਬਾਰਾ ਪੰਕਤੀ ਪੜਿਓ ਵੀ ਮੇਰੀ ਚਿੰਤਾ ਅਚਿੰਤਾ ਚ ਬਦਲ ਗਈ, ਸੋਚ ਅਸੋਚ ਹੋ ਗਈ।
ਚਿੰਤਿਆ ਚਿੰਤਾ ਸੋਚਿਆ ਸੋਚਾ, ਸੋਗ ਲੋਭ ਮੋਹ ਥਕਾ।
ਹੁਣ ਕੋਈ ਸੋਗ ਨਹੀਂ, ਲੋਭ ਨਹੀਂ, ਮੋਹ ਨਹੀਂ, ਸਭ ਥੱਕ ਗਏ, ਭਾਵ ਹਾਰ ਗਏ, ਚਲੇ ਗਏ, ਥੱਕ ਗਏ, ਚਲੇ ਗਏ, ਹੁਣ ਆਨੰਦ ਹੀ ਆਨੰਦ ਹੈ, ਬਸ ਆਨੰਦ ਹੀ ਆਨੰਦ, ਸਭ ਖਤਮ ਹੋ ਗਿਆ, ਹੁਣ ਕੋਈ ਲੋਭ ਨਹੀਂ ਮਨ ਵਿੱਚ, ਕੁਛ ਨਹੀਂ ਰਿਹਾ, ਆਨੰਦ ਬਣ ਗਿਆ। ਹਾਂਜੀ,
ਹੋ ਮੈਂ ਰੋਗ ਮਿਟੇ ਕਿਰਪਾ ਤੇ, ਜਮ ਤੇ ਭਏ ਬੇਬਾਕਾ।
ਹੁਣ ਜਮਾ ਤੋਂ ਵੀ ਕੋਈ ਡਰ ਨਹੀਂ ਲੱਗਦਾ, ਬੇਬਾਕ ਹੋ ਗਏ, ਨਿਡਰ ਹੋ ਗਏ, ਨਿਰਭੈ ਹੋ ਗਏ, ਬੇਬਾਕ। ਹੁਣ ਜਮਾ ਤੋਂ ਮੌਤ ਤੋਂ ਵੀ ਕੋਈ ਡਰ ਨਹੀਂ, ਹੁਣ ਐਸਾ ਮਨ ਪਰਮਾਤਮਾ ਵਿੱਚ ਟਿਕਦਾ ਕਿ ਬੇਬਾਕੀ ਆ ਗਈ ਅੰਦਰ, ਕੋਈ ਡਰ ਭੈ ਨਹੀਂ ਰਿਹਾ, ਪਤਾ ਲੱਗ ਗਿਆ ਵੀ ਸਰੀਰ ਨੇ ਮਰਨਾ, ਅੰਦਰ ਵਾਲੇ ਨੇ ਨਹੀਂ ਮਰਨਾ। ਹੁਣ ਕੋਈ ਵਿਕਾਰ ਨੇੜੇ ਨਹੀਂ ਆਉਂਦਾ, ਕੋਈ ਭੈੜੇ ਖਿਆਲ ਨਹੀਂ ਆਉਂਦੇ, ਭੈੜੇ ਫੁਰਨੇ ਸਭ ਹਟ ਗਏ, ਭੈੜਾ ਕੰਮ ਤੇ ਕੀ ਕਰਨਾ, ਭੈੜਾ ਫੁਰਨਾ ਵੀ ਨਹੀਂ ਆਉਂਦਾ, ਹੁਣ ਐਸੀ ਕਿਰਪਾ ਹੋ ਗਈ। ਹਾਂਜੀ,
ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ।
ਹੁਣ ਗੁਰੂ ਦੀ ਟਹਿਲ ਕਰਦੇ ਹਾਂ, ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਸਾਹਿਬ ਦੇ ਬਚਨਾਂ ਨਾਲ ਜੁੜੇ ਹਾਂ, ਤੇ ਗੁਰੂ ਦੀ ਆਗਿਆ ਵੀ ਹੁਣ ਤੇ ਬੜੀ ਪਿਆਰੀ ਲੱਗਦੀ ਹੈ, ਗੁਰੂ ਜੀ ਦੀ ਆਗਿਆ ਮੰਨਣ ਦਾ ਸਵਾਦ ਆਉਂਦਾ ਹੈ, ਹੁਣ ਜ਼ਿੰਦਗੀ ਵਿੱਚ ਆਨੰਦ ਆ ਗਿਆ, ਗੁਰੂ ਜੀ ਦੀ ਟਹਿਲ, ਗੁਰੂ ਜੀ ਦੀ ਸੇਵਾ ਵਿੱਚ ਲੱਗੇ ਹਾਂ, ਹੁਣ ਗੁਰੂ ਦੀ ਆਗਿਆ ਵੀ ਬਹੁਤ ਚੰਗੀ ਲੱਗਦੀ ਹੈ, ਭਾਣੀ ਪਸੰਦ ਆਉਂਦੀ ਹੈ, ਚੰਗੀ ਲੱਗਦੀ ਹੈ, ਭਾ ਗਈ ਹੈ, ਗੁਰੂ ਜੀ ਦੀ ਆਗਿਆ ਵਿੱਚ ਚੱਲਣ ਦਾ ਆਨੰਦ ਆਉਂਦਾ ਹੈ, ਸਵਾਦ ਆਉਂਦਾ ਗੁਰੂ ਦੀ ਆਗਿਆ 'ਚ ਚੱਲਣ ਦਾ। ਹਾਂਜੀ,
ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਨੀ।
ਮੈਂ ਉਹ ਕੁਰਬਾਨ ਜਾਵਾਂ ਉਸ ਗੁਰੂ ਤੋਂ ਜਿਨੇ ਡਰ ਚੁੱਕ ਦਿੱਤੇ ਸਾਰੇ, ਬਲਿਹਾਰੇ ਜਾਵਾਂ ਆਪਣੇ ਸਤਿਗੁਰੂ ਤੋਂ ਜਿਨੇ ਸਾਰੇ ਡਰ ਚੁੱਕ ਦਿੱਤੇ। ਇਹ ਕਦੋਂ ਤੋਂ ਕਿਵੇਂ ਕਿਰਪਾ ਹੋਈ? ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਏ, ਜਦੋਂ ਤੋਂ ਸਤਿਗੁਰੂ ਨਾਲ ਜੁੜ ਗਏ। ਇਸ ਕਰਕੇ ਮੈਂ ਬੇਨਤੀ ਕਰਾਂਗਾ ਵੀ ਗੁਰਬਾਣੀ ਆਪ ਪੜ੍ਹਨੀ, ਸੁਣਨੀ, ਸਮਝਣੀ ਸ਼ੁਰੂ ਕਰੋ, ਫਿਰ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਹੈ, ਫਿਰ ਕੋਈ ਵੀ ਦੁਨੀਆ ਦਾ ਦੁੱਖ ਸਾਨੂੰ ਦੁਖੀ ਨਹੀਂ ਕਰ ਸਕਦਾ, ਜਦੋਂ ਅਸੀਂ ਗੁਰਬਾਣੀ ਦੇ ਸੱਚੇ ਗਿਆਨ ਨਾਲ ਜੁੜਦੇ। ਸੱਚਾ ਗਿਆਨ ਲੈਣਾ ਹੀ ਅਸਲ ਵਿੱਚ ਵੱਡੀ ਪ੍ਰਾਪਤੀ ਹੈ, ਇਹਦੇ ਨਾਲ ਹੀ ਜ਼ਿੰਦਗੀ ਵਿੱਚ ਆਨੰਦ ਆਉਣਾ, ਨਹੀਂ ਤੇ ਭਟਕਦੇ ਧੱਕੇ ਖਾਂਦੇ ਤੁਰੇ ਫਿਰਦੇ ਆ, ਬੜੇ ਆਏ ਤੇ ਬੜੇ ਚਲੇ ਗਏ, ਸਾਡੇ ਵੱਡੇ ਵਡੇਰੇ ਜੇ ਚਲੇ ਗਏ, ਆਪਾਂ ਇੱਦਾਂ ਨਾ ਜਾਈਏ, ਗੁਰਬਾਣੀ ਤੋਂ ਸਮਝ ਲਈਏ, ਫਲਾਣਾ ਵੀ ਇੱਦਾਂ ਕਰਦਾ ਸੀ, ਵੱਡੇ ਵਡੇਰੇ ਵੀ ਇੱਦਾਂ ਕਰਦੇ ਸੀ, ਆਪਾਂ ਵੀ ਇੱਦਾਂ ਹੀ ਕਰਾਂਗੇ, ਨਾ ਭਾਈ, ਅਕਲ ਲੈ ਕੇ ਸਿਆਣੇ ਹੋਵੋ, ਅੱਗੇ ਨੂੰ ਵਧੋ, ਅੱਗੇ ਨੂੰ ਤਰੱਕੀ ਕਰੋ, ਸਾਡਾ ਮਾਈਂਡ ਡਿਵੈਲਪ ਹੋਵੇ, ਅੰਦਰੋਂ ਤਰੱਕੀ ਕਰੀਏ, ਅਵੇਅਰਨੈਸ ਆਵੇ, ਜਾਗੀਏ, ਹਲੂਣਾ ਦਈਏ, ਸਮਾਜ ਨੂੰ ਬਦਲੀਏ, ਤੇ ਸਾਡੇ ਗੁਰੂ ਸਾਹਿਬ ਜੀ ਐਸੀ ਕਿਰਪਾ ਕਰਦੇ ਨੇ, ਬੰਦਾ ਉੱਦਮੀ ਹੋਵੇ, ਮਿਹਨਤ ਕਰੇ, ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਜੇਬ ਭਰੀ ਰਹਿੰਦੀ ਹੈ, ਮਿਹਨਤੀ ਬੰਦੇ ਦੇ ਘਰ ਵਿੱਚ ਖੁਸ਼ਹਾਲੀ ਹੁੰਦੀ ਹੈ, ਜਿਹੜਾ ਬੰਦਾ ਆਪ ਮਿਹਨਤ ਕਰਦਾ ਉਹ ਕਿਸੇ ਨਾਲ ਠੱਗੀ ਨਹੀਂ ਕਰ ਸਕਦਾ, ਧੋਖਾ ਨਹੀਂ ਕਰ ਸਕਦਾ। ਇਸ ਕਰਕੇ ਸਾਡੇ ਗੁਰੂ ਜੀ ਕਹਿੰਦੇ ਆ ਕਿ ਮਿਹਨਤ ਕਰੀਏ, ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰੀਏ। ਮੈਨੂੰ ਤੇ ਇਦਾਂ ਲੱਗਦਾ ਹੈ ਅਮਰੀਕਾ ਵਰਗੇ ਦੇਸ਼ ਨੇ, ਵੇਖੋ ਸਾਡੇ ਗੁਰੂ ਜੀ ਇਦਾਂ ਦੇ ਬਣਾਉਣਾ ਚਾਹੁੰਦੇ ਸੀ ਇਸ ਭਾਰਤ ਨੂੰ, ਮਿਹਨਤ ਕਰਨਗੇ ਸਾਰੇ, ਇਦਾਂ ਦਾ ਹਰ ਇੱਕ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ, ਇਦਾਂ ਦਾ ਕਿਤੇ ਭਾਰਤ ਬਣ ਸਕਦਾ ਜੇ ਕਿਤੇ ਗੁਰਬਾਣੀ ਨਾਲ ਜੁੜੇ ਹੁੰਦੇ, ਜੇ ਗੁਰੂ ਜੀ ਦੇ ਬਚਨਾਂ ਉੱਤੇ ਆਪਾਂ ਚੱਲਦੇ ਤੇ ਇਸ ਇੰਡੀਆ ਦਾ, ਇਸ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। ਸੋ ਸਾਡੇ ਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਸਾਡੇ ਤੇ, ਐਸਾ ਸੱਚਾ ਗਿਆਨ ਦਿੱਤਾ, ਐਸਾ ਸਪਿਰਿਟ, ਐਸਾ ਹਲੂਣਾ ਦਿੱਤਾ ਕੌਮ ਨੂੰ, ਤੇ ਆਓ ਆਪਾਂ ਸਾਰੇ, ਕੋਈ ਵੀ ਅਕਲ ਲੈ ਸਕਦਾ, ਕੋਈ ਹਿੰਦੂ ਹੈ, ਮੁਸਲਮਾਨ ਹੈ, ਕੋਈ ਜੈਨੀ ਬੋਧੀ, ਕੋਈ ਹੋਵੇ, ਕਿਸੇ ਧਰਮ 'ਚ ਪੈਦਾ ਹੋਇਆ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇਹ ਸਾਡੇ ਗੁਰੂ ਜੀ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੇ ਆ, ਤੇ ਸਤਿਗੁਰੂ ਜੀ ਦੇ ਸਾਂਝੇ ਉਪਦੇਸ਼ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਬਣਾਈਏ। ਘਰ ਘਰ ਸਹਿਜ ਪਾਠ ਰੱਖੋ, ਚੇਤਾ ਰੱਖਿਓ, ਗੁਰਬਾਣੀ ਦੀਆਂ ਪੋਥੀਆਂ ਮਿਲ ਜਾਂਦੀਆਂ ਨੇ, ਦੋ ਭਾਗ ਵੀ ਆਉਂਦੇ ਆ, ਜੇ ਅਰਥਾਂ ਸਮੇਤ ਲੈ ਲਓ ਚਾਰ ਭਾਗਾਂ ਵਿੱਚ ਵੀ ਮਿਲ ਜਾਂਦੇ ਸੀ। ਹਰ ਘਰ 'ਚ ਰੱਖੋ, ਹਰ ਘਰ, ਚਾਰ ਭਾਗ ਘਰ 'ਚ ਰੱਖੋ, ਆਪਣੇ ਸਹਿਜ ਪਾਠ ਆਪ ਕਰਿਆ ਕਰੋ, ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਕਰਿਆ ਕਰੋ, ਸਾਲ ਬਾਅਦ ਭੋਗ ਪਾਓ, ਕੋਈ ਕਾਲ ਨਾ ਕਰੋ, ਆਰਾਮ ਨਾਲ ਬਹਿ ਕੇ ਬਾਣੀ ਪੜੋ, ਆਰਾਮ ਨਾਲ ਸਹਿਜ ਪਾਠ ਰੱਖ ਲਿਆ, ਬਸ ਸਾਲ ਬਾਅਦ ਭੋਗ ਪਾ ਲਿਆ, ਜਿੱਦਣ ਜਨਮ ਦਿਨ ਹੈ ਉਦਣ ਫਿਰ ਆਰੰਭ ਕਰ ਲਓ, ਫਿਰ ਅਗਲੇ ਸਾਲ ਭੋਗ ਪਾ ਲਓ, ਬਸ ਇੱਦਾਂ ਆਰੰਭ ਕਰ ਲਓ ਫਿਰ ਭੋਗ ਪਾ ਲਓ, ਸਾਲ ਬਾਅਦ ਇੱਕ ਸਾਲ ਵਿੱਚ ਪੂਰਾ ਕਰ ਦਿਆ ਕਰੋ, ਜਿਹੜਾ ਬੰਦਾ ਥੋੜ੍ਹਾ ਜਿਹਦੇ ਕੋਲ ਟਾਈਮ ਜ਼ਿਆਦਾ ਉਹ ਇੱਕ ਸਾਲ 'ਚ ਦੋ ਕਰ ਲਿਆ ਕਰੋ, ਜਿਹਦੇ ਕੋਲ ਹੋਰ ਵੀ ਜ਼ਿਆਦਾ ਟਾਈਮ ਹੈ ਵੀ ਵਿਹਲਾ ਰਹਿੰਦਾ ਜ਼ਿਆਦਾ ਉਹ ਤਿੰਨ ਮਹੀਨਿਆਂ 'ਚ ਭੋਗ ਪਾ ਲਿਆ ਕਰੋ, ਪਰ ਨਿਬੇੜਾ ਨਾ ਕਰਿਓ ਵੀ ਮੈਂ ਮਹੀਨੇ 'ਚ ਹੀ ਭੋਗ ਪਾਉਣਾ, ਮੈਂ 15 ਦਿਨਾਂ 'ਚ ਹੀ ਪਾਉਣਾ, ਮੈਂ 7 ਦਿਨਾਂ 'ਚ ਹੀ ਪਾਉਣਾ। ਬਾਣੀ ਨੂੰ ਨਿਬੇੜਨ ਦੇ ਭਾਵ ਵਿੱਚ ਨਹੀਂ ਕਦੇ ਪੜ੍ਹਨਾ ਚਾਹੀਦਾ, ਇਦੂ ਬਾਅਦ ਇਦੂ ਮਾੜੀ ਗੱਲ ਨਹੀਂ ਕੋਈ ਹੋ ਸਕਦੀ ਵੀ ਬੰਦੇ ਦੇ ਦਿਮਾਗ 'ਚ ਹੀ ਆਈ ਜਾਵੇ, ਕਦੋਂ ਨਿਬੜੇਗਾ, ਇਦੂ ਵੱਡਾ ਇਦੂ ਵੱਡੀ ਬੇਅਦਬੀ ਨਹੀਂ ਬਾਣੀ ਦੀ ਹੋ ਸਕਦੀ। ਆਪਾਂ ਨਿਤਨੇਮ ਕਰਦੇ ਹਾਂ, ਰਹਿਰਾਸ ਪੜ੍ਹਦੇ ਹਾਂ ਤੇ ਆਪਣੇ ਮਨ 'ਚ ਐਂ ਆਈ ਜਾਏ ਇਹ ਕਦੋਂ ਨਿਬੜੇਗੀ ਰਹਿਰਾਸ ਹੋਣਾ, ਪੰਜ ਬਾਣੀਆਂ ਪੜ੍ਹਦੇ ਹਾਂ ਜੇ ਬੰਦੇ ਦੇ ਦਿਮਾਗ 'ਚ ਹੀ ਆਈ ਜਾਏ ਵੀ ਇਹ ਕਦੋਂ ਨਿਬੜਨਗੀਆਂ ਬਾਣੀਆਂ, ਤੇ ਇਦੂ ਮਾੜੀ ਚੀਜ਼ ਕੁਛ ਨਹੀਂ, ਇਦੂ ਮਾੜੀ ਗੱਲ ਨਹੀਂ ਹੋ ਸਕਦੀ ਬੰਦੇ ਦੇ ਅੰਦਰ ਇਹ ਆਵੇ ਵੀ ਨਿਬੜੇਗੀ ਕਦੋਂ, ਇਹ ਨਹੀਂ ਮਨ ਵਿੱਚ ਆਉਣਾ ਚਾਹੀਦਾ। ਥੋੜੀ ਪੜ੍ਹ ਲਓ ਪਰ ਪੜ੍ਹੋ ਪਿਆਰ ਨਾਲ, ਸਮਝ ਸਮਝ ਕੇ ਪੜ੍ਹੋ, ਸਮਝ ਸਮਝ ਕੇ ਬਾਣੀ ਨੂੰ ਪੜ੍ਹੋ, ਹੌਲੀ ਹੌਲੀ ਕੋਸ਼ਿਸ਼ ਕਰੋ ਕਰੀਏ ਵੀ ਸਾਨੂੰ ਪਤਾ ਲੱਗੇ ਵੀ ਸਾਡੇ ਗੁਰੂ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ। ਪਰ ਫਿਰ ਵੇਖੋ ਜਿਵੇਂ ਜਿਵੇਂ ਗੁਰਬਾਣੀ ਪੜ੍ਹਦੇ ਗਏ ਉਵੇਂ ਉਵੇਂ ਚਾਨਣ ਆ ਜਾਣਾ ਜ਼ਿੰਦਗੀ 'ਚ, ਫਿਰ ਕੋਈ ਵੀ ਸਾਡੀ ਜ਼ਿੰਦਗੀ 'ਚ ਸਾਨੂੰ ਲੁੱਟ ਨਹੀਂ ਸਕਦਾ, ਚੜ੍ਹਦੀ ਕਲਾ ਹੋ ਜਾਣੀ ਹੈ, ਬਸ ਆਪਣੇ ਆਪ ਸਾਰਾ ਕੁਛ ਪਤਾ ਲੱਗਣ ਲੱਗ ਜਾਏਗਾ। ਬਸ ਇਹ ਸਾਰਿਆਂ ਨੂੰ ਬੇਨਤੀ ਹੈ, ਭੈਣਾਂ ਵੀ ਸਹਿਜ ਪਾਠ ਸਾਰੀਆਂ ਘਰ ਘਰ ਵਿੱਚ ਸਹਿਜ ਪਾਠ ਕਰਿਆ ਕਰੋ, ਤੁਸੀਂ ਵੀ ਕਰਿਆ ਕਰੋ, ਆਪ ਬਾਣੀ ਪੜ੍ਹਨ ਦਾ ਸੁਭਾਅ ਬਣਾਓ, ਅਖੰਡ ਪਾਠ ਸਾਹਿਬ ਕਰਾਉਂਦੇ ਹੋ ਤਾਂ ਵੀ ਕੋਲ ਬਹਿ ਕੇ ਬਾਣੀ ਸੁਣਿਆ ਕਰੋ, ਵੱਧ ਤੋਂ ਵੱਧ ਸਮਾਂ ਕੋਲ ਬੈਠ ਕੇ ਬਾਣੀ ਨੂੰ ਸੁਣੋ, ਸਾਡਾ ਭਲਾ ਬਾਣੀ ਨੂੰ ਸੁਣ ਕੇ ਹੋਣਾ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਨੂੰ ਸੁਣ ਕੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਹੀ ਪੁੰਨ ਨੇ ਜਦੋਂ ਬਾਣੀ ਨੂੰ ਸੁਣਦੇ ਹਾਂ ਸਮਝਦੇ ਹਾਂ, ਇਹਦੇ ਨਾਲ ਫਿਰ ਸਾਡਾ ਭਲਾ ਹੋਣਾ। ਮਨ ਸਮਝਾਵਣ ਕਾਰਨੇ ਪਸ਼ੂਕ ਪੜੀਏ ਗਿਆਨ, ਥੋੜ੍ਹਾ ਜਿਹਾ ਗਿਆਨ ਵੀ ਬਹੁਤ ਹੈ ਜੇ ਸਾਡਾ ਕਿਤੇ ਮਨ ਸਮਝ ਜਾ। ਸੋ ਸੰਗਤ ਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਚਾਲਾ ਪਾਉਣਾ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅੱਗੇ ਜਾਣਗੇ ਭਾਈ ਫਿਰ ਸਾਰਿਆਂ ਨੇ ਜਾਣਾ, ਪਹਿਲਾਂ ਨਹੀਂ ਜਾਣਾ। ਗੁਰੂ ਜੀ ਦਾ ਅਦਬ ਸਤਿਕਾਰ ਆਪਾਂ ਮੁੱਖ ਰੱਖਣਾ, ਸਤਿਗੁਰ ਜੀ ਜਾਣਗੇ ਫਿਰ ਚੱਲਾਂਗੇ। ਬਹੁਤ ਵੱਡੀ ਗਿਣਤੀ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਬਾਬਾ ਕਸ਼ਮੀਰ ਸਿੰਘ ਜੀ ਕਰਨਾਲ ਵਾਲੇ ਜਿਹੜੇ ਨੇ, ਬਹੁਤ ਪ੍ਰੇਮ ਇਹਨਾਂ ਦਾ ਮੇਰੇ ਨਾਲ, ਬਹੁਤਿਆਂ ਬਾਬਿਆਂ ਨੇ ਤੇ ਸਾਡਾ ਬਾਈਕਾਟ ਹੀ ਕੀਤਾ ਹੋਇਆ, ਤੁਹਾਨੂੰ ਪਤਾ ਤੁਸੀਂ ਸੁਣਦੇ ਹੀ ਰਹਿੰਦੇ ਅੱਜ ਕੱਲ੍ਹ ਇੰਟਰਨੈਟ ਦਾ ਸਮਾਂ ਹੈ, ਪਰ ਇਹਨਾਂ ਨੇ ਮੇਰਾ ਸਾਥ ਬਹੁਤ ਦਿੱਤਾ ਹੈ। ਇਹਨਾਂ ਨੂੰ ਵੀ ਕਈਆਂ ਨੇ ਕਿਹਾ ਇੱਥੇ ਨੇੜੇ ਤੇੜੇ ਦੇ ਬਾਬਿਆਂ ਨੇ ਵੀ ਤੁਸੀਂ ਇਹਨਾਂ ਦੇ ਜਾਓ ਨਾ, ਇਹਨਾਂ ਦਾ ਪ੍ਰੋਗਰਾਮ ਨਾ ਕਰਾਓ, ਇਹ ਇੱਦਾਂ ਬੋਲਦੇ ਆ ਇੱਦਾਂ ਬੋਲਦੇ ਆ, ਪਰ ਇਹਨਾਂ ਨੇ ਸਟੈਂਡ ਰੱਖਿਆ ਆਪਣਾ ਵੀ ਸਾਰੇ ਹੀ, ਤੇ ਜੇ ਸਾਰਿਆਂ ਨੇ ਮਾਰਨ ਵਾਲੇ ਪਾਸੇ ਜਾਣਾ ਤੇ ਅਸੀਂ ਸਾਰਿਆਂ ਨੇ ਥੋੜ੍ਹਾ ਜਾਣਾ, ਜੇ ਇੱਕ ਗਲਤ ਹੈ ਤੇ ਸਾਰੇ ਹੀ ਉੱਧਰ ਤੁਰਨਗੇ, ਤੇ ਇਹਨਾਂ ਨੇ ਸਟੈਂਡ ਰੱਖਿਆ ਆਪਣਾ, ਤੇ ਇਸ ਕਰਕੇ ਚਲੋ ਬਾਬਾ ਜੀ ਨਾਲ ਮੇਰਾ ਪ੍ਰੇਮ ਹੈ ਤੇ ਗੁਰੂ ਸਾਹਿਬ ਦੀ ਮਿਹਰ ਨਾਲ ਮਰਦ ਚਰਨਾਂ ਵਿੱਚ ਆਪਾਂ ਰਲ ਮਿਲ ਕੇ ਸਾਰਿਆਂ ਨੇ ਹਾਜ਼ਰੀ ਭਰੀਏ। ਆਓ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਇਸੇ ਤਰ੍ਹਾਂ ਜੁੜੀਏ, ਆਪ ਬਾਣੀ ਪੜ੍ਹੋ। ਬਾਬਾ ਕਸ਼ਮੀਰ ਸਿੰਘ ਜੀ ਦਾ, ਇਹਨਾਂ ਦੇ ਸਾਥੀਆਂ ਸਹਿਯੋਗੀਆਂ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਸੱਚ 'ਤੇ ਜੇ ਖੜੀਏ ਜੇ ਤੁਰੀਏ ਜ਼ਿੰਦਗੀ ਦੇ ਵਿੱਚ ਪਿਆਰਿਓ ਤਾਂ ਹੀ ਲਾਭ ਹੈ ਜੇ ਅਸੀਂ ਸੱਚ 'ਤੇ ਖੜ ਸਕੀਏ, ਸੱਚ 'ਤੇ ਚੱਲੀਏ, ਸੱਚ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਈਏ, ਤੇ ਸੱਚ ਜਦੋਂ ਸੱਚ 'ਤੇ ਤੁਰਾਂਗੇ ਤਾਂ ਕੋਈ ਸ਼ੱਕ ਹੀ ਨਹੀਂ ਵੀ ਵਿਰੋਧਤਾ ਵੀ ਹੋਣੀ ਹੈ। ਜਦੋਂ ਬਾਣੀ ਦੇ ਰਾਹ 'ਤੇ ਤੁਸੀਂ ਤੁਰਨਾ ਹੈ, ਸੱਚ ਦੇ ਰਾਹ 'ਤੇ ਤੁਰਨਾ ਹੈ, ਜਿਨ੍ਹਾਂ ਨੇ ਬਾਣੀ ਲਿਖੀ ਉਹਨਾਂ ਨੂੰ ਤੱਤੀ ਤਵੀ 'ਤੇ ਭਾਇਆ ਸੀ ਲੋਕਾਂ ਨੇ, ਤੇ ਜੇ ਉਸੇ ਬਾਣੀ ਦੇ ਰਾਹ 'ਤੇ ਤੁਰਨਾ ਹੈ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੇ ਵਿਰੋਧਤਾ ਵੀ ਕਰਨੀ ਹੈ, ਬਹੁਤ ਕੁਛ ਕਹਿਣਾ ਹੈ, ਪਰ ਆਪਾਂ ਤੁਰੇ ਚੱਲੀਏ, ਕੋਈ ਨਹੀਂ ਆਪਣੇ ਰਾਹ 'ਤੇ ਆਪਾਂ ਤੁਰੇ ਚੱਲੀਏ, ਕਿਸੇ ਦੀ ਪਰਵਾਹ ਨਹੀਂ ਕਰਨੀ ਕਿਸੇ ਦੀ, ਬਸ ਸੱਚ ਦੇ ਰਾਹ 'ਤੇ ਤੁਰੀਏ। ਸਤਿਗੁਰੂ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਗੱਜ ਕੇ ਆਨੰਦ ਸਾਹਿਬ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਗੁਰੂ ਸਾਹਿਬ ਜੀ ਜਾਣਗੇ ਫਿਰ ਆਪਾਂ ਸਾਰੇ ਚਾਲਾ ਪਾਵਾਂਗੇ। ਬੇਨਤੀ ਹੈ ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਜਾਣਗੇ ਫਿਰ ਚੱਲਾਂਗੇ ਪਿਆਰਿਓ, ਕਾਲ ਨਾ ਕਰਿਓ, ਪੰਜ ਚਾਰ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ, ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਆਪਾਂ ਸਾਰੇ ਚੱਲਦੇ ਹਾਂ। ਕੱਲ ਨੂੰ ਇੱਥੇ ਸਾਡਾ ਪ੍ਰੋਗਰਾਮ ਤੇ ਉੱਧਰ ਫਰੀਦਕੋਟ ਵੱਲ ਹੈ ਕੱਲ ਦਾ, ਤੇ ਕੱਲ ਨੂੰ ਇੱਥੇ ਦਿਨੇ 10 ਤੋਂ 4 ਵਜੇ ਤੱਕ ਸਮਾਗਮ ਚੱਲਣਾ ਹੈ ਉਹਦੇ ਵਿੱਚ ਕਈ ਜਥਿਆਂ ਨੇ ਹਾਜ਼ਰੀ ਭਰਨੀ ਹੈ ਜਿਨ੍ਹਾਂ ਕੋਲ ਟਾਈਮ ਹੋਵੇ ਉਹ ਦਿਨੇ ਕੱਲ ਨੂੰ ਇੱਥੇ ਪ੍ਰੋਗਰਾਮ 'ਚ ਹਾਜ਼ਰੀ ਭਰਨ ਕੱਲ ਸਾਡਾ ਦੀਵਾਨ ਕੋਟਕਪੂਰੇ ਦੇ ਕੋਲ ਪੰਜ ਗਰਾਈ ਪਿੰਡ ਹੈ ਕੱਲ ਰਾਤ ਦਾ ਸਾਡਾ ਉੱਥੇ ਦੀਵਾਨ ਹੈ ਤੇ ਦਿਨੇ ਦਿਨੇ ਕੋ ਭਾਈ ਜੋਗਾ ਸਿੰਘ ਤੁਹਾਨੂੰ ਪਤਾ ਹੈ ਉਹ ਜਿਹੜਾ ਸਿੰਘ ਥੋੜੇ ਦਿਨ ਪਹਿਲਾਂ ਹਸਪੀਟਲ ਵਿੱਚ ਸੀ ਫੇਟ ਮਾਰ ਦਿੱਤੀ ਗਈ ਬੰਦਿਆਂ ਵੱਲੋਂ ਜਾਣ ਬੁੱਝ ਕੇ ਧੱਕਾ ਕੀਤਾ ਗਿਆ ਤੇ ਅੱਜ ਕੱਲ ਉਹ ਲੁਧਿਆਣੇ ਵਿੱਚ ਲਾਸ਼ ਰੱਖੀ ਹੋਈ ਹੈ ਅਸਲੀ ਦੋਸ਼ੀ ਫੜੇ ਜਾਣ ਬਹੁਤ ਸਿੰਘ ਉੱਥੇ ਧਰਨੇ ਤੇ ਵੀ ਬੈਠੇ ਆ ਜਥੇ ਨੇ ਕੱਲ ਨੂੰ ਸਾਡੇ ਗੁਰਪ੍ਰੀਤ ਸਿੰਘ ਹੋਣਾ ਨੇ ਸਾਰੇ ਜਥੇ ਨੇ ਉੱਥੇ ਇੱਕ ਘੰਟਾ ਕੁ ਜਾਣਾ ਦੁਪਹਿਰੇ ਕਿਉਂਕਿ ਨਾਲ ਨਾਲ ਦੀਵਾਨ ਵੀ ਚੱਲਦੇ ਨੇ ਪ੍ਰੋਗਰਾਮ ਵੀ ਨੇ ਆਸਾਂ ਕਰਦੇ ਨੇ ਕੋਸ਼ਿਸ਼ ਕਰਦੇ ਨੇ ਸਾਰੇ ਵੀ ਸਰਕਾਰ ਕੋਈ ਉਹਨਾਂ ਨੂੰ ਇਨਸਾਫ ਦੇਵੇ ਜਾਂ ਜਿਹੜੇ ਬੰਦਿਆਂ ਨੇ ਏਡਾ ਵੱਡਾ ਧੱਕਾ ਕੀਤਾ ਇਨਸਾਫ ਦੇਵੇ ਕੋਸ਼ਿਸ਼ ਹੀ ਹੈ ਪਰ ਉਮੀਦ ਤੇ ਛੱਡੀ ਹੋਈ ਹੋਈ ਹੈ ਸਾਡੇ ਤੇ ਇਹਨਾਂ ਨੇ ਹੋਇਆ ਸੀ ਅਟੈਕ ਤੇ ਮੈਂ ਤੇ ਧਰਨੇ ਵਾਲੀ ਗੱਲ 'ਚ ਨਹੀਂ ਸੀ ਆਇਆ ਵੀ ਧਰਨੇ ਵਗੈਰਾ ਲਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਬੰਦੇ ਹੀ ਉਹਨਾਂ ਦੇ ਨੇ ਉਹਨਾਂ ਨੇ ਬਚਾਉਣੇ ਹੀ ਨੇ ਸਾਨੂੰ ਪਤਾ ਹੀ ਹੈ ਵੀ ਧਰਨੇ ਲਾ ਲਾਂਗੇ ਉਹ ਫਿਰ ਗੋਲੀਆਂ ਗਾਲੀਆਂ ਚਲਾ ਕੇ ਸਾਨੂੰ ਠਾ ਦੇਣਗੇ ਫਿਰ ਉਹ ਫੜ ਕੇ ਲੈ ਜਾਣਗੇ ਜੇਲ੍ਹ 'ਚ ਬੰਦ ਕਰ ਦੇਣਗੇ ਫਿਰ ਉਹਨਾਂ ਨੂੰ ਛਡਾਉਣ ਲਈ ਫਿਰ ਧਰਨੇ ਲਾਉਣੇ ਪੈਣਗੇ ਪਤਾ ਹੀ ਹੁੰਦਾ ਵੀ ਇਹਨਾਂ ਨੇ ਇਨਸਾਫ ਕੀ ਦੇਣਾ ਹੈ ਤੇ ਦਿਸਦਾ ਹੀ ਹੈ ਸੋ ਇਸ ਕਰਕੇ ਪਤਾ ਤੇ ਹੈ ਹੀ ਹੈ ਵੀ ਬੰਦੇ ਹੀ ਜਦੋਂ ਅਗਲਿਆਂ ਦੇ ਨੇ ਤੇ ਉਹਨਾਂ ਤੇ ਆਪਣੀ ਬੁੱਕਲ ਦੇ ਵਿੱਚ ਲੁਕੋ ਕੇ ਰੱਖੇ ਉਹ ਕਿੱਥੇ ਲੈ ਆਉਣਗੇ ਆਪਣੇ ਸਾਹਮਣੇ ਨਾ ਇਹਨਾਂ ਨੇ ਅੱਜ ਤੱਕ ਇਨਸਾਫ ਦਿੱਤਾ ਨਾ ਦੇਣਾ ਇਹ ਤੇ ਪਬਲਿਕ ਹੀ ਸਿਆਣੀ ਬਣੇ ਆਪ ਹੀ ਆਪਾਂ ਅਕਲ ਵਾਲੇ ਹੋਈਏ ਅਵੇਅਰ ਕਰੀਏ ਧਰਨੇ ਲਾਉਣ ਨਾਲੋਂ ਲੋਕਾਂ ਨੂੰ ਜਗਾਓ ਦੁਨੀਆ ਨੂੰ ਜਗਾਓ ਭਾਈ ਲੋਕੀ ਜਾਗਣ ਲੋਕ ਹੀ ਸਮਝ ਜਾਣ ਲੋਕ ਸਿਆਣੇ ਹੋ ਜਾਣ ਬੈਨ ਨਾਲੋਂ ਤਾਂ ਉਹ ਚੰਗਾ ਪਰ ਚਲੋ ਫਿਰ ਵੀ ਮੇਰੇ ਵੀਰਾਂ ਨੂੰ ਆਸ ਹੁੰਦੀ ਹੈ ਵੀ ਚਲੋ ਕੋਈ ਨਾ ਕੋਈ ਪਰਿਵਾਰ ਨੂੰ ਆਸ ਹੁੰਦੀ ਹੈ ਵੀ ਅਸੀਂ ਬੈਠੀਏ ਕੁਝ ਨਾ ਕੁਝ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ ਸਾਡੇ ਨਾਲ ਗੱਲ ਕਰਨ ਕੋਸ਼ਿਸ਼ ਕਰ ਸਕਦੇ ਨੇ ਸੋ ਇਸ ਕਰਕੇ ਸਾਡੇ ਉੱਥੇ ਕੁਝ ਮੈਂਬਰ ਦਲਾਂ ਦੇ ਸੇਵਾਦਾਰ ਜਾਂਦੇ ਵੀ ਨੇ ਦੋ ਤਿੰਨ ਦਿਨ ਤੋਂ ਤੇ ਕੱਲ੍ਹ ਨੂੰ ਵੀ ਉੱਥੇ ਘੰਟਾ ਕੀਰਤਨ ਕਰਨ ਵਾਸਤੇ ਜਿਹਨੇ ਜਾਣਗੇ ਸਿੰਘ ਤੇ ਰਾਤ ਦਾ ਦੀਵਾਨ ਉੱਧਰ ਹੈ ਫਰੀਦਕੋਟ ਦੇ ਵੱਲ ਹੈ ਉੱਥੇ ਪ੍ਰੋਗਰਾਮ ਤੇ ਆਪਾਂ ਜਾਣਾ ਹੈ ਸੋ ਇਸ ਕਰਕੇ ਕੋਸ਼ਿਸ਼ ਕੀਤੀ ਜਾ ਸਕਦੀ ਹੈ ਵੀ ਸਤਿਗੁਰੂ ਮਿਹਰ ਕਰਨ ਮਾੜਾ ਮੋਟਾ ਇਨਸਾਫ ਪਰਿਵਾਰ ਨੂੰ ਮਿਲ ਸਕੇ ਪਰ ਹੈ ਇਹ ਬਹੁਤ ਵੱਡਾ ਧੱਕਾ ਹੀ ਹੈ ਕਿਸੇ ਨਾਲ ਸਾਡੀ ਵਿਚਾਰਕ ਮਤ ਭੇਦ ਹੋਵੇ ਲੱਖਾਂ ਵਾਰੀ ਸਾਡੀ ਕਿਸੇ ਨਾਲ ਬਣੇ ਨਾ ਬਣੇ ਪਰ ਸ਼ਰੇਆਮ ਤੁਸੀਂ ਦਿਨੇ ਦਿਨ ਦਿਹਾੜੇ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿਓ ਕਿਸੇ ਨੂੰ ਤੁਸੀਂ ਟਰੱਕ ਚਾੜ੍ਹ ਕੇ ਮਾਰ ਦਿਓ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਇਹ ਵੇਖੋ ਕਿੱਦਾਂ ਦਾ ਸਮਾਂ ਸਾਡਾ ਚੱਲ ਰਿਹਾ ਪੰਜਾਬ ਦੀ ਧਰਤੀ ਉੱਤੇ ਕਿੱਦਾਂ ਦੇ ਇਹ ਹਾਲਾਤ ਪੈਦਾ ਕੀਤੇ ਜਾ ਰਹੇ ਆ ਇਹ ਸ਼ਹਿ ਦੇ ਉੱਤੇ ਹੁੰਦਾ ਕਿਉਂਕਿ ਬਿਨਾਂ ਸ਼ਹਿ ਤੋਂ ਕੁਝ ਨਹੀਂ ਹੁੰਦਾ ਜਿਨ੍ਹਾਂ ਨੇ ਸ਼ਹਿ ਦੇ ਨਾਲ ਹੀ ਬੰਦੇ ਇਦਾਂ ਦਾ ਕੁਝ ਕਰਦੇ ਆ ਤੇ ਉਹਨਾਂ ਅੱਗੇ ਫਿਰ ਅਸੀਂ ਭੀਖ ਮੰਗਦੇ ਹਾਂ ਵੀ ਸਾਨੂੰ ਇਨਸਾਫ ਦਿਓ ਉਹਨਾਂ ਦਾ ਪਤਾ ਹੀ ਆਪਾਂ ਨੂੰ ਉਹਨਾਂ ਨੇ ਇਨਸਾਫ ਉਹਨਾਂ ਨੇ ਕੀ ਦੇਣਾ ਉਹਨਾਂ ਦਾ ਪਤਾ ਹੀ ਆਪਾਂ ਨੂੰ ਉਹਨਾਂ ਨੇ ਕੀ ਇਨਸਾਫ ਦੇਣਾ ਚਾਹੀਦਾ ਕਿ ਤਕੜੇ ਹੋ ਕੇ ਜਾਗੋ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਜਗਾਓ ਤਾਂ ਜੋ ਸੰਗਤ ਜਾਗੇ ਸੰਗਤ ਸਿਆਣੀ ਹੋਵੇ ਸਿਆਣਿਆਂ ਦੇ ਲੀਡਰ ਵੀ ਸਿਆਣੇ ਅਮਲੀਆਂ ਦੇ ਲੀਡਰ ਨਸ਼ਈਆਂ ਦੇ ਲੀਡਰ ਨਸ਼ਈ ਪੀਣ ਵਾਲਿਆਂ ਦੇ ਲੀਡਰ ਫਿਰ ਜਿਵੇਂ ਹੁਣ ਵੇਖੋ ਨਾ ਸਿਆਣਾ ਬੰਦਾ ਤੇ ਸਿਆਣੇ ਲੀਡਰ ਚੁਣੇਗਾ ਤੇ ਜਿਹੜੇ ਬੰਦੇ ਇੱਥੇ ਖੜੇ ਆ ਸਿਰਫ ਇੱਥੇ ਖੜੇ ਆ ਡੱਬਾ ਮਿਲ ਗਿਆ ਓਏ ਡੱਬਾ ਮਿਲ ਗਿਆ ਸ਼ਰਾਬ ਦੀ ਪੇਟੀ ਮਿਲ ਗਈ ਜਿਹੜੇ ਬੰਦੇ ਇਦਾਂ ਵਿਕਦੇ ਆ ਪੇਟੀਆਂ ਪਿੱਛੇ ਬੋਤਲਾਂ ਪਿੱਛੇ ਅਜੇ ਵਿਕਦੇ ਆ ਆਪਣਿਆਂ ਭੈਣਾਂ ਭਰਾਵਾਂ ਨੂੰ ਸਿਆਣੇ ਕਰੀਏ ਸਿਆਣਿਆਂ ਨੇ ਅੱਗੇ ਲਾ ਲੈਣੇ ਨੇ ਸਿਆਣੇ ਲੀਡਰ ਅੱਗੇ ਲੈ ਆਉਣਗੇ ਆਪੇ ਤੇ ਜਿੰਨਾ ਚਿਰ ਪੀਣ ਵਾਲੇ ਪੰਜਾਬ 'ਚ ਰਹਿਣਗੇ ਉਹਨਾਂ ਚਿਰ ਪਿਆਉਣ ਵਾਲੇ ਲੀਡਰ ਬਣਦੇ ਰਹਿਣਗੇ ਵਿਕਣ ਵਾਲੇ ਬੰਦੇ ਜਿੰਨਾ ਚਿਰ ਸਾਡੇ 'ਚ ਨੇ ਉਹਨਾਂ ਚਿਰ ਖਰੀਦਣ ਵਾਲੇ ਵੀ ਤਾਂ ਹੀ ਆਉਣਗੇ ਅਸੀਂ ਵਿਕਾਊਗਾ ਅਸੀਂ ਵਿਕਾਊ ਨਾ ਜਦੋਂ ਰਹੇ ਅਸੀਂ ਵਿਕਾਊ ਨਾ ਰਹੇ ਤੇ ਖਰੀਦ ਕਿਵੇਂ ਲੈਣਗੇ ਅਸੀਂ ਵਿਕਾਊ ਨਹੀਂ ਸਾਡੀ ਜੁੱਤੀ ਨਹੀਂ ਵਿਕਦੀ ਸਾਨੂੰ ਕੀ ਖਰੀਦ ਲੈਣਗੇ ਅਸੀਂ ਇਦਾਂ ਦੇ ਬਣੀਏ ਅਸੀਂ ਪੰਜਾਬ ਦੇ ਵਿੱਚ ਇਦਾਂ ਦਾ ਪ੍ਰਚਾਰ ਕਰੀਏ ਤਕੜੇ ਹੋ ਕੇ ਵੀ ਲੋਕ ਜਾਗਣ ਅਸੀਂ ਵਿਕਾਊ ਨਾ ਰਹੀਏ ਰਵਾਂਗੇ ਜਦੋਂ ਇਹ ਕੀ ਖਰੀਦ ਲੈਣਗੇ ਬੋਤਲ ਵਿਖਾ ਕੇ ਖਰੀਦ ਲੈਣਗੇ ਇਹ ਸਾਨੂੰ ਕੀ ਖਰੀਦ ਲੈਣਗੇ ਇੰਨੇ ਸਿਆਣੇ ਪੰਜਾਬ ਦੇ ਲੋਕ ਹੋ ਜਾਣ ਵੀ ਲੀਡਰੀ ਆਪੇ ਸਿਆਣੀ ਹੋਵੇ ਖਿੱਚ ਕੇ ਇਹਨਾਂ ਨੂੰ ਥੱਲੇ ਸਿੱਟ ਲੈਣ ਜਦੋਂ ਪਤਾ ਲੱਗ ਜਾਏ ਜਦੋਂ ਲੋਕ ਸਿਆਣੇ ਹੋ ਜਾਣ ਸੋ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਸੰਗਤ ਵਿੱਚ ਰੱਬ ਵੱਸਦਾ ਹੈ ਸੰਗਤ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਹੈ ਇਸ ਕਰਕੇ ਆਪਾਂ ਸਿਆਣੇ ਬਣਾਈਏ ਘਰ ਘਰ ਵਿੱਚ ਹੋਕਾ ਲਾਈਏ ਸੱਚ ਦਾ ਪ੍ਰਚਾਰ ਕਰੀਏ ਦਿਨ ਰਾਤ ਮਿਹਨਤ ਕਰੀਏ ਤਾਂ ਜੋ ਸੰਗਤ ਅਵੇਅਰ ਹੋਵੇ ਜਾਗ ਪਵੇ ਬਈ ਜਦੋਂ ਜਾਗ ਜਾਣਗੇ ਫਿਰ ਆਪੇ ਸਾਰਾ ਕੁਝ ਬਦਲ ਸਕਦਾ। ਆਓ ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਜੁੜੋ ਹੁਕਮਨਾਮੇ ਸੁਣ ਕੇ, ਫਿਰ ਘਰੋ ਘਰੀ ਚਾਲਾ ਪਾਇਓ ਭਾਈ, ਪਹਿਲਾਂ ਨਹੀਂ ਜਾਣਾ, ਗੁਰੂ ਸਾਹਿਬ ਜਾਣਗੇ ਫਿਰ ਚਾਲਾ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰ ਆਵਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਸਤਿਗੁਰੂ ਹਰ ਨਾਲ ਰਹੋ ਮਨ ਮੇਰੇ ਤੂੰ ਸਭ ਵਿਸਾਰਨਾ ਅਗਲਾ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਸਾਰੇ ਆਜੇ ਸਾਹਿਬਾ ਕਿਆ ਨਹੀਂ ਘਰ ਤੇਰੇ
ਸਭ ਵਿੱਚ ਹੈ ਜਿਸ ਦੇ ਸੋ
ਪਾਰ ਕਰਾ ਸਿਫਤ ਸਲਾਹ ਤੇਰੀ ਨਾਮ ਮਨ ਸਾਰੇ ਰਾਮ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ
ਰਾਮ ਮੇਰਾ ਯਾਰੋ ਸਾਧ ਨਾਮ ਆਧਾਰ ਮੇਰਾ ਜਿਨ ਭੁੱਖਾ ਸਾਧ ਗਵਾਇਆ
ਘਰ ਸਾਧ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਇਆ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਘਰ ਸੁਭਾਗੈ ਸ਼ਬਦ ਵਾਜੇ ਕਲਾ
ਕਰਮਾਰੀਆ
ਤੁਝੇ ਦਮੋਸੇ ਨਾਮ ਹਰ ਕੈ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰ ਰੋਗ ਸੰਤਾ ਵੀ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀ ਸੈਸੇ ਸਤਿਗੁਰ ਰਹੇ ਗੁਰੂ ਪਾਣੀ ਪਿਤਾ ਪ੍ਰਾਪਤ ਤਰਸ ਮਹੱਤ ਆਈਆਂ ਮੁਰਿਆਈਆਂ ਮਾਝੈ ਘਰ
ਮਹਤੂਰੀ
ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਿਸਰ ਨਹੀਂ ਦਾਤਾ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਹੋ ਸੋ ਕਹੋ ਟਲ ਗੁਰ ਸੇਵੀਐ ਐਹਨ ਇਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਨਸਰੀ ਮਹਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵੇਲ ਲਾਏ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵੇਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਓ ਜਿਨ ਕੰਨ ਕੀਤੇ ਅੱਖੀ ਨਾ ਜਿਨ ਜਿਹਵਾ ਦਿੱਤੀ ਬੋਲੇ ਤਾਂ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇ ਤਾਂ ਮੋਹ ਪ੍ਰੀਤ ਸੁਆ ਸਭਾ ਕਲਖ ਦਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਣ ਨਹੀਂ ਜਾਏ ਕਰਮ ਮਿਲੈ ਆਖਣ ਤੇਰਾ ਨਾ ਜਿਤ ਲਗ ਤਰਣਾ ਹੋਰ ਨਹੀਂ ਥਾਓ ਜੇ ਕੋ ਡੂਬੇ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਜੇ ਕੋ ਡੂਬੇ ਫਿਰ ਹੋਵੇ ਨਾਨਕ ਸਾਚਾ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।